ਜੀ ਦੇ ਸਹਿਯੋਗ ਦੇ ਨਾਲ ਹੋ ਰਹੇ ਹਨ। ਇਸ ਵਿੱਚ ਆਪਣਾ ਸਹਿਯੋਗ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇੱਕ ਹੋਰ ਬੇਨਤੀ ਹੈ ਕਿ ਸੰਗਤਾਂ ਨੂੰ ਜੋ ਜੋੜਾ ਘਰ ਬਣੇ ਹੋਏ ਉਹਨਾਂ ਵਿੱਚ ਆਪਣੇ ਜੋੜੇ ਲਾਓ, ਬਾਹਰ ਨਾ ਦਰਵਾਜ਼ੇ ਦੇ ਕੋਲ ਨਾ ਜੋੜੇ ਲਾਓ। ਇੱਕ ਹੋਰ ਬੇਨਤੀ ਹੈ ਕਿ ਜੋ ਹੈਂਡੀਕੈਪ ਪਾਰਕਾਂ ਬਣੀਆਂ ਹੋਈਆਂ ਉਸ ਵਿੱਚ ਆਪਣੀਆਂ ਗੱਡੀਆਂ ਨਾ ਪਾਰਕ ਕਰੋ, ਸਿਰਫ ਉਹ ਹੈਂਡੀਕੈਪ ਪਾਰਕਾਂ ਬੰਦਿਆਂ ਵਾਸਤੇ ਹੈ ਜਿਹਨਾਂ ਵਿੱਚ ਸਟਿੱਕਰ ਲੱਗੇ ਹਨ, ਕਿਉਂਕਿ ਬੇਨਤੀ ਹੈ ਕਿ ਉਹ ਇੱਥੇ ਤੁਹਾਡੇ ਫਾਈਨ ਵੀ ਹੋ ਸਕਦਾ, ਫਿਰ ਉਹ ਫਿਰ ਨਾ ਕਹੋ ਕਿ ਉਹ ਤੁਹਾਨੂੰ ਹੋਣਾ ਹੈ। ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਗੱਡੀਆਂ ਉਹਨਾਂ ਵਿੱਚ ਨਾ ਲਾਓ ਜਿਹਨਾਂ ਕੋਲ ਸਟਿੱਕਰ ਨਹੀਂ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਜੇ ਕੋਈ ਬੱਚਾ ਜ਼ਿਆਦਾ ਰੋਵੇ ਤਾਂ ਉਹਨੂੰ ਬਾਹਰ ਲੈ ਜਾਵੋ ਤਾਂ ਕਿ ਬਾਕੀ ਨਾ ਡਿਸਟਰਬ ਹੋਣ। ਇਹ ਬੇਨਤੀ ਹੈ ਸਾਰਿਆਂ ਨੂੰ। ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਜੋ ਲੰਗਰ ਹਾਲ ਉਹਦੇ ਵਿੱਚ ਵੀ ਵੱਡੀ ਸਕਰੀਨ ਲੱਗੀ ਹੋਈ ਆ, ਉਹਦੇ ਵਿੱਚ ਵੀ ਸੰਗਤਾਂ ਬੈਠ ਸਕਦੀਆਂ ਹਨ, ਉੱਥੇ ਸਾਰਾ ਪ੍ਰਬੰਧ ਹੈ। ਬਾਕੀ ਸੰਗਤਾਂ ਨੂੰ ਬੇਨਤੀ ਹੈ ਕਿ ਨੇੜੇ ਹੋ ਕੇ ਬੈਠ ਜਾਓ ਕਿ ਬਾਕੀ ਵੀ ਸੰਗਤਾਂ ਬੈਠ ਸਕਣ। ਆਓ ਹੁਣ ਭਾਈ ਸਾਹਿਬ ਪਾਸ ਉਹਨਾਂ ਦੇ ਬਚਨ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ।
ਧੰਨ ਵਾਹਿਗੁਰੂ ਜੀ, ਸਿੱਖ ਮਤ ਸਭ ਬੁੱਧ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ ਤੇਰੇ, ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮ ਹੈ ਅਰਾਧਾ, ਨਾਨਕ ਮੰਗੇ ਦਾਨ ਪ੍ਰਭ, ਰੇਣ ਪੱਗ ਸਾਧਾਂ। ਆਓ ਜੀ ਟਿਕਾ ਬਣਾ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰੀਏ, ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਵੱਡੀ ਗਿਣਤੀ ਵਿੱਚ ਸੰਗਤ ਦਰਬਾਰ ਵਿੱਚ ਸਜੀ ਹੈ, ਔਰ ਬਹੁਤ ਸੰਗਤ ਬਾਹਰ ਵੀ ਹੈ। ਜਿੰਨੀ ਸੰਗਤ ਦਰਬਾਰ ਵਿੱਚ ਹੈ ਇੰਨੀ ਹੀ ਸੰਗਤ ਬਾਹਰ ਵੀ ਹੈ। ਪਰ ਜੇ ਹੁਣ ਮੱਥਾ ਜਿੰਨੇ ਵੀ ਟੇਕ ਰਹੇ ਨੇ ਜਾਂ ਟੇਕਣਗੇ, ਉਹਨਾਂ ਨੂੰ ਦਰਬਾਰ ਹਾਲ ਵਿੱਚ ਬੈਠਣ ਜੋਗੀ ਜਗ੍ਹਾ ਨਹੀਂ ਮਿਲਣੀ। ਉਹ ਜਾਂ ਤਾਂ ਲੰਗਰ ਹਾਲ ਵਾਲੇ ਪਾਸੇ ਸਕਰੀਨਾਂ ਲੱਗੀਆਂ ਨੇ ਉੱਧਰ ਬਹਿ ਜਾਣ, ਜਾਂ ਫਿਰ ਬਾਹਰਲੇ ਪਾਸੇ ਜਿੱਥੇ ਕਿਤੇ ਵੀ ਕੋਈ ਆਵਾਜ਼ ਸੁਣੇ। ਆਪਾਂ ਸਾਰੇ ਜਿਹੜੇ ਸਜੇ ਹਾਂ ਟਿਕਾ ਬਣਾ ਕੇ ਬੈਠੀਏ, ਅਤੇ ਅਰਜ਼ੇ ਹੈ ਕਿ ਥੋੜ੍ਹਾ ਜੇ ਹੋ ਸਕੇ ਥੋੜ੍ਹਾ ਅੱਗੇ ਹੋ ਸਕੋ, ਤਾਂ ਜੋ ਥੋੜ੍ਹੀ ਸੰਗਤ, ਜੇ ਥੋੜ੍ਹਾ ਥੋੜ੍ਹਾ ਅੱਗੇ ਹੋ ਜਾਓਗੇ ਤਾਂ 100 ਬੰਦਾ ਹੋਰ ਬਹਿ ਜਾਏਗਾ, 100-150। ਪਰ ਕਿਰਪਾ ਕਰੋ ਥੋੜ੍ਹਾ ਥੋੜ੍ਹਾ ਥਾਂ ਬਣਾਓ, ਅਤੇ ਬਾਕੀਆਂ ਨੂੰ ਵੀ ਫਾਇਦਾ ਹੋਵੇਗਾ। ਐਡਜਸਟ ਕਰ ਲਈਏ, ਕਦੀ ਕਦੀ ਹੁੰਦਾ ਮੌਕਾ। ਸਾਰੇ ਰਲ ਕੇ ਬੋਲੀਏ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਪੜੋ, ਪਾਤਸ਼ਾਹ ਦਾ ਬਚਨ ਹੈ, ਮੀਠੇ ਹਰ ਗੁਣ ਗਾਓ ਜਿੰਦੂ ਤੋਂ, ਮੀਠੇ ਹਰ ਗੁਣ ਗਾਓ, ਮਿੱਠੇ ਹਰ ਗੁਣ ਗਾਓ ਜਿੰਦੂ ਤੋਂ, ਮਿੱਠੇ ਹਰ ਗੁਣ ਗਾਓ, ਗਾਓ ਮਿਖੇ ਹਰ ਗੁਣ ਸੰਗੋ ਨਾ ਬੋਲੋ ਪੜੋ ਮਿਖੇ ਹਰ ਗੁਣ ਜਿੰਦੂ ਤੂੰ ਮਿਠੇ ਹਰ ਗੁਣ ਸੱਚੇ ਸੇਤੀ
ਪਰਮੇਸ਼ਰ ਮਨ ਸੋਏ ਖਿੱਤ ਸੋ ਜੀਵਨ ਸੋਏ ਖਿੱਤ ਸੋ ਜੀਵਨ
ਸਿੰਘ ਨਹੀਂ ਬੋਲਦੇ, ਬੋਲੋ ਸਤਿਨਾਮ। ਵਾਹ 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 ਗੱਜ ਕੇ ਸੰਗੋ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹ ਵਾਹ
Oh,
ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਅੱਜ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ। ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੈ, ਹਾਲਾਂਕਿ ਇੱਥੋਂ ਦਾ ਇਹ ਜਿਹੜਾ ਦੀਵਾਨ ਹਾਲ ਹੈ ਬਹੁਤ ਖੁੱਲ੍ਹਾ ਵੱਡਾ ਬਣਿਆ ਹੋਇਆ, ਪਰ ਏਡੇ ਏਡੇ ਤਿੰਨ ਤਿੰਨ ਹਾਲ ਚਾਹੀਦੇ ਹੈ ਜਿਸ ਹਿਸਾਬ ਨਾਲ ਸੰਗਤ ਹੈ। ਅਤੇ ਸਾਰਿਆਂ ਦੇ ਮਨ ਵਿੱਚ ਇੱਛਾ ਵੀ ਇਹੀ ਹੁੰਦੀ ਹੈ ਕਿ ਮੇਨ ਪੰਡਾਲ ਵਿੱਚ ਬੈਠੀਏ। ਕੱਲ੍ਹ ਸਾਡੇ ਪ੍ਰਬੰਧਕ ਵੀਰ ਇੱਥੋਂ ਦੇ ਸਰਦਾਰ ਗੁਰਿੰਦਰ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਜੀ, ਅੱਜ ਮੈਂ ਉਹਨਾਂ ਦੇ ਘਰ ਬੈਠਾ ਸੀ ਅਤੇ ਦੱਸਦੇ ਸੀ, ਕਹਿੰਦੇ ਕਈਆਂ ਨੂੰ ਅਸੀਂ ਬੇਨਤੀ ਕੀਤੀ ਵੀ ਦੂਜੇ ਹਾਲ ਵਿੱਚ ਬੈਠ ਜਾਓ, ਉੱਧਰ ਸਕਰੀਨ ਵੀ ਲੱਗੀ ਹੈ, ਸਾਊਂਡ ਸਿਸਟਮ ਵੀ ਹੈ। ਅਤੇ ਉਹਨਾਂ ਦਾ ਕਹਿਣਾ ਇਹ ਸੀ ਵੀ ਟੀਵੀ 'ਚ ਤਾਂ ਅਸੀਂ ਘਰ ਵੀ ਵੇਖ ਹੀ ਲੈਂਦੇ ਹਾਂ, ਅਸੀਂ ਮੇਨ ਹਾਲ ਦੇ ਵਿੱਚ ਬੈਠਣ ਇੱਥੇ ਆਏ ਹਾਂ, ਪਰ ਮਜਬੂਰੀ ਬਣ ਜਾਂਦੀ ਹੈ ਜੀ, ਜੋ ਵੀ ਹੈ ਸਾਨੂੰ ਐਡਜਸਟ ਕਰਨਾ ਚਾਹੀਦਾ, ਅਸੀਂ ਕਰਦੇ ਹੀ ਹਾਂ। ਸੋ ਜਿੰਨੀ ਸੰਗਤ ਸੱਜ ਗਈ ਹੈ ਅੰਦਰ ਠੀਕ ਹੈ, ਬਾਕੀ ਜਿਹੜੇ ਆ ਰਹੇ ਹਨ ਮੱਥਾ ਟੇਕ ਕੇ ਦੂਸਰੇ ਹਾਲ ਵਿੱਚ ਬੈਠ ਸਕਦੇ ਹੋ, ਉੱਥੇ ਸਕਰੀਨ ਦਾ ਔਰ ਨਾਲ ਸਾਊਂਡ ਸਿਸਟਮ ਵੀ ਲੱਗਿਆ ਹੋਇਆ ਹੈ। ਇੱਕ ਬਾਹਰਲੇ ਪਾਸੇ ਵੀ ਜਿੱਧਰ ਲੰਗਰ ਚੱਲਦਾ ਹੈ ਉੱਥੇ ਵੀ ਇੰਤਜ਼ਾਮ ਹੈ, ਜਿੱਥੇ ਵੀ ਆਪ ਜੀ ਨੂੰ ਜਗ੍ਹਾ ਮਿਲੇ ਪਿਆਰ ਨਾਲ ਸਜਣਾ, ਮਨ ਕਾਇਮ ਕਰਕੇ ਬਹਿਣਾ। ਮੇਰੀ ਅੱਜ ਸਿਹਤ ਵੀ ਕੁਝ ਠੀਕ ਨਹੀਂ ਸੀ, ਸਵੇਰ ਤੋਂ ਮੈਂ ਬੁਖਾਰ ਦੀਆਂ ਕਈ ਵਾਰੀ ਦਵਾਈ ਲੈ ਚੁੱਕਿਆ, ਪਰ ਮੈਂ ਆਪਣੇ ਆਪ ਨੂੰ ਕਾਇਮ ਕਰਕੇ ਆਪ ਜੀ ਦੇ ਚਰਨਾਂ 'ਚ ਆਇਆ ਹਾਂ ਅਤੇ ਮਨ ਜੋੜ ਕੇ ਆਪਾਂ ਸਾਰਿਆਂ ਨੇ ਥੋੜ੍ਹਾ ਚਿਰ ਬੈਠਣਾ ਹੈ। ਸੁਣਿਆ ਥੋੜ੍ਹਾ ਵੀ ਬਹੁਤ ਹੁੰਦਾ ਜੇ ਕਮਾ ਜ਼ਿਆਦਾ ਲਈਏ, ਜ਼ਿਆਦਾਤਰ ਸਾਡੀ ਜ਼ਿੰਦਗੀ ਜਿਹੜੀ ਹੈ ਸੁਣਨ ਵਿੱਚ ਲੰਘਦੀ ਹੈ। ਮੈਂ ਆਹ ਵੀ ਸੁਣ ਲਾਂ, ਮੈਂ ਆਹ ਵੀ ਸੁਣ ਲਾਂ, ਸੁਣਨਾ ਸਮਝਣਾ ਠੀਕ ਹੈ, ਪਰ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਜ਼ਿੰਦਗੀ 'ਚ ਲਾਗੂ ਕਰਨਾ। ਲਾਗੂ ਕਰਕੇ ਅਹਿਸਾਸ ਬਣਦਾ, ਫੀਲ ਬਣਦੀ ਹੈ। ਮੈਂ ਵੇਖਿਆ ਆਲੇ ਦੁਆਲੇ ਅੱਜ ਜਿਹੜੀ ਸਭ ਤੋਂ ਵੱਡੀ ਕਮੀ ਹੈ ਸਾਡੇ 'ਚ, ਗਿਆਨ ਬਹੁਤ ਹੈ ਸਾਨੂੰ ਸਾਰਿਆਂ ਨੂੰ, ਕੋਈ ਅੱਜ ਅਗਿਆਨੀ ਨਹੀਂ ਅੱਜ ਦਾ ਜਿਹੜਾ ਯੁੱਗ ਹੈ ਨਾ, ਜਿਸ ਨੂੰ ਮਰਜ਼ੀ ਪੁੱਛ ਲਓ ਛੇੜ ਲਓ ਤੁਹਾਨੂੰ ਵੱਡਾ ਹੀ ਗਿਆਨੀ ਲੱਭਦਾ। ਹਰ ਬੰਦੇ ਨੂੰ ਬੜੀ ਨੌਲੇਜ ਹੈ, ਸੋਸ਼ਲ ਮੀਡੀਆ ਹੈ, ਬੜਾ ਕੁਛ ਇਨਫੋਰਮੇਸ਼ਨ ਹੀ ਇਨਫੋਰਮੇਸ਼ਨ, ਜਾਣਕਾਰੀਆਂ ਹੀ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ। ਆਲੇ ਦੁਆਲੇ ਵੇਖੋਗੇ ਬੜਾ ਗਿਆਨ ਵੰਡਿਆ ਜਾ ਰਿਹਾ, ਬੜੇ ਬੜੇ ਛੋਟੇ ਬੱਚੇ ਬੜੇ ਗਿਆਨੀ ਨੇ, ਵੱਡਿਆਂ ਨੂੰ ਘੱਟ ਪਤਾ, ਛੋਟਿਆਂ ਨੂੰ ਉਦੋਂ ਵੀ ਜ਼ਿਆਦਾ ਪਤਾ ਹੈ। ਪਰ ਸਾਡੇ 'ਚ ਫਰਕ ਜਿਹੜੀ ਚੀਜ਼ ਦਾ ਨਾ, ਉਹ ਹੈ ਸਾਡੀ ਫੀਲਿੰਗ ਦਾ, ਅਹਿਸਾਸ ਦਾ। ਵੇਖੋ ਧਿਆਨ ਨਾਲ ਸਮਝਣਾ ਜੀ, ਦੋ ਬੰਦਿਆਂ ਨੂੰ ਗਿਆਨ ਬਹੁਤ ਹੈ, ਗਿਆਨੀ ਦੋਵੇਂ ਇੱਕੋ ਜਿਹੇ ਹੋ ਸਕਦੇ ਨੇ, ਵਿਚਾਰ ਮੈਚ ਕਰਦੇ ਨੇ, ਪਰ ਜੇ ਮੈਚ ਨਹੀਂ ਕਰਦੀ ਤੇ ਸਾਡੀ ਫੀਲਿੰਗ ਨਹੀਂ ਕਰਦੀ। ਫੀਲ ਦਾ ਬੜਾ ਫਰਕ ਹੈ, ਅਹਿਸਾਸ ਨਹੀਂ ਮੈਚ ਕਰਦੇ। ਹੁਣ ਆਪਾਂ ਸਾਰੇ ਜਿਹੜਾ ਇੱਥੇ ਆ ਰਹੇ ਹਾਂ, ਮੱਥਾ ਟੇਕ ਰਹੇ ਹਾਂ, ਹਰ ਬੰਦੇ ਦੀ ਆਪੋ ਆਪਣੀ ਫੀਲਿੰਗ ਹੈ, ਆਪੋ ਆਪਣਾ ਅਹਿਸਾਸ ਹੈ। ਕਿਸੇ ਦੀ ਫੀਲਿੰਗ ਬੜੀ ਵਧੀਆ, ਬੜਾ ਰਸ ਆ ਰਿਹਾ, ਕਿਸੇ ਨੂੰ ਨਹੀਂ ਆ ਰਿਹਾ, ਹਰ ਬੰਦੇ ਦੀ ਆਪਣੀ ਫੀਲਿੰਗ ਹੈ। ਹੁਣ ਜਿਹੜੇ ਭਾਵ ਨੇ ਨਾ ਗੁਰਬਾਣੀ ਦੇ, ਸਾਡੇ ਆਮ ਹੀ ਇਹ ਸ਼ਬਦ ਵਰਤਿਆ ਜਾਂਦਾ ਹੈ ਕਿ ਗੁਰੂ ਜੀ ਦੇ ਸ਼ਬਦ ਅਰਥ ਨਾ ਲਿਆ ਕਰੋ, ਗੁਰਬਾਣੀ ਦੇ ਭਾਵ ਅਰਥ ਲਿਆ ਕਰੋ। ਭਾਵ ਅਰਥ ਦਾ ਮਤਲਬ ਹੈ ਗੁਰੂ ਜੀ ਦਾ ਇਸ ਸ਼ਬਦ ਵਿੱਚ ਕੀ ਭਾਵ ਹੈ, ਗੁਰੂ ਜੀ ਸਾਨੂੰ ਕਹਿਣਾ ਕੀ ਚਾਹੁੰਦੇ ਹੈ, ਉਹ ਭਾਵ ਇਮੋਸ਼ਨ। ਸ਼ਬਦ ਮੈਚ ਨਾ ਕਰਨ, ਭਾਵ ਮੈਚ ਕਰੇ, ਸਾਡਾ ਵੀ ਭਾਵ। ਜਿਵੇਂ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਤੇ ਬੋਲੋ, ਦੱਸੋ ਜਿਹੜਾ ਬੰਦਾ ਸੈਡ ਸੈਡ ਹੋਵੇ, ਸੈਡ ਤੇ ਕਿਸ ਤਰ੍ਹਾਂ ਦੇ ਗਾਣੇ ਫਿਰ ਪਸੰਦ ਕਰਦਾ ਭਲਾ ਉਹ ਬੰਦਾ, ਬੋਲੋ। ਖੁਸ਼ੀ ਵਾਲੇ, ਭੰਗੜੇ ਵਾਲੇ, ਕਿ ਸੈਡ ਬੰਦਾ ਕਿੱਦਾਂ ਦਾ ਪਸੰਦ ਕਰਦਾ? ਸੈਡ ਹੀ ਪਸੰਦ ਕਰਦਾ। ਉਹ ਕਹੇਗਾ ਸੈਡ ਸੌਂਗ ਕੌਣ ਗਾਉਂਦਾ, ਉਹਨੂੰ ਚੰਗਾ ਬੰਦਾ ਵੀ ਉਹੀ ਲੱਗਦਾ, ਕਿਉਂਕਿ ਇਹ ਆਪ ਸੈਡ ਹੈ ਤੇ ਗਾਣਾ ਵੀ ਸੈਡ ਹੀ ਹੈ। ਠੀਕ ਹੈ ਗੱਲ। ਜਿਹੜਾ ਬੰਦਾ ਬਹੁਤ ਭੰਗੜੇ ਵਾਲਾ ਖੁਸ਼ ਹੋਵੇ, ਮਾਹੌਲ ਪੂਰਾ ਨੱਚਣ ਦਾ ਹੋਵੇ, ਉਹ ਬੰਦਾ ਸੈਡ ਸੌਂਗ ਪਸੰਦ ਕਰਦਾ ਤੇ ਕਿ ਉਹ ਥੋੜ੍ਹਾ ਜਿਹਾ ਭੰਗੜੇ ਵਾਲਾ ਉਹ ਉਦਾਂ ਦਾ ਪਸੰਦ ਕਰਦਾ, ਜਿੱਦਾਂ ਦਾ ਬੰਦਾ ਹੈ ਉਹਨੂੰ ਉਦਾਂ ਦਾ ਪਸੰਦ ਆਉਂਦਾ। ਤੁਸੀਂ ਸਮਾਜ ਵਿੱਚ ਵੀ ਵੇਖਿਓ, ਜਿੱਦਾਂ ਦਾ ਬੰਦਾ ਆਪ ਹੈ ਕਥਾਵਾਚਕ ਵੀ ਉਦਾਂ ਦਾ ਹੀ ਪਸੰਦ ਕਰਦਾ, ਨੈਚੁਰਲੀ ਹੈ ਇਹ ਚੀਜ਼, ਤੁਹਾਨੂੰ ਉਦਾਂ ਦਾ ਹੀ ਬੰਦੇ ਪਸੰਦ ਆਉਣ ਲੱਗ ਜਾਂਦੇ ਜਿੱਦਾਂ ਦੇ ਤੁਸੀਂ ਆਪ ਹੁੰਦੇ ਆ। ਹੁਣ ਜਿਹੜੇ ਸ਼ਬਦ ਨੇ ਨਾ, ਅਸੀਂ ਕਹਿੰਦੇ ਹਾਂ ਮੈਨੂੰ ਆਹ ਚੀਜ਼ ਚੰਗੀ ਲੱਗਦੀ ਹੈ, ਜਿੱਦਾਂ ਦਾ ਮੇਰਾ ਮਨ ਹੈ ਉਦਾਂ ਦਾ ਹੀ ਸਾਹਮਣੇ ਗਾਣਾ ਚੱਲ ਰਿਹਾ ਤੇ ਮੈਨੂੰ ਲੱਗਦਾ ਮੇਰੀ ਫੀਲਿੰਗ ਹੈ, ਜੋ ਮੇਰੇ ਅੰਦਰ ਹੈ ਉਹੀ ਗਾਉਣ ਵਾਲੇ ਨੇ ਗਾਤਾ, ਲਿਖਣ ਵਾਲੇ ਨੇ ਲਿਖਤਾ। ਪਰ ਹੁਣ ਫਰਕ ਸਾਡੇ 'ਚ ਪਤਾ ਕੀ ਹੈ, ਗੁਰਬਾਣੀ ਤੇ ਸਾਡੇ 'ਚ ਗੁਰੂ ਜੀ ਨੇ ਜਿਸ ਫੀਲਿੰਗ 'ਚ ਸ਼ਬਦ ਉਚਾਰਿਆ ਉਹਦਾ ਰਸ ਉਦੋਂ ਆਏਗਾ ਜਦੋਂ ਸਾਡੀ ਫੀਲਿੰਗ ਵੀ ਉਦਾਂ ਦੀ ਹੋਏਗੀ। ਗੁਰਬਾਣੀ ਜਿਸ ਫੀਲਿੰਗ 'ਚੋਂ ਨਿਕਲੀ ਹੈ ਉਹ ਫੀਲਿੰਗ ਵੱਖਰੀ ਹੈ, ਅਹਿਸਾਸ ਦਾ ਫਰਕ ਹੈ ਸਾਡੇ 'ਚ। ਜੇ ਮੈਚ ਨਹੀਂ ਕਰਦਾ ਤੇ ਅਹਿਸਾਸ ਨਹੀਂ ਕਰਦਾ, ਸ਼ਬਦ ਤੇ ਸਮਝ ਆ ਜਾਂਦਾ। ਸ਼ਬਦ ਦੀ ਵਿਆਖਿਆ ਤੁਸੀਂ ਮੈਨੂੰ ਕਹੋਗੇ, ਆਪਾਂ ਵਿਆਖਿਆ ਸ਼ਬਦ ਦੀ ਵਿਚਾਰ ਲੈਂਦੇ ਹਾਂ, ਵਿਆਖਿਆ ਸੁਣ ਲਓ, ਪੜ੍ਹ ਲਓ, ਗ੍ਰੰਥਾਂ ਦੇ ਬਹੁਤ ਗ੍ਰੰਥ ਨੇ, ਟੀਕਾਕਾਰਾਂ ਨੇ ਲਿਖੇ ਨੇ, ਗੁਰਬਾਣੀ ਵਾਲਾ ਅਰਥ ਤੇ ਸਮਝ ਆ ਜਾਣਗੇ, ਸ਼ਬਦ ਅਰਥ ਸਮਝ ਆ ਜਾਣਗੇ, ਪਰ ਉਹ ਜਿਹੜੀ ਭਾਵਨਾ ਹੈ, ਜਿਹੜੀ ਫੀਲ ਹੈ ਨਾ ਗੁਰੂ ਅਰਜਨ ਦੇਵ ਜੀ ਨਾਲ, ਸਾਡੀ ਫੀਲ ਨਹੀਂ ਮੈਚ ਕਰਦੀ, ਸਾਡੀ ਗੁਰੂ ਨਾਨਕ ਜੀ ਨਾਲ ਫੀਲ ਨਹੀਂ ਮੈਚ ਕਰਦੀ। ਜੇ ਕੋਈ ਬਚਨ ਇੱਦਾਂ ਦਾ ਆਉਂਦਾ ਨਾ, ਅਨਕ ਭਾਂਤ ਹੋਏ ਪਸਰਿਆ ਨਾਨਕ ਏ ਕੰਕਾਰ, ਜਾਂ ਸ਼ਬਦ ਆਉਂਦਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਇਹ ਜਿਹੜੀ ਸ਼ਬਦ ਦੀ ਫੀਲ ਹੈ ਕਿ ਪੱਤੇ ਪੱਤੇ ਚੋਂ ਪਰਮਾਤਮਾ ਦਿਸਦਾ ਹੈ, ਮੈਨੂੰ ਸਾਰੇ ਪਾਸੇ ਰਮਿਆ ਨਜ਼ਰ ਆ ਰਿਹਾ ਹੈ, ਸਾਰੇ ਪਾਸੇ ਮੈਨੂੰ ਪਰਮਾਤਮਾ ਨਜ਼ਰ ਆ ਰਿਹਾ। ਅਸੀਂ ਸ਼ਬਦ ਦੀ ਕਾਪੀ ਤੇ ਕਰ ਲਾਂਗੇ, ਉਹਨਾਂ ਨੇ ਬੋਲਿਆ ਮੈਂ ਬੋਲਤਾ, ਪਰ ਜਿਹੜਾ ਕਬੀਰ ਜੀ ਦੀ ਫੀਲ ਹੈ ਉਹ ਸਾਡੀ ਫੀਲ ਨਹੀਂ। ਜਿਵੇਂ ਸ਼ਬਦ ਆਪਾਂ ਪੜ੍ਹਦੇ ਹਾਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਅਸੀਂ ਮੂੰਹ ਤੋਂ ਤੇ ਬੋਲ ਲਿਆ, ਮੈਂ ਸੁਣਾ ਤਾ, ਤੁਸੀਂ ਨਾਲ ਬੋਲ ਲਿਆ, ਭਾਵੇਂ ਇਹਦੇ ਅਰਥ ਵੀ ਪੜ੍ਹ ਲਓ, ਸਿੱਧੇ ਸਿੱਧੇ ਅਰਥ ਨੇ, ਬੜਾ ਸੌਖਾ ਹੈ ਸ਼ਬਦ, ਸ਼ਬਦ ਦੇ ਅਰਥ ਸਮਝਣੇ ਬੜੇ ਸੌਖੇ ਹੈ, ਪਰ ਜਿਹੜੀ ਸ਼ਬਦ ਦੀ ਫੀਲ ਹੈ, ਜਿਹੜੀ ਨਾਮਦੇਵ ਮਹਾਰਾਜ ਦੀ ਹੈ, ਉਹ ਕਿਵੇਂ ਬਣੇ, ਉਹਨਾਂ ਦਾ ਜਿਹੜਾ ਅਹਿਸਾਸ ਹੈ ਉਹ ਸਾਡਾ ਕਿਵੇਂ ਬਣੇ, ਫੀਲ ਹੈ ਉਹ ਤੇ ਉਹੀ ਕਰ ਸਕਦਾ ਨਾ। ਜਿਵੇਂ ਹੁਣ ਧਿਆਨ ਨਾਲ ਸੁਣੋ, ਜਿਹਦੀ ਮਾਂ ਜਿਉਂਦੀ ਹੈ ਉਹ, ਜਿਹਦੀ ਮਾਂ ਮਰ ਚੁੱਕੀ ਹੈ ਉਹਦਾ ਦਰਦ ਫੀਲ ਨਹੀਂ ਕਰ ਸਕਦਾ, ਉਹ ਤਾਂ ਮੈਚ ਕਰਨਾ ਜਿੱਦਣ ਦੋਵਾਂ ਦੀ ਮਰ ਗਈ, ਫਿਰ ਪਤਾ ਲੱਗਣਾ ਵੀ ਆ ਵੀ ਦੁੱਖ ਹੁੰਦਾ ਹੈ। ਜਿੰਨਾ ਚਿਰ ਸਾਡੀ ਫੀਲਿੰਗ ਨਹੀਂ ਮੈਚ ਕਰਦੀ ਉਹਨਾਂ ਚਿਰ ਗੱਲ ਨਹੀਂ ਬਣਦੀ। ਤੇ ਗੁਰਬਾਣੀ ਨਾਲ ਕਾਰਨ ਸਾਡਾ ਇਹ ਹੈ, ਅਰਥ ਸਮਝ ਆ ਜਾਏਗਾ, ਭਾਵ ਅਰਥ ਵੀ ਸਮਝ ਆ ਜਾਏਗਾ, ਪਰ ਫੀਲ ਨਹੀਂ ਕਰ ਸਕਦੇ ਅਸੀਂ। ਜਿਸ ਅਵਸਥਾ ਦੇ ਵਿੱਚ ਜਾ ਕੇ ਨਾਮਦੇਵ ਮਹਾਰਾਜ ਗੱਲ ਕਰਦੇ ਹੈ, ਸਾਡੀ ਅਵਸਥਾ ਉਹ ਕਿੱਥੇ ਹੈ ਮੈਨੂੰ ਬੋਲ ਕੇ ਦੱਸਣਾ ਗੁਰਮੁਖੋ। ਮੂਰਤੀ ਪੂਜਾ ਸਿੱਖ ਧਰਮ ਵਿੱਚ ਹੈ? ਬੋਲੋ ਜਰਾ, ਬੋਲੋ ਜਰਾ, ਨਹੀਂ ਹੈ। ਸਿੱਖ ਧਰਮ ਵਿੱਚ ਕੀ ਮੰਨਿਆ ਜਾਂਦਾ? ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਅਸੀਂ ਤੇ ਇਹ ਮੰਨਦੇ। ਹੁਣ ਮੈਨੂੰ ਬੋਲ ਕੇ ਦੱਸਿਓ, ਜਿਹੜਾ ਬੰਦਾ ਕਹਿੰਦਾ ਹੈ ਮੂਰਤੀ ਰੱਬ ਹੈ, ਝੂਠ ਬੋਲਦਾ ਕਿ ਸੱਚ ਬੋਲਦਾ? ਬੋਲੋ, ਝੂਠ ਬੋਲਦਾ ਕਿ ਸੱਚ ਬੋਲਦਾ? ਬੋਲੋ ਜੀ, ਝੂਠ ਬੋਲਦਾ। ਗੁਰਬਾਣੀ ਮੁਤਾਬਕ ਉਹ ਝੂਠ ਬੋਲਦਾ, ਵੀ ਮੂਰਤੀ ਜਿਹੜੀ ਹੈ ਨਾ ਉਹ ਰੱਬ ਨਹੀਂ ਹੈ। ਇਹ ਤੇ ਠੀਕ ਹੋ ਗਈ ਗੱਲ। ਹੁਣ ਅਗਲਾ ਜਵਾਬ ਦਿਓ, ਪੱਤਿਆਂ ਪੱਤੇ ਦਰਖਤ ਸਭ ਕੁਝ ਪਰਮਾਤਮਾ ਨੇ, ਆਪਾਂ ਨੂੰ ਇਹ ਅਹਿਸਾਸ ਹੈ ਕਿ ਸੁਣੀ ਸੁਣਾਈ ਗੱਲ ਹੀ ਕਰ ਰਹੇ ਹਾਂ, ਵੀ ਪੱਤਾ ਰੱਬ ਲੱਗਦਾ ਹੈ ਕਿ ਸੁਣਿਆ ਸੁਣਾਇਆ ਹੀ ਹੈ? ਫਿਰ ਅਸੀਂ ਵੀ ਤੇ ਝੂਠੇ ਹੀ ਹੋਏ, ਅਸੀਂ ਸੁਣੀ ਸੁਣਾਈ ਕਰਦੇ ਹਾਂ, ਪੱਤਾ ਸਾਨੂੰ ਰੱਬ ਕਿੱਥੇ ਲੱਗਦਾ? ਇਸਦੇ ਆ ਕਾਲਾ, ਆ ਗੋਰਾ, ਆ ਜੱਟ, ਆ ਰਮਦਾਸੀਆ, ਆ ਰਾਮਗੜੀਆ, ਆ ਲਬਾਣਾ, ਅਸੀਂ ਤੇ ਅਜੇ ਇੱਥੇ ਹੀ ਫਸੇ ਹਾਂ, ਤੇ ਅਸੀਂ ਵੀ ਤੇ ਝੂਠੇ ਹੀ ਹਾਂ, ਅਸੀਂ ਸੱਚੇ ਕਿੱਥੋਂ ਹੋ ਗਏ? ਇੱਕ ਬੰਦਾ ਕਹਿੰਦਾ ਮੂਰਤੀ ਰੱਬ ਹੈ, ਅਸੀਂ ਕਹਿੰਦੇ ਹਾਂ ਦਰਖਤ ਪਰਮਾਤ, ਆਹ ਵੀ ਰੱਬ ਹੈ, ਆਹ ਵੀ ਸਭ ਗੋਬਿੰਦ ਹੈ ਸਭ, ਅਸੀਂ ਵੀ ਪੜ੍ਹਿਆ ਪੜ੍ਹਾਇਆ ਹੀ ਰੱਟਾ ਲਾ ਰਹੇ ਹਾਂ, ਫੀਲ ਤੇ ਸਾਨੂੰ ਵੀ ਨਹੀਂ ਹੁੰਦਾ। ਅਹਿਸਾਸ ਤੇ ਸਾਨੂੰ ਵੀ ਹੈ ਨਹੀਂ, ਸਾਡੇ ਕੋਲ ਵੀ ਤੇ ਸ਼ਬਦ ਹੀ ਨੇ ਨਾ, ਫੀਲਿੰਗ ਥੋੜਾ ਹੈ। ਤੇ ਧੰਨ ਉਹ ਨੇ ਜਿਨ੍ਹਾਂ ਨੇ ਫੀਲ ਕੀਤਾ, ਜਿਨ੍ਹਾਂ ਨੇ ਮਾਣਿਆ, ਜਿਨ੍ਹਾਂ ਨੇ ਉਹ ਰਸ ਚੱਖਿਆ। ਸੋ ਜਾਣੈ ਜਿਨ ਚੱਖਿਆ, ਚੱਖਿਆ ਜਿਨ੍ਹਾਂ ਨੇ ਉਹ ਸਵਾਦ ਨੂੰ। ਸਾਡੇ ਸਾਹਮਣੇ ਕੋਈ ਲੱਖ ਕਹੀ ਜਾਵੇ ਵੀ ਆਹ ਕੜਾ ਪ੍ਰਸ਼ਾਦ ਹੈ, ਬੜਾ ਸਵਾਦ ਹੈ, ਆਪਾਂ ਰੀਸਮ ਰੀਸੀ ਕਹੀ ਜੋ ਬੜਾ ਸਵਾਦ ਹੈ ਬੜਾ, ਅਗਲੇ ਤੂੰ ਖਾ ਕੇ ਵੇਖਿਆ? ਮੈਂ ਤੇ ਖਾ ਕੇ ਵੀ ਨਹੀਂ ਵੇਖਿਆ, ਬਈ ਤੈਨੂੰ ਕੀ ਪਤਾ ਵੀ ਸਵਾਦ ਹੈ ਕਿ ਨਹੀਂ। ਅਸੀਂ ਸਾਰੇ ਗੁਰਬਾਣੀ ਏਦਾਂ ਹੀ ਪੜ੍ਹ ਰਹੇ ਹਾਂ, ਸਵਾਦ ਦਾ ਕੋਈ ਪਤਾ ਨਹੀਂ ਪੜ੍ਹ ਰਹੇ ਹਾਂ। ਫੀਲ ਦਾ ਫੀਲ ਹੈ ਨਹੀਂ, ਅਹਿਸਾਸ ਹੈ ਨਹੀਂ, ਰਸ ਹੈ ਨਹੀਂ। ਤੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ, ਉਹ ਅਹਿਸਾਸ ਜਦੋਂ ਬਣੇਗਾ ਫਿਰ ਮੈਚ ਕਰੇਗਾ। ਪਤੀ ਪਤਨੀ ਦੀ ਫੀਲ ਮੈਚ ਕਰੇ, ਗੱਲਾਂ ਨਾ ਵੀ ਮੈਚ ਕਰਨ, ਸੁਭਾਅ ਨਾ ਵੀ ਮੈਚ ਕਰਨ, ਕੰਮ ਚੱਲ ਜਾਂਦਾ ਹੈ, ਪਰ ਫੀਲ ਮੈਚ ਕਰਨੀ ਚਾਹੀਦੀ ਹੈ। ਉਹ ਕਦੇ ਨਹੀਂ ਟੁੱਟ ਸਕਦੇ, ਉਹ ਪਤੀ ਪਤਨੀ ਕਦੇ ਦੂਰ ਨਹੀਂ ਹੋ ਸਕਦੇ ਜਿਨ੍ਹਾਂ ਦੀ ਫੀਲਿੰਗ ਮੈਚ ਕਰਦੀ ਹੈ, ਅਹਿਸਾਸ ਹੈ ਜਿਹੜਾ, ਜਿਨ੍ਹਾਂ ਦਾ ਅਹਿਸਾਸਾਂ ਦਾ ਰਿਸ਼ਤਾ ਹੈ, ਫੀਲਿੰਗ ਦਾ ਰਿਸ਼ਤਾ ਹੈ ਜਿਨ੍ਹਾਂ ਦਾ। ਤੇ ਗੁਰੂ ਸਾਹਿਬ ਦੇ ਨਾਲ ਫੀਲਿੰਗ ਇੱਕ ਕਰੀਏ, ਜਿਵੇਂ ਕਿ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ। ਸਰੀਰ ਦੋ, ਜੋਤ ਇੱਕ, ਸਾਡੇ ਸਰੀਰ ਦੋ ਹੋਣ। ਗੁਰੂ ਜੀ ਤੇ ਮੈਂ ਸਰੀਰ ਦੋ ਹਾਂ, ਤੁਸੀਂ ਤੇ ਅਸੀਂ ਸਭ ਸਰੀਰ ਦੋ ਹੈ, ਪਰ ਫੀਲਿੰਗ ਮੈਚ ਹੋਵੇ, ਸੋਚ ਇੱਕ ਹੋਵੇ, ਵਿਚਾਰ ਇੱਕ ਹੋਣ ਦੇ ਨਾਲ ਨਾਲ ਸਾਡਾ ਅਹਿਸਾਸ ਵੀ ਇੱਕ ਹੋਵੇ, ਫਿਰ ਪਤਾ ਲੱਗਦਾ ਹੈ। ਉਹ ਜਦੋਂ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਣਿਆਲੇ ਤੀਰ, ਅਹਿਸਾਸ ਤੇ ਹੈ ਹੀ ਨਹੀਂ। ਇਸੇ ਕਰਕੇ ਸ਼ਬਦ ਰੁੱਖਾ ਰੁੱਖਾ ਪੜ੍ਹ ਦਿੰਦੇ ਹਾਂ, ਅੰਦਰ ਕੋਈ ਫੀਲਿੰਗ ਨਹੀਂ। ਸ਼ਬਦ ਰੱਟਾ ਲਾਇਆ, ਰੱਟਾ ਲਾ ਕੇ ਸ਼ਬਦ ਪੜ੍ਹ ਦਿਓ, ਰੱਟਾ ਲਾ ਕੇ ਅਰਥ ਪੜ੍ਹ ਲਓ, ਰੱਟਾ ਹੀ ਹੈ, ਚਾਹੇ ਸ਼ਬਦ ਦਾ ਲਾ ਲਓ ਚਾਹੇ ਅਰਥਾਂ ਦਾ ਲਾ ਲਓ, ਕੀ ਫਰਕ ਪੈਣਾ। ਪਰ ਗੁਰੂ ਜੀ ਕਹਿੰਦੇ ਹੈ ਇਹਨੂੰ ਧੰਦਾ ਬਣਾ ਲਿਆ ਹੈ, ਬੜੀ ਕਮਾਲ ਦੀ ਗੱਲ ਸੀ। ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ ਨਾ, ਦੀਵਾ ਬਲੈ ਅੰਧੇਰਾ, ਆਓ ਆਪਾਂ ਸ਼ਬਦ ਗਾਉਂਦੇ ਹਾਂ। ਥੋੜ੍ਹਾ ਹੋ ਸਕੇ ਤੇ ਆਵਾਜ਼ ਥੋੜ੍ਹੀ ਜਿਹੀ ਵਧਾਉਣ ਦੀ ਕੋਸ਼ਿਸ਼ ਕਰਿਓ, ਥੋੜ੍ਹੀ ਜਿਹੀ ਆਵਾਜ਼ ਵੱਧ ਜਾਏ, ਥੋੜ੍ਹਾ ਜ਼ਿਆਦਾ ਜ਼ੋਰ ਨਹੀਂ ਲੱਗੇਗਾ ਫਿਰ। ਅਤੇ ਥੋੜ੍ਹਾ ਜਿਹਾ ਉੱਚਾ ਕਰ ਲੈਂਦੇ, ਇੱਥੇ ਕੁ ਕਰੋ, ਪੜ੍ਹੋ ਜੀ, ਲਓ ਸਾਰੇ ਆਪਾਂ ਰਲ ਕੇ ਪੜ੍ਹਦੇ ਹਾਂ, ਕੋਈ ਰਸਨਾ ਵਾਂਝੀ ਨਾ ਰਵੇ। ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ ਬਚਨ, ਅਤੇ ਆਪਾਂ ਸਾਰੇ ਰਲ ਕੇ ਪੜ੍ਹਦੇ ਹਾਂ ਨਾਲ ਨਾਲ, ਫਿਰ ਥੋੜ੍ਹਾ ਥੋੜ੍ਹਾ ਸਮਝਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਸੰਗਤ ਅਜੇ ਬਹੁਤ ਆ ਰਹੀ ਹੈ ਮੱਥਾ ਟੇਕਣ ਵਾਲੀ, ਜਿੰਨਾ ਚਿਰ ਮੱਥਾ ਟਿਕਦਾ ਰਹਿੰਦਾ ਉਨਾ ਚਿਰ ਟਿਕਾ ਤੇ ਨਹੀਂ ਉਨਾ ਬਣਦਾ। ਪਰ ਸਾਡੇ 'ਚ ਹੁਣ ਮਸਲਾ ਇਹ ਹੁੰਦਾ ਵੀ ਜਿੰਨਾ ਚਿਰ ਮੱਥਾ ਟੇਕਣ ਵਾਲੇ ਮਸਾਂ ਉਹ ਟਿਕਦੇ ਨੇ ਉਹਨੇ ਨੂੰ ਜਾਣ ਵਾਲਿਆਂ ਦਾ ਟਾਈਮ ਹੋ ਜਾਂਦਾ। ਉਹ ਕਹਿੰਦੇ ਨੇ ਮੈਂ 2 ਘੰਟੇ ਦਾ ਬੈਠਾਂ, ਫਿਰ ਉਹ ਤੁਰਨ ਵਾਲੇ ਤਿਆਰੀ ਕਰ ਲੈਂਦੇ ਨੇ। ਆਪ ਜੀ ਨੂੰ ਬੇਨਤੀ ਹੈ ਵੀ ਥੋੜ੍ਹਾ ਸਾਥ ਆਪ ਜੀ ਨੇ ਦੇਣਾ ਹੈ ਅਤੇ ਟਕਾ ਰੱਖਣਾ, ਹਿੱਲ ਜੁੱਲ ਨਹੀਂ ਕਰਨੀ। ਆ ਹੀ ਗਏ ਹਾਂ ਅਤੇ ਬਹਿ ਹੀ ਜਾਈਏ, ਬਹਿ ਹੀ ਗਏ ਹਾਂ ਅਤੇ ਸੋਣੀ ਲਈਏ, ਸੋਣੀ ਰਹੇ ਹੋ ਅਤੇ ਸਮਝ ਵੀ ਲਈਏ, ਸਮਝ ਆ ਗਿਆ ਅਤੇ ਕਮਾ ਵੀ ਲਈਏ, ਜ਼ਿੰਦਗੀ 'ਚ ਲਾਗੂ ਵੀ ਕਰ ਲਈਏ, ਕੋਸ਼ਿਸ਼ ਕਰੀਏ। ਆ ਹੀ ਗਏ ਹਾਂ ਅਤੇ ਹੁਣ ਟਕਾ ਰੱਖੀਏ, ਬੈਠੀਏ। ਸੋ ਬਾਕੀ ਠੀਕ ਹੈ, ਆਪਾਂ ਤਾਂ ਸਾਰੇ ਬਹਿ ਹੀ ਗਏ ਹਾਂ, ਕਈਆਂ ਨੂੰ ਤਾਂ ਬਾਹਰ ਜਾਣਾ ਪੈਣਾ। ਹੁਣ ਸਾਨੂੰ ਵੇਖ ਵੇਖ ਕੇ ਕਈ ਕਹਿ ਰਹੇ ਨੇ ਸਾਰਾ ਤਾਂ ਭਰਿਆ ਪਿਆ, ਮੈਂ ਕਿੱਥੇ ਬੈਠਾ, ਉਹਨਾਂ ਨੂੰ ਬਾਹਰ ਜਾਣਾ ਪੈ ਰਿਹਾ। ਅਤੇ ਅਸੀਂ ਫਿਰ ਬਾਅਦ ਵਿੱਚ ਥੋੜ੍ਹਾ ਚਿਰ ਜਦੋਂ ਟਿਕ ਗਿਆ ਫਿਰ ਸਾਡਾ ਜਾਣ ਦਾ ਖਿਆਲ ਸ਼ੁਰੂ ਹੋ ਜਾਂਦਾ। ਥੋੜ੍ਹਾ ਚਿਰ ਆਪਾਂ ਸਾਰੇ ਟਿਕਾ ਰੱਖੋ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਸਾਰੇ ਰਲ ਕੇ ਗਾਉਂਦੇ ਹਾਂ, ਗਾਈਏ, ਪੜ੍ਹੀਏ।
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਪੜ੍ਹੋ,
ਦੀਵਾ ਬਲੈ ਅੰਧੇਰਾ,
ਪੜ੍ਹੋ ਸਾਰੇ ਬੋਲੋ, ਦੀਵਾ ਪੜ੍ਹੋ,
ਅੰਧੇਰਾ ਜਾਏ,
फिर कहो संगत बोलो दीवा वाह भले
जी भेद पाठ मत पापा खाए भेद पाठ मत पापा खाए
दीवा भले
अंधेरा जाए दीवा भले अंधेरा जाए
दीवा भले
अंधेरा जाए
सारे बोलो जी दीवा
उगवे सूर ना जापे चंद उगवे सूर जह ज्ञान परगास अज्ञान मिटंत जह ज्ञान परगास अज्ञान मिटंत
दीवा भले
अंधेरा जाए दीवा भले अंधेरा जाए
पढ़ो जी दीवा भले
दीवा भले
पढ़ो सारे दीवा
भले वेद पाठ संसार की कार
संसार की कार
पढ़ पढ़ पंडित कर है विचार है विचार दीवा भले अंधेरा जाए दीवा भले अंधेरा जाए
पढ़ो दीवा
नानक गुरमुख उतरस पार नानक गुरमुख उतरस पार
दीवा भले अंधेरा जाए
दीवा भले अंधेरा जा
वाह
दीवा भले अंधेरा जाए
पढ़ो दीवा
भले अंधेरा जाए दीवा भले अंधेरा जाए
गुरु जी पहली पंक्ति च कहिंदे है ज्ञान दा दीवा बल जांदा है अज्ञानता दा हनेरा दूर हो जांदा है ते धार्मिक पुस्तकां धार्मिक ग्रंथ पोथियां वेद पाठ मत पापां खाए ਭੈੜੇ ਵਿਚਾਰ ਸਾਡੇ ਅੰਦਰੋਂ ਨਿਕਲ ਜਾਂਦੇ ਹੈ, ਪਾਪ ਭੈੜੇ ਖਿਆਲ ਹੀ ਹੁੰਦੇ ਹੈ ਨਾ, ਕਰਮ ਬਾਅਦ ਚ ਬਣਦਾ, ਪਹਿਲਾਂ ਫੁਰਨਾ ਹੀ ਆਉਂਦਾ ਵੀ ਪੁੱਠਾ ਕੰਮ ਕਰ ਲੈ ਕੋਈ, ਗਲਤ ਪਾਸੇ ਚੱਲ, ਪਹਿਲਾਂ ਖਿਆਲ ਹੀ ਹੁੰਦਾ, ਉਸ ਮਾੜੀ ਸੋਚ ਮਿਟ ਗਈ, ਚੰਗੇ ਵਿਚਾਰ ਸਾਡੇ ਅੰਦਰ ਹਾਵੀ ਹੋ ਗਏ, ਮਾੜੇ ਨਿਕਲ ਗਏ। ਚੰਗੇ ਵਿਚਾਰ ਪੜ੍ਹਦੇ ਰਹੇ, ਸੁਣਦੇ ਰਹੇ, ਸਮਝਦੇ ਰਹੇ, ਸਮਝਦਿਆਂ ਸਮਝਦਿਆਂ ਚੰਗੇ ਵਿਚਾਰ ਹਾਵੀ ਹੋ ਗਏ, ਮਾੜੇ ਖਿਆਲ ਖਤਮ ਹੋ ਗਏ, ਮਾੜੇ ਫੁਰਨੇ ਖਤਮ ਹੋ ਗਏ, ਉਹ ਪਾਪ ਮਿਟ ਗਏ। ਪਰ ਅੱਗੇ ਬਚਨ ਕਰਦੇ ਨੇ, ਧਿਆਨ ਨਾਲ ਸੁਣਿਓ, ਪੜ੍ਹੋ, ਦੀਵਾ ਬਲੈ, ਸ਼ੁਰੂ ਤੋਂ ਗਾ ਲਓ।
ਦੀਵਾ ਬਲੇ ਅੰਧੇਰਾ ਜਾਏ,
ਗਿਆਨ ਦਾ ਦੀਵਾ ਬਲੇਗਾ, ਹਨੇਰਾ ਖਤਮ ਹੋ ਜਾਏਗਾ।
ਵੇਦ ਪਾਠ ਮਤ ਪਾਪਾਂ ਖਾਏ,
ਧਾਰਮਿਕ ਗ੍ਰੰਥਾਂ ਦੇ ਪਾਠ ਕਰਨੇ, ਅਰਥ ਕਰਨੇ, ਸਮਝਣੇ, ਇਹ ਸਾਡੇ ਮਾੜੇ ਵਿਚਾਰਾਂ ਨੂੰ ਖਤਮ ਕਰ ਦਿੰਦੇ ਹਨ। ਇੱਥੇ ਤੱਕ ਕਲੀਅਰ ਹੋ ਗਈ ਗੱਲ, ਅੱਗੇ ਸੁਣੋ।
ਉਗਵੇ ਸੂਰ ਨਾ ਜਾਪੇ ਚੰਦ,
ਜਦੋਂ ਸੂਰਜ ਚੜ੍ਹਦਾ ਫਿਰ ਚੰਦਰਮਾ ਨਹੀਂ ਜਾਪਦਾ, ਜਾਪੇ ਦਿਸਦਾ ਨਹੀਂ, ਜਾਪੇ ਦਾ ਮਤਲਬ ਹੁੰਦਾ ਦਿਸਦਾ ਨਹੀਂ। ਜਿਵੇਂ ਹੁਣ ਇੱਕ ਸ਼ਬਦ ਹੈ ਸਾਡੇ ਆਮ ਬੋਲਦੇ ਹਾਂ, ਮੰਨ ਲਓ ਕੋਈ ਇਹ ਕਹਿ ਦੇਵੇ ਮੈਨੂੰ ਤੇ ਲੱਗਦਾ 10,000 ਦਾ ਇਕੱਠ ਸੀ, ਤੇ ਦੂਜਾ ਕਹਿੰਦਾ ਮੈਨੂੰ ਤੇ ਨਹੀਂ ਜਾਪਦਾ, ਮੈਨੂੰ ਤੇ ਨਹੀਂ ਜਾਪਦਾ, ਮੈਨੂੰ ਤੇ ਨਹੀਂ ਲੱਗਦਾ। ਇੱਕ ਸ਼ਬਦ ਏਦਾਂ ਵੀ ਆਉਂਦਾ ਹੈ ਜਪ ਹੈ, ਜਿਵੇਂ ਜਪ ਆਪਾਂ ਕਹਿੰਦੇ ਜਪ, ਜਪ ਦਾ ਅਰਥ ਜਾਣ, ਏਕ ਅੱਖਰ ਜੋ, ਏਕ ਅੱਖਰ ਜੋ ਗੁਰਮੁਖ ਜਪ ਹੈ, ਜਾਣੇ ਸਮਝੇ, ਨਾਮ ਜਪ ਨਿਯਮ ਨੂੰ ਜਾਣ, ਕੁਦਰਤ ਦੇ ਨਿਯਮ ਨੂੰ ਜਾਣ, ਜਪ ਮੀਨਸ ਸਮਝ, ਜਾਣ ਨਿਯਮ ਨੂੰ ਜਾਣੋ, ਕੁਦਰਤ ਦਾ ਵਿਧਾਨ ਸਮਝੋ। ਹੁਣ ਉਗਵੇ ਸੂਰ, ਜਦੋਂ ਸੂਰਜ ਚੜ੍ਹਦਾ ਹੈ ਤੇ ਚੰਦਰਮਾ ਨਹੀਂ ਦਿਸਦਾ, ਨਜ਼ਰ ਨਹੀਂ ਆਉਂਦਾ, ਜਦੋਂ ਦਿਨੇ ਸੂਰਜ ਚੜ੍ਹਿਆ ਹੁੰਦਾ ਚੰਦਰਮਾ ਨਹੀਂ ਦਿਸਦਾ। ਜਿਸ ਬੰਦੇ ਦੀ ਜ਼ਿੰਦਗੀ 'ਚ ਗਿਆਨ ਪ੍ਰਗਟ ਹੋ ਜਾਂਦਾ ਹੈ ਫਿਰ ਅਗਿਆਨਤਾ ਦਿਸਣੋਂ ਖਤਮ ਹੋ ਜਾਂਦੀ। ਜਦੋਂ ਸੂਰਜ ਚੜ੍ਹ ਗਿਆ ਤੇ ਚੰਦਰਮਾ ਦਿਸਣੋਂ ਬੰਦ ਹੋ ਗਿਆ, ਜਦੋਂ ਗਿਆਨ ਦਾ ਸੂਰਜ ਚੜ੍ਹ ਗਿਆ ਅਗਿਆਨਤਾ ਖਤਮ ਹੋ ਗਈ। ਗੁਰੂ ਜੀ ਕਹਿੰਦੇ ਹੈ ਅਗਿਆਨਤਾ ਮਿਟ ਜਾਂਦੀ ਹੈ। ਇੱਥੇ ਤੱਕ ਤੇ ਗੱਲ ਹੋ ਗਈ ਠੀਕ, ਪਰ ਪੰਗਾ ਪਤਾ ਕੀ ਪੈ ਗਿਆ, ਪਾਠ ਤੇ ਅਰਥ ਕਰਨੇ, ਇਹ ਅਕਲ ਲਈ ਨਹੀਂ ਅਸੀਂ ਪਾਠ ਕਰਦੇ, ਪਾਠ ਹੁਣ ਧੰਦਾ ਬਣ ਗਿਆ। ਗੁਰੂ ਜੀ ਕਹਿੰਦੇ ਸੁਣੋ,
ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਤ ਕਰੇ ਵਿਚਾਰ।
ਇਹ ਦੋ ਗੱਲਾਂ ਹੋ ਗਈਆਂ, ਇੱਕ ਤੇ ਹੋ ਗਏ ਪਾਠ ਕਰਨੇ, ਇੱਕ ਪਾਠਾਂ ਦੀ ਵਿਚਾਰ ਕਰਨੀ, ਦੋਵੇਂ ਗੱਲਾਂ। ਹੁਣ ਪਾਠ ਕਰਦੇ ਹਾਂ, ਲੋਕੀ ਵੇਖ ਰਹੇ, ਪੈਸੇ ਨਹੀਂ, ਇੱਕ ਤੇ ਹੋ ਗਿਆ ਧੰਦਾ ਵੀ ਅਸੀਂ ਪਾਠ ਕਰਦੇ ਹਾਂ, $500 ਦਿਓ ਭੇਟਾ, ਇਹ ਤੇ ਹੋ ਗਿਆ ਵੀ ਸਿੱਧਾ ਹੀ ਧੰਦਾ ਹੈ ਨਾ ਸਾਡਾ ਕੰਮ ਹੈ। ਜਿਵੇਂ ਕੋਈ ਮੰਨ ਲਓ ਮੇਰਾ ਟਰੱਕਿੰਗ ਦਾ ਬਿਜ਼ਨਸ ਹੈ, ਕੋਈ ਕਹਿੰਦਾ ਮੈਂ ਟਰੱਕ ਚਲਾਉਂਦਾ ਇਹ ਮੇਰਾ ਕੰਮ ਹੈ, ਕੋਈ ਕਹਿੰਦਾ ਸਟੋਰ ਚਲਾਉਂਦਾ ਇਹ ਮੇਰਾ ਕੰਮ ਹੈ, ਕੋਈ ਕਹਿੰਦਾ ਮੈਂ ਮੈਨੇਜਮੈਂਟ ਕਰਦਾ ਇਹ ਮੇਰਾ ਕੰਮ ਹੈ, ਤੇ ਕਿਸੇ ਨੂੰ ਪੁੱਛੋ ਤੂੰ ਕੀ ਕਰਦਾ, ਕਹਿੰਦਾ ਮੈਂ ਪਾਠ ਕਰਦਾ, ਇਹੋ ਹੀ ਮੇਰਾ ਕੰਮ ਹੈ, ਮੇਰਾ ਧੰਦਾ ਹੈ, ਮੇਰਾ ਕਾਰੋਬਾਰ ਹੈ, ਮੈਂ ਕਰਦਾ ਹੀ ਪਾਠ ਹਾਂ, ਮੈਂ ਪਾਠ ਕਰ ਕਰਕੇ ਆਪਣਾ ਘਰ ਬਣਾਇਆ ਹੈ, ਇਹ ਸਿੱਧਾ ਹੋ ਗਿਆ। ਹੁਣ ਸਾਡੇ 'ਚ ਕਈ ਬੰਦੇ ਕਹਿਣਗੇ ਧੰਦਾ ਕਰਦੇ ਨੇ ਇਕੱਲੇ ਪਾਠੀ, ਪਾਠੀ ਨਹੀਂ ਕਰਦੇ ਇਕੱਲਾ ਧੰਦਾ, ਜਦੋਂ ਅਸੀਂ ਕਿਸੇ ਨੂੰ ਦਿਖਾਉਣ ਲਈ ਕਰਦੇ ਹਾਂ ਤਾਂ ਅਸੀਂ ਵੀ ਤਾਂ ਧੰਦਾ ਹੀ ਕਰਦੇ ਹਾਂ। ਅਗਲਾ ਪਾਠੀ ਪੈਸੇ ਲੈਂਦਾ, ਅਸੀਂ ਬੱਲੇ ਬੱਲੇ ਲੈਂਦੇ ਹਾਂ, ਮੇਰੀ ਬੱਲੇ ਬੱਲੇ ਕਰੇ, ਮੇਰੀ ਮੇਰੀ ਕਵੇ ਵੀ ਬੰਦਾ ਬੜਾ ਪਾਠ ਕਰਦਾ, ਬੜਾ ਭਜਨ ਕਰਦਾ, ਪਾਠ ਤੇ ਧੰਦਾ ਤੇ ਬਣ ਗਿਆ ਨਾ। ਉਹ ਕੋਈ ਬੰਦਾ ਸਿਰਫ ਪੈਸੇ ਲੈਂਦਾ ਹੈ, ਕੋਈ ਬੰਦਾ ਥੋੜ੍ਹੀ ਜਿਹੀ ਫੂਕ ਛੱਕਦਾ, ਸਾਡੇ ਪੰਜਾਬੀ 'ਚ ਸਿੱਧੇ ਹੀ ਕਹਿੰਦੇ ਫੂਕ ਛੱਕਦਾ, ਵੀ 10-20 ਬੰਦੇ ਮੈਨੂੰ ਕਹਿਣ ਵੀ ਬੜਾ ਪਾਠ ਕਰਦਾ ਤੂੰ, ਬੜਾ ਇੰਨਾ ਪਾਠ, ਇੰਨਾ ਪਾਠ, ਇੰਨਾ ਪਾਠ, ਧੰਦਾ ਨਹੀਂ ਕਰਨਾ, ਪਾਠ ਗਿਆਨ ਲੈਣ ਲਈ, ਸਮਝ ਲੈਣ ਲਈ, ਜ਼ਿੰਦਗੀ 'ਚ ਚਾਨਣ ਆਵੇ ਤਾਂ ਕਰਨਾ ਹੈ। ਹੁਣ ਇੱਕ ਨੇ ਸੰਸਾਰ ਦੀ ਕਾਰ ਬਣਾ ਲਈ, ਧੰਦਾ ਬਣਾ ਲਿਆ, ਧੰਦੇ ਲਈ ਥੋੜ੍ਹਾ ਸੀ ਇਹ ਤੇ ਸਮਝਣ ਲਈ ਸੀ। ਕਈਆਂ ਨੇ ਪੜ੍ਹ ਪੜ੍ਹ ਕੇ ਸਿਰਫ ਵਿਚਾਰ ਹੀ ਕੀਤੀ। ਸੁਣੋ ਅਗਲੀਆਂ ਦੋਨੇ ਪੰਕਤੀਆਂ ਇਕੱਠੀਆਂ ਪੜ੍ਹ ਦਿਓ।
बिन बूझे सब हो खुआर, नानक गुरमुख उतरस पार।
एक वेद पाठ संसार की कार, एक ने पाठ कीता, एक ने पढ़ पढ़ पंडित कर है विचार, एक ने विचार कीती, पर दोवें ही धंधा ही करते रह गए। एक पढ़दा ही रह गया, एक विचारदा ही रह गया, पर कोई एक कोई है जेड़ा गुरु जी तो ज्ञान लैके समझ लैके समझिया बुझिया, जिन्हें बुझण दा विषय समझ लैके फिर बुझना पैंदा, एक्सपीरियंस करना पैंदा, तजर्बा करना पैंदा है।
पढ़ पढ़ गड्डी लदी है, पढ़ पढ़ परिये साथ, पढ़ पढ़ बेड़ी पाई है, पढ़ पढ़ गड्डी है खा, पढ़िए जेते बरस बरस, पढ़िए जेते मास, पढ़िए जेती आर जा, पढ़िए जेते सा।
गल पढ़न ते नहीं रखनी, सिर्फ लास्ट पंक्तियां।
नानक लेखे एक गल होर होमे चखना चाख,
होमे ही वधी ना, कल्ला ही पढ़ दे रहे, सारी जिंदगी पढ़ी जो, सारे वर्ष जिन्ने माह महीने सब पढ़दा ही रहे, पर जे समझ के जिंदगी च लागू ना कीता फिर ते कर्म धर्म पाखंड जो दिशा है ते न जम जागा ती लूट है। निर्वाण कीर्तन गाव हो करते का निमख सिमरत जित छूट है, संतो सागर पार उतरी है, पा उतरांगे के में जे को बचन कमावे संतन का, सो गुर प्रसादी तरी है। ज्ञान लेके समझ लेके गुरु दी कृपा नाल पढ़ना, सिर्फ पढ़ना नहीं जिंदगी विच लागू भी करन दी कोशिश करनी है, प्यार करना है। गुरमुखो जेड़ा गुरु साहब नाल प्यार बनेगा स्वाद ते उहदे चों आउणा है ना, जे प्यार ही ना बनिया सिर्फ पढ़ते रहे गल नहीं बननी, नजारा ते प्यार दिंदा है। ए मेरा मेरा गुरु साहब नाल जिन्ना चिर प्यार नहीं उहनां दी बाणी पढ़न दा स्वाद नहीं आ सकदा। उहनां गुरसिखां नूं बाणी दा स्वाद आउंदा है जिहड़े गुरु साहब नाल प्यार भी बहुत करदे है। बिना प्यार तो स्वाद नहीं आउंदा, बिना मेहर तो स्वाद नहीं आउंदा। स्वाद ते बंदे दा प्यार दिंदा है, प्यार बनाईए, जिन्ना प्यार वधदा जांदा है ओना नज़ारा आने लग जाता, ओना ही स्वाद आता। मैं अगे भी पूछया, कनेडा भी गल करते रहे हैं, इतने भी मैं आप जी तो पूछता हाँ, मैनू जवाब देना जरा। वेखो हुण आपां सारे इत्थे बैठे हाँ, जां कोई मान लो मेरे नाल सिंह ढोलकी बजा रहा है मैनू, जां मेरे नाल बोल रहा है सिंह, सारे स्वाद ले रहे हैं, बड़ा वधिया नज़ारा आ रहा है, बोल के दस्यो बोल के दस्यो। मान लो अंग्रेज सिंह मेरे नाल गा रहा है, कईयां नूं उहदी आवाज़ सोहणी लगती ना, भी बड़ी वधिया आवाज़, बड़ा वधिया बोलदा, पर जे इहदा सक्का भरा एक मां दे जाए हुण इत्थे विच बैठा होवे, प्यार होवे उहदा, ते उहनूं तुहाडे बाकियां नालों ज़्यादा स्वाद आएगा कि नहीं आएगा, बोलो क्यों आएगा भला? वो कहिंदा मेरा भरा गा रहा। कई अंग्रेज सिंह नूं नहीं जानदे, उहनां नूं इन्ना तो लगेगा भी आवाज़ ठीक है चलो, पर कई जिहड़े प्यार करदा जिहड़ा बंदा जिहदा रिश्ता है वह कहेगा मेरा भरा गा रहा। जे इहदी माँ बैठी होवे कहेगी मेरा पुत गा रहा है, इहदे बच्चे बैठे होणगे उह कहणगे साडा पिता गा रहा है, रिश्ता है उहनां दा, स्वाद आएगा। हुण एक गल दा जवाब दिओ, एक बंदा अंग्रेज सिंह नूं नफरत करदा है, कहिंदे ट्रक च लड़ पे सी आपस च एक दूजे दे भजाउण पिछे ही लड़ पे, मन लो ट्रक वाले भी लड़ ही पैंदे ने लड़ पे, ओह विच बैठा बंदा विच बैठा है, हुण इहने गाया, ओह कहिंदा वी इह ते ओही है जिहड़ा उत्थे टीए ते लड़ पिया सी मेरे नाल,
ਸੁਣਿਓ ਗੱਲ, ਹੁਣ ਬੋਲ ਕੇ ਦੱਸੋ ਸ਼ਬਦੇ ਨੇ ਗਾਇਆ ਉਹਨੂੰ ਸਵਾਦ ਆਇਆ ਕਿ ਨਹੀਂ ਆਇਆ ਜਿਹਦੇ ਨਾਲ ਲੜਿਆ ਸੀ? ਬੋਲੋ, ਉਹਨੂੰ ਸਵਾਦ ਨਹੀਂ ਆਇਆ, ਉਹਨੂੰ ਨਹੀਂ ਆਇਆ ਸਵਾਦ, ਉਹਨੂੰ ਗੁੱਸਾ ਚੜ ਰਿਹਾ, ਉਹਨੂੰ ਗੁੱਸਾ ਚੜ ਰਿਹਾ। ਪਰ ਜਿਹੜਾ ਇਹਦਾ ਭਰਾ ਬੈਠਾ, ਜਿਹੜਾ ਇਹਨੂੰ ਪਿਆਰ ਕਰਦਾ, ਉਹਨੂੰ ਬਹੁਤ ਸਵਾਦ ਆ ਰਿਹਾ, ਉਹਨੂੰ ਸਾਡੇ ਨਾਲੋਂ ਵੱਧ ਸਵਾਦ ਆ ਰਿਹਾ। ਹੁਣ ਬੋਲ ਕੇ ਇਹ ਦੱਸਣਾ ਵੀ ਆਵਾਜ਼ ਸਵਾਦ ਦਿੰਦੀ ਹੈ ਕਿ ਰਿਸ਼ਤਾ ਸਵਾਦ ਦਿੰਦਾ? ਬੋਲੋ, ਰਿਸ਼ਤਾ। ਜਦੋਂ ਬੰਦਾ ਕਹਿੰਦਾ ਨਾ ਮੇਰਾ ਭਰਾ ਗਾ ਰਿਹਾ, ਮੇਰ ਸਵਾਦ ਦਿੰਦੀ ਹੈ। ਸਵਾਦ ਬੰਦੇ ਨੂੰ ਕਦੇ ਕੋਈ ਚੀਜ਼ ਨਹੀਂ ਦਿੰਦੀ, ਮੇਰ ਸਵਾਦ ਦਿੰਦੀ ਹੈ। ਇੱਕ ਵਿੱਚ ਦੁਖੀ ਹੋਈ ਜਾਂਦਾ ਜਿਹੜਾ ਲੜਿਆ ਸੀ, ਇੱਕ ਸੁਖੀ ਹੋਈ ਜਾਂਦਾ। ਸੁੱਖ ਆ ਰਿਹਾ ਆਪਣੇ ਪਿਆਰ ਕਰਕੇ, ਦੁਖੀ ਹੋ ਰਿਹਾ ਆਪਣੇ ਵੈਰ ਕਰਕੇ। ਨਾ ਇਹਨੇ ਕਿਸੇ ਨੂੰ ਸੁੱਖ ਦਿੱਤਾ, ਨਾ ਕਿਸੇ ਨੂੰ ਦੁੱਖ ਦਿੱਤਾ, ਬੰਦੇ ਆਪਣੇ ਅੰਦਰ ਹੀ ਹੈ। ਅਗਲੀ ਬੇਨਤੀ, ਗੁਰੂ ਗ੍ਰੰਥ ਸਾਹਿਬ ਕੋਲ ਆਏ ਹਾਂ, ਇੱਕ ਨੂੰ ਬੜਾ ਨਜ਼ਾਰਾ ਆਇਆ, ਉਹ ਕਹਿੰਦਾ ਮੇਰੇ ਗੁਰੂ ਸਾਹਿਬ, ਮੈਂ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਰਿਹਾ, ਵਾਰ ਵਾਰ ਕਲਗੀਆਂ ਵਾਲੇ, ਕਲਗੀਆਂ ਵਾਲੇ, ਕਲਗੀਆਂ ਵਾਲੇ ਬੋਲਾਂ। ਇੱਕ ਨੂੰ ਨਜ਼ਾਰਾ ਆ ਰਿਹਾ, ਕਿਉਂ ਆ ਰਿਹਾ? ਉਹ ਕਹਿੰਦਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਨਾਂ ਲੈ ਰਹੇ ਨੇ। ਕਲਗੀਆਂ ਵਾਲਾ, ਕਲਗੀਆਂ ਵਾਲੇ, ਇਹ ਗੱਲ ਨਹੀਂ ਸਵਾਦ ਦਿੰਦੀ, ਸਵਾਦ ਦਿੰਦੀ ਹੈ ਮੇਰੇ ਕਲਗੀਆਂ ਵਾਲੇ। ਸਵਾਦ ਮੇਰ ਨੇ ਦੇਣਾ, ਸਵਾਦ ਤੁਹਾਡੇ ਰਿਸ਼ਤੇ ਨੇ ਦੇਣਾ, ਸਵਾਦ ਤੁਹਾਡੇ ਪਿਆਰ ਨੇ ਦੇਣਾ ਹੈ। ਰਿਸ਼ਤਾ ਕੀ ਹੈ? ਸਾਡਾ ਫੀਲਿੰਗ ਜਿਹੜੀ ਹੈ ਨਾ, ਉਹ ਸਵਾਦ ਦਿੰਦੀ ਹੈ। ਅਤੇ ਜ਼ਿੰਦਗੀ ਵਿੱਚ ਪਿਆਰ ਪਾਉਣਾ ਹੈ, ਪਿਆਰ ਬਣੇ ਮੇਰਾ। ਹੁਣ ਗੁਰੂ ਗ੍ਰੰਥ ਸਾਹਿਬ ਕੋਲ ਆਏ ਹਾਂ, ਕਈਆਂ ਨੂੰ ਸਵਾਦ ਆਉਂਦਾ ਮੇਰੇ ਗੁਰੂ ਗ੍ਰੰਥ ਸਾਹਿਬ। ਸਾਡੇ ਗੁਰੂ ਦਾ ਘਰ ਜਦੋਂ ਇੱਥੇ ਵੜਦੇ ਨੇ, ਸਾਡੇ ਗੁਰੂ ਦਾ ਘਰ ਕਿੱਡਾ ਵਧੀਆ ਦਰਬਾਰ, ਉਹ ਹਰ ਚੀਜ਼ ਵਿੱਚ ਮੇਰ ਹੈ ਜਿਹੜੀ, ਉਹ ਸਵਾਦ ਦਿੰਦੀ ਹੈ। ਹੁਣ ਮਸਲਾ ਇਹ ਹੈ, ਮੇਰ ਹੈ ਨਹੀਂ, ਪਿਆਰ ਹੈ ਨਹੀਂ, ਅਤੇ ਨਜ਼ਾਰਾ ਨਹੀਂ ਆਉਂਦਾ। ਨਜ਼ਾਰਾ ਉਦਣ ਆਉਣਾ ਜਿੱਦਣ ਸਾਫ ਕਰਕੇ, ਆਪਣੇ ਆਪ ਨੂੰ ਕਲੀਨ ਕਰਕੇ, ਸਾਫ ਕਰਕੇ ਆਵਾਂਗੇ। ਜਿੰਨਾ ਮੈਲਾ ਮਨ ਲੈ ਕੇ ਆਵਾਂਗੇ, ਉਹਨਾਂ ਨਜ਼ਾਰਾ ਨਹੀਂ ਆਉਣਾ। ਸਵਾਦ ਆਉਣਾ ਹੈ ਜਿੱਦਣ ਸ਼ੁੱਧ ਹੋ ਕੇ, ਸਾਫ ਹੋ ਕੇ ਮਹਾਰਾਜ ਦੇ ਚਰਨਾਂ 'ਚ ਆਵਾਂਗੇ, ਫਿਰ ਸਵਾਦ ਆਉਣਾ। ਰਿਸ਼ਤਾ ਬਣ ਗਿਆ ਜਦੋਂ, ਨਫ਼ਰਤ ਦੇ, ਵੈਰ ਦੇ, ਹੰਕਾਰ ਦੇ ਭਰੇ ਹੋਏ ਆ ਨਾ, ਜਿੰਨਾ ਚਿਰ ਮੈਨੂੰ ਵੇਖ ਰਹੇ ਨੇ ਸਾਰੇ 20-50 ਜਣੇ ਮੇਰੇ ਵੱਲ ਵੇਖ ਲੈਣ, ਮੈਂ ਆਇਆ, ਮੈਂ ਮੱਥਾ ਟੇਕ ਰਿਹਾ, ਮੈਂ $20 ਦਿੱਤੇ ਹੈ, ਪਤਾ ਤਾਂ ਲੱਗੇ ਮੈਂ ਆਇਆ, ਮੈਨੂੰ ਜਾਣ ਲੈਣ, ਹੰਕਾਰ ਦੇ ਭਰ ਕੇ ਆਵਾਂਗੇ, ਸਵਾਦ ਕੀ ਆਉਣਾ? ਸਵਾਦ ਤੇ ਪਿਆਰ ਨੇ ਦੇਣਾ, ਨਜ਼ਾਰਾ ਤੇ ਬੰਦੇ ਦੇ ਪਿਆਰ ਨੇ ਦੇਣਾ, ਤੇ ਪਿਆਰ ਹੈ ਨਹੀਂ। ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲਾਲ ਚੰਦ ਆਇਆ। ਲਾਲ ਚੰਦ ਬਹੁਤ ਤਕੜਾ ਕਾਰੀਗਰ ਸੀ, ਢਾਲਾਂ ਬਣਾਉਂਦਾ ਹੈ, ਟੇਗਾਂ ਬਣਾਉਂਦਾ ਹੈ, ਕਿਰਪਾਨਾਂ ਬਣਾਉਂਦਾ ਹੈ, ਬਹੁਤ ਤਕੜਾ ਕਾਰੀਗਰ। ਕਿਸੇ ਕਿਸੇ ਬੰਦੇ ਦੇ ਹੱਥਾਂ ਵਿੱਚ ਹੁਨਰ ਹੁੰਦਾ ਹੈ। ਅੱਜ ਕੱਲ੍ਹ ਮਸ਼ੀਨਾਂ ਬਹੁਤੇ ਕੰਮ ਕਰਦੀਆਂ, ਪੁਰਾਣੇ ਵੇਲਿਆਂ 'ਚ ਹੱਥਾਂ ਨਾਲ ਕਰਨਾ ਪੈਂਦਾ ਸੀ, ਅਤੇ ਬੰਦੇ ਦੇ ਹੱਥਾਂ 'ਚ ਹੁਨਰ ਹੁੰਦਾ ਸੀ। ਹੁਣ ਏਡਾ ਕਮਾਲ ਦਾ ਕਾਰੀਗਰ, ਢਾਲ ਬਣਾਈ ਇਹਨੇ, ਐਸੀ ਢਾਲ ਰੀਝ ਨਾਲ ਬਣਾਈ, ਸਾਰਾ ਜ਼ੋਰ ਲਾ ਦਿੱਤਾ, ਕਮਾਲ ਦੀ ਢਾਲ ਬਣਾਈ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਭੇਟ ਕਰਕੇ ਆਵਾਂ, ਮੈਂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕ ਕੇ ਆਵਾਂ। ਆਪਣੇ ਘਰੋਂ ਤੁਰਿਆ, ਅਤੇ ਮਨ ਵਿੱਚ ਕੀ ਹੈ? ਸਾਰੇ ਕਹਿਣਗੇ ਢਾਲ 'ਤੇ ਇਹ ਲਿਆਇਆ। ਹੁਣ ਕਰਮ ਧਰਮ ਬੰਦਾ ਕਰਦਾ, ਹੰਕਾਰ ਹੀ ਖਾ ਜਾਂਦਾ, ਰਿਜ਼ਲਟ 'ਤੇ ਮਿਲ ਸਕਦਾ, ਫਾਇਦਾ 'ਤੇ ਮਿਲ ਸਕਦਾ, ਪਰ ਜੇ ਪਿਆਰ ਨਾਲ ਕੀਤਾ ਹੋਵੇ। ਹੁਣ ਇੱਥੇ ਰੁਮਾਲਾ ਹੀ ਭੇਟ ਕਰਨਾ, ਤੁਸੀਂ ਪਿਆਰ ਨਾਲ ਕਰੋਗੇ, ਮੈਂ ਪਿਆਰ ਲੈ ਪਿਆਰ ਨਾਲ ਲੈ ਕੇ ਆਏ ਹਾਂ, ਗੱਲ ਵੱਖਰੀ ਹੈ। ਕੱਲ੍ਹ ਮੈਨੂੰ ਸਕੂਲ ਵਾਲੇ ਦਿਖਾਉਂਦੇ ਸੀ, ਆਹ ਵੱਡਾ ਬੋਰਡ ਹੈ ਜਿਹਨੇ 5000 ਦਿੱਤਾ ਹੈ, ਆਹ ਛੋਟਾ ਬੋਰਡ ਹੈ ਜਿਹਨੇ 2000 ਦਿੱਤਾ ਹੈ, 2000 ਉੱਤੇ ਵੀ ਨਾਮ ਲਿਖਿਆ, 5000 ਵਾਲੇ ਉੱਤੇ ਵੀ ਲਿਖਿਆ, ਇੱਕ ਵੱਡੀ ਪਲੇਟ ਲੱਗੀ ਹੈ। ਮੈਂ ਕਿਹਾ 35, ਆਹ 35000 ਵਾਲੇ ਉੱਤੇ ਲਿਖਿਆ ਹੀ ਨਹੀਂ ਕੁਛ, ਸਭ ਤੋਂ ਵੱਡੀ ਪਲੇਟ ਇੱਕੋ ਹੀ ਹੈ, ਆਹ ਸਕੂਲ ਨਾਲ ਹੀ ਹੈ ਮੇਰੇ ਖਿਆਲ, ਇੱਧਰ ਹੀ ਹੈ ਬਾਹਰ। ਉੱਥੇ ਬਾਹਰਲੇ ਪਾਸੇ ਪਲੇਟਾਂ ਲੱਗੀਆਂ ਸਾਰਿਆਂ ਦੇ ਨੇਮ ਪਲੇਟ 5000 10000 2000 ਸਭ ਤੋਂ ਵੱਡੀ ਪਲੇਟ ਮੇਰੇ ਖਿਆਲ 33000 ਹੈ ਕਿ 35 ਹੈ ਉੱਥੇ ਨਾਮ ਨਹੀਂ ਲਿਖਿਆ ਉੱਥੇ ਲਿਖਿਆ ਗੁਪਤ ਦਾਨ ਨਾਮ ਹੈ ਨਹੀਂ ਛੋਟੇ ਮਾਫ ਕਰਨਾ ਅਸੀਂ ਥੋੜ੍ਹੇ ਜਿਹੇ ਹੋਛੇ ਹੁੰਦੇ ਹਾਂ ਜਿੰਨਾ ਬੰਦਾ ਵੱਡਾ ਹੋ ਜਾਂਦਾ ਸਟੇਬਲ ਹੋ ਜਾਂਦਾ ਰੱਜੀ ਰੂਹ ਨੂੰ ਕੋਈ ਲੋੜ ਨਹੀਂ ਰੱਜ ਇਕੱਲਾ ਪੈਸਿਆਂ ਨਾਲ ਨਹੀਂ ਹੁੰਦਾ ਰੱਜ ਬੰਦੇ ਦਾ ਅੰਦਰੋਂ ਹੁੰਦਾ ਹੈ ਕਈ ਬੰਦੇ ਅੰਦਰੋਂ ਰੱਜੇ ਹੋਏ ਹੈ ਨਾਮ ਬੋਲੋ ਤਾਂ ਫਰਕ ਨਹੀਂ ਨਾਮ ਹੀ ਬੋਲੋਗੇ ਤਾਂ ਫਰਕ ਨਹੀਂ ਨਾਮ ਲੈ ਦਿਓ ਤਾਂ ਫਰਕ ਨਹੀਂ ਨਹੀਂ ਬੋਲੋਗੇ ਤਾਂ ਵੀ ਫਰਕ ਨਹੀਂ ਹੁਣ ਹਰ ਬੰਦਾ ਆਪਣਾ ਨੇਮ ਚਾਹੁੰਦਾ ਹੈ ਗੁਰੂ ਕੋਲ ਆਏ ਹਾਂ ਗੁਰੂ ਦਾ ਨਾਮ ਮੇਰਾ ਕਾਹਦਾ ਨਾਮ ਇੱਥੇ ਸਾਡੇ ਪਿੰਡਾਂ ਦੇ ਵਿੱਚ ਕਈ ਵਾਰੀ 300 ਦਾ ਪੱਖਾ ਆ ਜਾਂਦਾ ਸੀ ਪਹਿਲਾਂ ਹੁਣ ਤਾਂ 3000 ਦਾ ਆਉਂਦਾ ਅਤੇ ਸਾਰੇ ਸਾਰੇ ਫਰਾਂ 'ਤੇ ਨਾਮ ਇੱਕ ਦਿਨ ਜਦੋਂ ਮੈਂ ਅਮਰੀਕਾ ਆਇਆ ਇੱਥੇ ਵੇਖਿਆ 6-7 ਪੱਖਾਂ ਵਾਲੇ ਪੱਖਿਆਂ ਵਾਲਾ ਫਰਾਂ ਵਾਲਾ ਪੱਖਾ ਮੈਂ ਕਿਹਾ ਵੀ ਆਹ ਪੱਖਾ ਤਾਂ ਜੇ ਇੰਡੀਆ ਵਾਲਿਆਂ ਨੂੰ ਮਿਲਿਆ ਨਹੀਂ ਨਹੀਂ ਤਾਂ ਬੇਬੇ ਦਾ ਵੀ ਲਿਖ ਦੇਣਗੇ ਘਰ ਵਾਲੀ ਦਾ ਵੀ ਲਿਖ ਦੇਣਗੇ ਬੱਚਿਆਂ ਦਾ ਵੀ ਲਿਖ ਦੇਣਗੇ ਮਤਲਬ ਅਸੀਂ ਦਿਖਾਉਂਦੇ ਹਾਂ ਦਿਖਾਵਾ ਜਿਹੜਾ ਜ਼ਿਆਦਾ ਹੈ ਆਹ ਬੰਦ ਹੋ ਗਿਆ ਸ਼ਾਇਦ ਕੋਈ ਇੱਧਰ ਆਵਾਜ਼ ਆਉਣੋਂ ਹਟ ਗਈ ਦਿਖਾਵਾ ਜ਼ਿਆਦਾ ਬਈ ਇੱਥੇ ਅੱਜ ਸਾਡੇ ਬੱਚੇ ਸਾਊਂਡ ਕਰਦੇ ਅਤੇ ਸੈਟਅਪ ਵੀਰ ਸਾਡੇ ਕਮਾਲ ਦਾ ਹੈ ਪਰ ਅੱਜ ਸਿਸਟਮ ਥੋੜ੍ਹਾ ਜਿਹਾ ਹਿੱਲਿਆ ਚਲੋ ਕੋਈ ਨਹੀਂ ਮੈਂ ਕੈਨੇਡਾ ਆਇਆ ਉੱਥੇ ਲਾਈਟ ਭੱਜ ਗਈ ਮੈਂ ਕਿਹਾ ਮੈਂ ਸੁਣਿਆ ਸੀ ਲਾਈਟ ਭੱਜਦੀ ਨਹੀਂ ਅਤੇ ਲਾਈਟ ਚਲੇ ਗਈ ਫਿਰ ਐਡਮਿੰਟਨ ਗਏ ਉੱਥੇ ਮੱਛਰ ਹੀ ਮੱਛਰ ਵੀ ਐਡਾ ਐਡਾ ਮੋਟਾ ਮੈਂ ਇੱਥੇ ਕਹਿੰਦੇ ਨਾ ਮੱਖੀ ਨਾ ਮੱਛਰ ਉੱਥੇ ਮੱਖੀਆਂ ਵੀ ਵੇਖ ਲਈਆਂ ਮੱਛਰ ਵੀ ਵੇਖ ਲਏ ਅੱਛਾ ਇੱਦਾਂ ਦੀਵਾਨ 'ਚ ਮੈਂ ਗੱਲ ਕਰਾਂ ਲਾਈਟ ਭੱਜ ਗਈ ਪਰ ਇੱਕ ਗੱਲ ਸਾਰੇ ਕਹਿੰਦੇ ਹੁੰਦੇ ਹੈ ਜਦੋਂ ਵੀ ਕਿਤੇ ਲਾਈਟ ਭੱਜ ਜਾਂ ਮੱਛਰ ਹੋਵੇ ਫਿਰ ਕਹਿਣਗੇ ਅੱਗੇ ਤਾਂ ਕਦੀ ਨਹੀਂ ਹੋਇਆ ਅੱਜ ਹੀ ਹੈ ਅਤੇ ਜਦੋਂ ਲਾਈਟ ਭੱਜੇ ਫਿਰ ਵੀ ਕਹਿਣਗੇ ਅੱਗੇ ਤਾਂ ਕਦੇ ਨਹੀਂ ਗਈ ਅੱਜ ਹੀ ਹੈ ਹੁਣ ਸਾਡੇ ਵਾਲਾ ਸਾਊਂਡ ਖਰਾਬ ਹੋਇਆ ਵੀ ਅਸੀਂ ਵੀ ਫਿਰ ਇਹੀ ਕਹਿ ਸਕਦੇ ਹਾਂ ਵੀ ਅੱਗੇ ਤਾਂ ਕਦੇ ਨਹੀਂ ਹੋਇਆ ਅੱਜ ਹੀ ਹੋਇਆ ਪਰ ਚਲੋ ਕੋਈ ਨਹੀਂ ਇਹਨਾਂ ਦੀ ਭਾਵਨਾ ਸ਼ੁੱਧ ਹੈ ਪਿਆਰ ਨਾਲ ਕਰ ਰਹੇ ਨੇ ਪਰ ਚਲੋ ਕੋਈ ਨਹੀਂ ਇਹ ਵੀ ਵਿੱਚ ਵਿੱਚ ਹੋ ਜਾਂਦਾ ਕਦੇ ਕਦੇ ਵਾਹ 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 ਹੋਏਗਾ ਠੀਕ ਇੱਧਰਲੇ ਪਾਸੇ ਤਾਂ ਨਹੀਂ ਕੋਈ ਪਿੱਛੇ ਵਿੱਚ ਦੀ ਠੀਕ ਹੋ ਗਿਆ ਸੀ ਚਲੋ ਨਾ ਨਾ ਤੂੰ ਬੈਠਾ ਰਹਿ ਅੱਛਾ ਸੁਣੋ ਚਲੋ ਟਿਕਾ ਰੱਖੋ ਗੁਰਮੁਖੋ ਪਰ ਧੰਨਵਾਦ ਤੁਹਾਡਾ ਤੁਸੀਂ ਬੈਠੇ ਆ ਟਿਕ ਕੇ ਹਿਲਿਓ ਨਾ ਮਨ ਜੋੜ ਕੇ ਰੱਖਿਓ ਟਿਕਾ ਇੱਦਾਂ ਹੀ ਰੱਖਿਓ ਥੋੜ੍ਹੇ ਮਿੰਟ ਮੈਂ ਜਿਹੜੀ ਬੇਨਤੀ ਕਰਨੀ ਹੈ ਉਹਨੂੰ ਸੁਣਨਾ ਹੈ ਸਮਝਣਾ ਹੈ ਕੋਸ਼ਿਸ਼ ਕਰਨੀ ਹੈ ਕੁਝ ਬੇਨਤੀਆਂ ਜ਼ਰੂਰੀ ਨੇ ਕਰਨੀਆਂ ਨੇ ਅਤੇ ਸੁਣ ਕੇ ਜਾਣਾ ਆਪ ਜੀ ਨੇ ਚਲੋ ਥੋੜ੍ਹੀ ਜਿਹੀ ਆਵਾਜ਼ ਵਧਾ ਦਿਓ ਜੇ ਥੋੜ੍ਹੀ ਜਿਹੀ ਵੱਧਦੀ ਹੈ ਕੋਈ ਨਹੀਂ ਇੱਦਾਂ ਹੀ ਕਰਡ ਕਰਡੀ ਚੱਲੀ ਜਾਣ ਦਿਓ ਆਪਾਂ ਆਪਣੀ ਗੱਲ ਕਰਦੇ ਰਹੀਏ ਹੈਂਜੀ ਕੱਲ੍ਹ ਅਮਰ ਦਾ ਬਾਟਾ ਤਿਆਰ ਹੋਣਾ ਉਹਦੇ ਲਈ ਮੈਂ ਥੋੜ੍ਹੀਆਂ ਬੇਨਤੀਆਂ ਆ ਠੀਕ ਹੈ ਹੋ ਗਿਆ ਚੱਲ ਪਿਆ ਠੀਕ ਹੈ ਸੁਣੋ ਲਓ ਹੁਣ ਠੀਕ ਹੈ ਹੁਣ ਆ ਵਿੱਚ ਵਾਲੇ ਨਾ ਉੱਠਿਓ ਜੇ ਪੱਟੀ ਜਾਣੀ ਜੇ ਤਾਰ ਤੁਹਾਡੇ ਸਿਰ ਤੋਂ ਲੰਘਦੀ ਹੈ ਹਿਲਿਓ ਨਾ ਹੁਣ ਇੱਦਾਂ ਹੀ ਰੱਖਿਓ ਕਿ ਫੜਨ ਦੀ ਲੋੜ ਨਹੀਂ ਬਸ ਤੁਸੀਂ ਉੱਠਿਓਗੇ ਤਾਂ ਫਿਰ ਪੱਟੀ ਜਾਣੀ ਇੱਧਰ ਸੁਣੋ ਗੁਰਮੁਖੋ ਜਰਾ ਟਿਕਾ ਨਾਲ ਕਿਰਪਾ ਕਰਕੇ ਗੱਲ ਜਿਹੜੀ ਕਰਦੇ ਉਹਨੂੰ ਸੁਣੋ ਆਪਾਂ ਗੱਲ ਕਰ ਕੀ ਰਹੇ ਸੀ ਭਲਾ ਹੈ ਉਹ ਤਾਂ ਮੈਨੂੰ ਪਤਾ ਢਾਲ ਵਿੱਚ ਹੋਰ ਗੱਲ ਚੱਲ ਰਹੀ ਸੀ ਹੈ ਪੱਖੇ ਦੀ ਚੱਲਦੀ ਸੀ ਕਹਿੰਦੇ ਪੱਖੇ ਦੀ ਗੱਲ ਚੱਲਦੀ ਸੀ ਉਹ ਤਾਂ ਨਿਬੜ ਗਈ ਸੀ ਉਹ ਤਾਂ ਪੂਰੀ ਹੋ ਗਈ ਸੀ ਵੀ ਨਾਲ ਸਾਰੇ ਟੱਬਰ ਦਾ ਲਿਖਣਾ ਸੀ ਅੱਛਾ ਅਸੀਂ ਮਤਲਬ ਸਾਡਾ ਨਾਮ ਹੈ ਨਾ ਜਿਹੜਾ ਇਹਦੀ ਭੁੱਖ ਸਾਨੂੰ ਹੁੰਦੀ ਹੈ ਵੇਖਣ ਕੇ ਮੈਂ ਇਹ ਕਰ ਰਿਹਾ ਪਤਾ ਲੱਗੇ ਕਿ ਮੈਂ ਕਰ ਰਿਹਾ ਜੇ ਮੇਰੇ ਮਨ ਵਿੱਚ ਇਹ ਹੈ ਨਾ ਕਿ ਮੈਂ ਦੀਵਾਨ ਲਾ ਰਿਹਾ ਤੇ ਪਤਾ ਲੱਗੇ ਵੀ ਮੈਂ ਆਇਆ, ਫਿਰ ਮੇਰੀ ਕੋਈ ਸੇਵਾ ਨਹੀਂ, ਮੈਨੂੰ ਇਹਦਾ ਫਾਇਦਾ ਫੂਦਾ ਕੋਈ ਨਹੀਂ ਹੋਣਾ, ਇਹ ਤੇ ਫੂਕ ਹੀ ਛਕੀ ਏ। ਦੀਵਾਨ ਲਾਇਆ ਤੇ ਬੱਲੇ ਬੱਲੇ ਹੋ ਗਈ ਤੇ ਬੜਾ ਮਨ ਚਾਅ ਹੋ ਗਿਆ ਵੀ ਮੈਨੂੰ ਸਾਰਿਆਂ ਨੇ ਵੇਖਿਆ, ਉੱਥੇ ਇੰਨਾ ਇਕੱਠ ਹੋ ਗਿਆ, ਇੰਨੀ ਭੀੜ ਹੋ ਗਈ, ਇਹਦਾ ਸਵਾਦ ਨਹੀਂ ਆਉਣਾ। ਇਹ ਕਰਮ ਧਰਮ ਰਾਹ 'ਚ ਹੀ ਰਹਿ ਗਿਆ, ਰਿਜ਼ਲਟ ਨਹੀਂ ਮਿਲੇਗਾ ਇਹਦਾ। ਫਿਰ ਬੇਨਤੀ ਨੂੰ ਸਮਝੋ, ਉਹ ਕਹਿੰਦਾ ਸਾਰੇ ਵੇਖਣਗੇ। ਅੱਜ ਲਾਲ ਚੰਦ ਗੁਰੂ ਗੋਬਿੰਦ ਸਿੰਘ ਕੋਲ ਆਇਆ ਹੈ, ਇਹੋ ਜਿਹੀ ਚੀਜ਼ ਕਿਸੇ ਨੇ ਭੇਟ ਨਹੀਂ ਕੀਤੀ ਹੋਣੀ ਜਿਹੜੀ ਮੈਂ ਲੱਗਿਆ ਕਰਾਂ। ਕਲਗੀਆਂ ਵਾਲੇ ਵੀ ਕਹਿਣਗੇ ਵੀ ਬੰਦਾ ਕਿਆ ਲਿਆਇਆ ਬਣਾ ਕੇ, ਚੌੜਾ ਹੋ ਕੇ ਤੁਰਿਆ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰ ਸਿੰਘਾਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਸਿੰਘ ਕਰਦੇ, ਮਹਾਰਾਜ ਕੋਲ ਬੈਠੇ। ਸਿੰਘ ਜਿਹੜੇ ਨੇ ਵੇਖ ਕੇ ਕਹਿੰਦੇ ਮਹਾਰਾਜ ਉਹ ਬੰਦਾ ਤੁਰਿਆ ਆਉਂਦਾ ਹੈ, ਉਹਦੇ ਕੋਲ ਢਾਲ ਵੇਖੋ ਕਿੰਨੀ ਸੋਹਣੀ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਢਾਲ ਸੋਹਣੀ ਹੈ ਪਰ ਚਾਲ ਨਹੀਂ ਸੋਹਣੀ, ਹੰਕਾਰ ਇਹਦੇ ਚਾਲ ਵਿੱਚ ਚੱਲਦਾ ਹੈ। ਬਾਡੀ ਲੈਂਗੁਏਜ ਪੜ੍ਹਨ ਵਾਲੇ ਬੰਦੇ ਜਿਹੜੇ ਨੇ ਉਹ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਇਹ ਕਿਸ ਟਾਈਪ ਦਾ ਬੰਦਾ ਹੈ, ਝੂਠ ਬੋਲਦਾ ਹੈ, ਸੱਚ ਬੋਲਦਾ ਹੈ, ਹੰਕਾਰੀ ਹੈ, ਨਿਮਰਤਾ ਵਾਲਾ ਹੈ, ਤੋਰ ਬੰਦੇ ਦੀ ਦੱਸ ਦਿੰਦੀ ਹੈ। ਉਹ ਤੁਰਿਆ ਆਵੇ ਤੇ ਸਿੰਘਾਂ ਨੇ ਆਖਿਆ ਮਹਾਰਾਜ ਢਾਲ ਬਹੁਤ ਵਧੀਆ, ਉਹ ਤੁਰਿਆ ਆਉਂਦਾ ਇੱਕ ਸਿੰਘ। ਹੁਣ ਸ਼ੌਂਕ ਹੈ ਸਿੰਘਾਂ ਨੂੰ ਸ਼ਸਤਰਾਂ ਦਾ, ਸ਼ੌਂਕ ਸੀ, ਕਈਆਂ ਨੂੰ ਘੋੜਿਆਂ ਦਾ ਹੁੰਦਾ, ਕਈਆਂ ਨੂੰ ਗੱਡੀਆਂ ਦਾ ਹੁੰਦਾ ਹੈ, ਕਈਆਂ ਨੂੰ ਇੰਡੀਆ 'ਚ ਤੁਸੀਂ ਵੇਖੋਗੇ ਮੱਝਾਂ ਦਾ ਸ਼ੌਂਕ ਹੈ, ਕਈਆਂ ਨੂੰ ਡੌਗੀ ਰੱਖਣ ਦਾ, ਕੁੱਤੇ ਰੱਖਣ ਦਾ ਸ਼ੌਂਕ ਹੁੰਦਾ ਹੈ, ਆਪੋ ਆਪਣੇ ਸ਼ੌਂਕ ਨੇ। ਕਈਆਂ ਨੂੰ ਬਾਣੀ ਪੜ੍ਹਨ ਦਾ ਸ਼ੌਂਕ ਹੈ, ਕਈਆਂ ਨੂੰ ਸਰੀਰ ਬਣਾਉਣ ਦਾ ਸ਼ੌਂਕ ਬਣ ਜਾਂਦਾ ਹੈ, ਕੋਈ ਕੋਈ ਹੈ ਜਿਹੜਾ ਆਪਣੇ ਮਨ ਨੂੰ ਸਾਧਦਾ ਹੈ, ਇਹ ਵੀ ਸ਼ੌਂਕ ਹੁੰਦਾ ਹੈ, ਮੈਂ ਆਪਣੇ ਮਨ ਨੂੰ ਸਾਧਣਾ ਹੈ, ਆਪਣੇ ਮਨ ਨੂੰ ਜੋੜਨਾ ਹੈ, ਮਨ ਨੂੰ ਸਾਫ਼ ਕਰਨਾ ਹੈ, ਮਨ ਨੂੰ ਸ਼ੁੱਧ ਕਰਨਾ ਹੈ। ਲੋਕ ਡਾਇਟ ਕਰਕੇ ਸਰੀਰ ਨੂੰ ਠੀਕ ਕਰਦੇ ਨੇ, ਅਤੇ ਯਾਦ ਰੱਖਿਓ ਮਨ ਨੂੰ ਠੀਕ ਕਰਨ ਲਈ ਵੀ ਡਾਇਟ ਹੁੰਦੀ ਹੈ। ਡਾਇਟੀਸ਼ਨ ਕਹਿੰਦੇ ਨੇ ਆਹ ਖਾਣਾ ਹੈ, ਆਹ ਨਹੀਂ ਖਾਣਾ, ਆਹ ਪੀਣਾ ਹੈ, ਆਹ ਨਹੀਂ ਪੀਣਾ। ਅਤੇ ਜਦੋਂ ਮਨ ਠੀਕ ਕਰਨਾ ਹੋਵੇ ਚੰਗਾ ਸੁਣਨਾ ਪੈਂਦਾ, ਚੰਗਾ ਸਮਝਣਾ ਪੈਂਦਾ, ਮਾੜਾ ਛੱਡਣਾ ਪੈਂਦਾ, ਮਨ ਵੀ ਠੀਕ ਹੋ ਜਾਂਦਾ, ਮਨ ਵੀ ਸ਼ੁੱਧ ਹੋ ਜਾਂਦਾ, ਮਨ ਵੀ ਸਾਫ਼ ਹੋ ਜਾਂਦਾ। ਤੁਰੇ ਆਉਂਦੇ ਨੂੰ ਵੇਖ ਕੇ ਸਿੰਘ ਕਹਿੰਦੇ ਮਹਾਰਾਜ ਕਿੱਡੀ ਵਧੀਆ ਢਾਲ ਲਈ ਆਉਂਦਾ ਹੈ। ਮਹਾਰਾਜ ਕਹਿੰਦੇ ਢਾਲ ਚੰਗੀ ਹੈ, ਚਾਲ ਨਹੀਂ ਚੰਗੀ ਬੰਦੇ ਦੀ। ਆਇਆ ਗੁਰੂ ਗੋਬਿੰਦ ਸਿੰਘ ਕੋਲ, ਮਹਾਰਾਜ ਆ ਢਾਲ। ਮਹਾਰਾਜ ਕਹਿੰਦੇ ਬੜੀ ਕਮਾਲ ਦੀ ਢਾਲ। ਕਹਿੰਦਾ ਮਹਾਰਾਜ ਲਾਲ ਚੰਦ ਦੇ ਹੱਥ ਲੱਗੇ ਆ, ਰੀਝ ਨਾਲ ਬਣਾਈ ਹੈ। ਲਾਲ ਚੰਦ ਉਹਨੇ ਆਪੇ ਹੀ ਦੱਸਤਾ ਵੀ ਮੇਰਾ ਨਾਂ ਲਾਲ, ਲਾਲ ਚੰਦ ਦੇ ਹੱਥ ਲੱਗੇ। ਬੰਦਿਆਂ 'ਚ ਹੁੰਦਾ ਹੈ ਜੀ ਇੱਦਾਂ, ਬੰਦੇ ਗੱਲਾਂ ਗੱਲਾਂ 'ਚ ਸਭ ਦੱਸ ਦਿੰਦੇ ਆ। ਇੱਕ ਬੰਦਾ ਕਹਿੰਦਾ ਸਾਡੇ ਘਰੇ ਵੜ ਗਿਆ ਸੱਪ। ਕਹਿੰਦੇ ਫੇਰ? ਕਹਿੰਦੇ ਹੁਣ ਕਮਰਾ ਕਿਹੜਾ, ਇੱਕ ਅੱਧਾ ਹੈ, ਪੰਜ ਸੱਤ ਕਮਰੇ, ਕਦੇ ਉਹਦੇ 'ਚ ਵੜ ਜਾਏ, ਕਦੇ ਉਹਦੇ 'ਚ ਵੜ ਜਾਏ, ਕਦੇ ਉਹਦੇ 'ਚ ਵੜ ਜਾਏ। ਕਹਿੰਦੇ ਫੇਰ? ਕਹਿੰਦੇ ਬਾ ਫਿਰ ਅੰਦਰੋਂ ਮਸਾਂ ਕੱਢਿਆ, ਮੁੜ ਕੇ ਟਰੈਕਟਰਾਂ ਵਾਲੇ ਪਾਸੇ ਨੂੰ ਹੋ ਗਿਆ, ਹੁਣ ਟਰੈਕਟਰ ਕਿਹੜਾ ਇੱਕ ਅੱਧਾ, ਪੰਜ ਸੱਤ ਟਰੈਕਟਰ ਖੜ੍ਹੇ ਹੈ, ਉਹਨਾਂ 'ਚ ਵੜ ਗਿਆ। ਆਖੇ ਫੇਰ? ਫਿਰ ਕਹਿੰਦੇ ਡੰਗਰਾਂ ਵਾਲੀ ਹਵੇਲੀ 'ਚ ਚੱਲਿਆ ਗਿਆ, ਉੱਥੇ ਕਿਹੜਾ ਛੋਟਾ, ਕਿੰਨੀਆਂ ਹੀ ਗਾਵਾਂ ਮੱਝਾਂ, ਉੱਥੇ ਪਤਾ ਹੀ ਨਾ ਲੱਗੇ। ਫੇਰ? ਕਹਿੰਦੇ ਫਿਰ ਇੱਥੇ ਕਿੱਥੇ 100 ਕਿੱਲੇ ਦਾ ਟੱਕ ਹੈ, ਨਿਕਲ ਗਿਆ ਬਾਹਰ, ਫੇਰ ਕਿੱਥੇ ਲੱਭਣਾ ਸੀ ਸਾਨੂੰ? ਸੱਪ ਦੇ ਬਹਾਨੇ ਬੰਦਾ ਸਾਰਾ ਹੀ ਜਾਇਦਾਦ ਗਣਾ ਗਿਆ ਆਪਣੀ, ਸਾਡੇ ਕੋਲ ਆਹ ਵੀ ਹੈ, ਸਾਡੇ ਕੋਲ ਆਹ ਵੀ ਹੈ, ਸਾਡੇ ਕੋਲ ਆਹ ਵੀ ਹੈ। ਬੰਦਿਆਂ ਦਾ ਢੰਗ ਹੁੰਦਾ ਦੱਸਣ ਦਾ, ਤਰੀਕਾ ਹੁੰਦਾ ਦੱਸਣ ਦਾ, ਸ਼ੋਅ ਅਪ ਕਰਨ ਦਾ ਹੁੰਦਾ ਨਾ। ਅਤੇ ਉਹ ਲਾਲ ਚੰਦ ਦੇ ਹੱਥ ਲੱਗੇ ਹੈ। ਮਹਾਰਾਜ ਕਹਿੰਦੇ ਬੜੀ ਮਜ਼ਬੂਤ ਢਾਲ ਬਣਾਈ ਹੈ। ਕਹਿੰਦਾ ਮਹਾਰਾਜ ਇਹ 'ਚ ਕੋਈ ਚੰਗਾ ਤਕੜਾ ਵਰਸ਼ਾ ਵੀ ਵੱਜੇਗਾ ਨਾ, ਇਹਨੂੰ ਕੁਛ ਨਹੀਂ ਹੋਣ ਲੱਗਿਆ। ਮਹਾਰਾਜ ਕਹਿੰਦੇ ਕੁਛ ਨਹੀਂ ਹੋਣ ਲੱਗਿਆ, ਚੰਗੀ ਤਲਵਾਰ ਵੱਜੀ, ਇਹਨੇ ਹਿੱਲਣਾ ਵੀ ਨਹੀਂ। ਮਹਾਰਾਜ ਕਹਿੰਦੇ ਬਿਲਕੁਲ ਨਹੀਂ ਹਿੱਲਣਾ। ਮਹਾਰਾਜ ਕੋਈ ਚੰਗੀ ਨਾਗਨੀ ਵੀ ਹੋਈ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਕੇ ਮਾਰੇ, ਇਹਦੇ 'ਚੋਂ ਨਹੀਂ ਲੰਘਦੀ। ਮਹਾਰਾਜ ਕਹਿੰਦੇ ਨਹੀਂ ਲੰਘਦੀ ਭਾਈ। ਗੱਲ ਕਰਦਾ ਕਰਦਾ ਕਹਿੰਦਾ ਗੋਲੀ ਮਾਰੋ, ਇਹਦੇ 'ਚੋਂ ਨਹੀਂ ਲੰਘਦੀ। ਖਲਗੀਆਂ ਵਾਲੇ ਕਹਿੰਦੇ ਗੋਲੀ ਤੇ ਲੰਘ ਜਾਏਗੀ, ਕਹਿੰਦਾ ਮਹਾਰਾਜ ਗੋਲੀ ਨਹੀਂ ਲੰਘਦੀ, ਮਹਾਰਾਜ ਕਹਿੰਦੇ ਗੋਲੀ ਤੇ ਲੰਘ ਜਾਏਗੀ, ਕਹਿੰਦਾ ਮਹਾਰਾਜ ਤੁਹਾਨੂੰ ਕੀ ਪਤਾ ਹੈ, ਬਣਾਈ ਮੈਂ ਹੈ, ਮੇਰੀ ਚੀਜ਼ ਹੈ, ਗੋਲੀ ਵੀ ਨਹੀਂ ਲੰਘਦੀ ਇੱਥੋਂ। ਮਹਾਰਾਜ ਕਹਿੰਦੇ ਲਾਲ ਚੰਦਾ ਗੋਲੀ ਤੇ ਲੰਘ ਜਾਏਗੀ, ਕਹਿੰਦਾ ਮਹਾਰਾਜ ਗੋਲੀ ਵੀ ਨਹੀਂ ਲੰਘਦੀ। ਸਾਰੇ ਬੰਦਿਆਂ 'ਚ ਖੜਾ ਬੜੇ ਆਕੜ ਕੇ ਬੋਲੇ, ਮਹਾਰਾਜ ਗੋਲੀ ਤੇ ਲੰਘ, ਗੋਲੀ ਨਹੀਂ ਲੰਘ ਸਕਦੀ। ਮਹਾਰਾਜ ਕਹਿੰਦੇ ਗੋਲੀ ਤੇ ਲੰਘ ਜਾਏਗੀ, ਕਹਿੰਦਾ ਨਹੀਂ ਲੰਘਦੀ। ਚੱਕ ਕੇ ਮਾਰੀ ਢਾਲ ਗੁਰੂ ਸਾਹਿਬ ਨੇ, ਲੈ ਜਾ ਜਿੰਨਾ ਲੋਹਾ ਮੜਨਾ ਇਹਦੇ ਤੇ ਮੜ ਲੈ, ਜਿੰਨਾ ਇਹਨੂੰ ਹੋਰ ਮਜ਼ਬੂਤ ਬਣਾਉਣਾ ਬਣਾ ਲੈ। ਸੱਤ ਦਿਨਾਂ ਬਾਅਦ ਆਈ, ਤੇਰੀ ਢਾਲ ਪਰਖ ਕੇ ਵੇਖਾਂਗੇ ਗੋਲੀ ਅੱਗੇ ਖੜਦੀ ਕਿ ਨਹੀਂ ਖੜਦੀ। ਮਾਨ ਸਿੰਘ ਤੋਂ ਚਲਵਾਵਾਂਗੇ ਗੋਲੀ, ਵੇਖਾਂਗੇ ਖੜਦੀ ਕਿ ਨਹੀਂ ਖੜਦੀ। ਇੰਨਾ ਕਿਹਾ ਵਾਪਸ ਆ ਗਿਆ, ਘਰ ਆਇਆ। ਘਰ ਵਾਲੀ ਕਹਿੰਦੀ ਤੁਸੀਂ ਤੇ ਢਾਲ ਦੇਣ ਗਏ ਸੀ, ਫਿਰ ਚੱਕੀ ਲਿਆਉਂਦੇ ਨਾਲ ਹੀ। ਕਹਿੰਦਾ ਮਹਾਰਾਜ ਨੂੰ ਢਾਲ ਪਸੰਦ ਨਹੀਂ ਆਈ। ਘਰ ਵਾਲੀਆਂ ਨੂੰ ਪਤਾ ਹੀ ਹੁੰਦਾ ਘਰ ਵਾਲਿਆਂ ਦਾ, ਕਹਿੰਦੀ ਢਾਲ ਪਸੰਦ ਆ ਗਈ ਹੋਣੀ ਹੈ, ਤੂੰ ਅਵੈਡ ਹੈ, ਤੂੰ ਹੀ ਨਹੀਂ ਪਸੰਦ ਆਇਆ ਹੋਣਾ, ਤੇਰਾ ਸੁਭਾਅ ਭੈੜਾ, ਤੇਰਾ ਸੁਭਾਅ ਠੀਕ ਨਹੀਂ, ਕੀ ਪਤਾ ਕੀ ਬੋਲਤਾ ਹੋਣਾ ਤੂੰ। ਕਹਿੰਦੇ ਮੇਰੀ ਢਾਲ ਨਹੀਂ ਪਸੰਦ ਆਈ। ਘਰ ਵਾਲੀ ਕਹਿਣ ਲੱਗੀ ਐਸਾ ਨਹੀਂ ਹੋਏਗਾ। ਕਹਿੰਦਾ ਮੈਂ ਗਿਆ, ਮਹਾਰਾਜ ਨੂੰ ਕਿਹਾ ਵੀ ਢਾਲ ਚੋਂ ਬਰਸ਼ਾ ਨਹੀਂ ਲੰਘਦਾ, ਨਾਗਨੀ ਨਹੀਂ ਲੰਘਦੀ, ਤਲਵਾਰ ਨਹੀਂ ਲੰਘ ਸਕਦੀ, ਗੋਲੀ। ਮਹਾਰਾਜ ਨੇ ਕਿਹਾ ਗੋਲੀ ਤੇ ਲੰਘ ਜਾਏਗੀ, ਮੈਂ ਕਿਹਾ ਨਹੀਂ ਲੰਘ ਸਕਦੀ। ਮਹਾਰਾਜ ਨੇ ਚੱਕ ਕੇ ਮਾਰੀ ਢਾਲ, ਲੈ ਜਾ। ਹਫ਼ਤੇ ਦਾ ਟਾਈਮ ਦੇ ਤਾ, 10 ਦਿਨ ਦਾ, ਕਹਿੰਦੇ ਲਿਆਈ ਫਿਰ ਪਰਖਾਂਗੇ। ਉਹ ਢਾਲ ਦੇ ਉੱਤੇ ਚਾੜ ਰਿਹਾ, ਮਜ਼ਬੂਤ ਕਰ ਰਿਹਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਘਰ ਵਾਲੀ ਕਹਿਣ ਲੱਗੀ ਤੁਸੀਂ ਢਾਲ ਨਾ ਠੀਕ ਕਰੋ, ਢਾਲ ਤੇ ਠੀਕ ਹੈ, ਠੀਕ ਤੂੰ ਆਪ ਹੋ, ਢਾਲ ਨੂੰ ਕੁਛ ਨਹੀਂ ਹੋਇਆ, ਢਾਲ ਨੂੰ ਨਾ ਸਵਾਰ, ਆਪਣੇ ਆਪ ਨੂੰ ਸਵਾਰ, ਢਾਲ ਠੀਕ ਹੋ ਗਈ ਹੈ, ਤੂੰ ਠੀਕ ਹੋ, ਤੇਰੇ 'ਚ ਪ੍ਰੋਬਲਮ ਹੈ ਤੇ ਤੂੰ ਨਹੀਂ ਪਸੰਦ ਆਇਆ ਗੁਰੂ ਸਾਹਿਬ ਨੂੰ। ਫਿਰ ਕਰਾਂ ਕੀ, ਸਾਡਾ ਸਾਰਿਆਂ ਬੰਦਿਆਂ ਦਾ ਜ਼ਿੰਦਗੀ ਦੇ ਵਿੱਚ ਇਹੋ ਹੀ ਹੈ, ਵਧੀਆ ਤੋਂ ਵਧੀਆ ਮੈਂ ਆਹ ਭੇਟ ਕਰਦਾ, ਮੈਂ ਆਹ ਭੇਟ ਕਰਦਾ, ਆਪਣੇ ਆਪ ਨੂੰ ਵਧੀਆ ਨਹੀਂ ਬਣਾਉਂਦੇ। ਸ਼ੁੱਧ ਆਪਣੇ ਆਪ ਨੂੰ ਕਰੀਏ, ਸਾਫ਼ ਆਪਣੇ ਆਪ ਨੂੰ ਕਰੀਏ। ਪਰਮਾਤਮਾ ਦਾ ਰੂਪ ਹੁੰਦਾ ਬੰਦਾ, ਬੰਦਾ ਪਰਮਾਤਮਾ ਦਾ ਰੂਪ ਹੈ। ਆਪਣੇ ਆਪ ਨੂੰ ਸਾਫ਼ ਕਰ ਲਵੇ, ਸ਼ੁੱਧ ਕਰ ਲਵੇ, ਬਿਲਕੁਲ ਪਰਮਾਤਮਾ ਦੀ ਅੰਸ਼ ਕਿਹਾ ਜਾਂਦਾ। ਕਹੋ ਕਬੀਰ ਇਹ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਹੁਣ ਮੇਰੀ ਗੱਲ ਦਾ ਜਵਾਬ ਦਿਓ, ਬੋਲ ਕੇ ਦੱਸੋ, ਬੀਜ ਨੂੰ ਦਰਖਤ ਪ੍ਰਾਪਤ ਹੁੰਦਾ ਹੈ ਜਾਂ ਬੀਜ ਖੁਦ ਦਰਖਤ ਹੁੰਦਾ ਹੈ? ਬੋਲ ਕੇ ਦੱਸੋ, ਬੀਜ ਨੂੰ ਦਰਖਤ ਪ੍ਰਾਪਤ ਹੁੰਦਾ ਹੈ, ਮਿਲਦਾ ਹੈ, ਜਾਂ ਬੀਜ ਖੁਦ ਹੀ ਦਰਖਤ ਹੁੰਦਾ? ਬੋਲੋ, ਬੀਜ ਖੁਦ ਦਰਖਤ ਹੁੰਦਾ ਹੈ। ਬੰਦੇ ਨੂੰ ਰੱਬ ਮਿਲਦਾ ਨਹੀਂ ਗੁਰਮੁਖੋ, ਅਨਵਾਇਰਮੈਂਟ ਇਹਨੂੰ ਸਹੀ ਮਿਲ ਜੇ, ਬੀਜ ਦਰਖਤ ਹੋ ਜਾਂਦਾ, ਬੰਦਾ ਰੱਬ ਹੋ ਜਾਂਦਾ ਹੈ। ਬੰਦਾ ਰੱਬ ਦਾ ਬੀਜ ਹੈ, ਪਰਮਾਤਮਾ ਦਾ ਬੀਜ ਹੈ ਬੰਦਾ, ਬਸ ਬੀਜਿਆ ਹੀ ਨਹੀਂ ਗਿਆ, ਪ੍ਰਗਟ ਬੀਜ ਦੇ ਵਿੱਚੋਂ ਹੀ ਦਰਖਤ ਪ੍ਰਗਟ ਹੋ ਜਾਂਦਾ, ਬੀਜ ਹੀ ਦਰਖਤ ਹੁੰਦਾ, ਬੰਦੇ ਦੇ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ। ਬੰਦਾ ਸ਼ੁੱਧ ਹੋਵੇ, ਸਾਫ਼ ਹੋਵੇ, ਕੰਪਲੀਟ ਹੁੰਦਾ ਹੈ। ਮਨ 'ਚ ਵੈਰ ਨਾ ਰੱਖੋ, ਵਿਰੋਧ ਨਾ ਰੱਖੋ, ਬੋਲ ਕੇ ਦੱਸੋ ਸੱਜਣੋ। ਅਸੀਂ ਕਹਿੰਦੇ ਨਹੀਂ, ਨਾ ਕਿਸੇ ਦੀ ਮਾੜੀ ਕਰਦਾ, ਨਾ ਚੰਗੀ ਕਰਦਾ, ਨਾ ਤੇਰ ਨਾ ਮੇਰ, ਬੰਦਾ ਤੇ ਰੱਬ ਵਰਗਾ, ਰੱਬ ਦਾ ਹੀ ਰੂਪ ਹੈ ਇੱਦਾਂ ਦਾ, ਜਿਹੜਾ ਤੇਰ ਮੇਰ ਹੀ ਨਹੀਂ, ਕਿਸੇ ਨਾਲ ਵੈਰ ਹੀ ਨਹੀਂ, ਬੰਦਾ ਕਾਹਦਾ, ਰੱਬ ਦਾ ਹੀ ਰੂਪ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਉਹ ਤੇ ਸਾਈਂ ਵਰਗੇ ਹੈ, ਉਹ ਤੇ ਰੱਬ ਵਰਗੇ ਹੈ, ਉਹਨਾਂ 'ਚ ਤੇ ਫਰਕ ਹੀ ਕੋਈ ਨਹੀਂ, ਪਰਮਾਤਮਾ ਵਰਗੇ ਹੈ ਉਹ ਤੇ। ਤੇਰ ਮੇਰੀ ਖਤਮ ਹੋ ਗਈ ਮਨ ਵਿੱਚ, ਤੇਰ ਮੇਰੀ ਕੋਈ ਨਹੀਂ ਰਹੀ, ਮਨ ਸ਼ੁੱਧ ਹੋ ਗਿਆ, ਮਨ ਸਾਫ਼ ਹੋ ਗਿਆ। ਤੇ ਪ੍ਰੋਬਲਮ ਤੇ ਵੀਰੋ, ਅਸੀਂ ਜੇ ਤੰਗ ਹਾਂ ਤੇ ਆਪਣੀ ਈਰਖਾ ਕਰਕੇ, ਸਾੜੇ ਕਰਕੇ ਤੰਗ ਹਾਂ ਅਸੀਂ ਮੈਂ ਬੜਾ ਦੁਖੀ ਰਹਿੰਦਾ, ਮੈਂ ਓਵਰ ਥਿੰਕਿੰਗ ਕਰਦਾ ਰਹਿੰਦਾ, ਓਵਰ ਥਿੰਕਰ ਹਰ ਵੇਲੇ, ਸੋਚੀ ਜਾਓ ਸੋਚੀ ਜਾਓ। ਪ੍ਰੋਬਲਮ ਤੇ ਸਾਡੇ ਆਪਣੇ ਮਨ ਦੀ ਹੈ, ਬਾਹਰ ਕਿਸੇ ਦੀ ਗੱਡੀ ਖੜੀ ਹੈ, ਗੱਡੀ ਕਿਸੇ ਨੂੰ ਕੀ ਕਹਿੰਦੀ ਹੈ? ਬੋਲੋ, ਉਹ ਬਾਹਰ ਗੱਡੀ ਖੜੀ ਹੈ। ਮੰਨ ਲਓ ਕਿਸੇ ਦੀ ਐਸਕਲੇਟ ਗੱਡੀ ਖੜੀ ਹੈ, ਮਰਸਡੀ ਖੜੀ ਹੈ, ਗੱਡੀ $1,00,000 ਦੀ ਹੈ, ਲੋਹਾ ਕਿਸੇ ਨੂੰ ਕੀ ਕਹਿੰਦਾ? ਆਪਾਂ ਤੰਗ ਹੋਈ ਜਾਂਦੇ ਹਾਂ। ਲੋਹਾ ਨਹੀਂ ਤੰਗ ਕਰਦਾ, ਸਾਡਾ ਸਾੜਾ ਬੰਦੇ ਨੂੰ ਤੰਗ ਕਰਦਾ, ਸਾਡੀ ਈਰਖਾ ਤੰਗ ਕਰਦੀ ਹੈ, ਸਾਡੇ ਅੰਦਰ ਜਿਹੜੀ ਜੈਲਸ ਹੈ ਉਹ ਸਾਨੂੰ ਤੰਗ ਕਰਦੀ ਹੈ, ਅੰਦਰੋਂ ਤੜਫੀ ਜਾਣਾ। ਅਸੀਂ ਕਿਸੇ ਦਾ ਵੱਡਾ ਘਰ ਹੈ, ਘਰ ਕੀ ਕਿਸੇ ਨੂੰ ਕਹਿੰਦਾ? ਘਰ ਨੇ ਕੀ ਕਹਿਣਾ ਕਿਸੇ ਨੂੰ? ਪ੍ਰੋਬਲਮ ਤੇ ਹੈ, ਉਸ ਨਾਲ ਜਿਹੜੀ ਜੈਲਸ ਹੈ ਸਾਡੇ ਮਨ ਵਿੱਚ, ਈਰਖਾ ਹੈ ਜਿਹੜੀ, ਉਹ ਤੰਗ ਕਰਦੀ ਹੈ। ਤੇ ਇਹ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਉਹ ਜਦੋਂ ਚੰਗੀ ਸੰਗਤ ਮਿਲੇ ਤਾਂ ਈਰਖਾ ਖਤਮ ਹੁੰਦੀ ਹੈ, ਨਹੀਂ ਤੇ ਹੁੰਦੀ ਨਹੀਂ। ਤੇ ਬੰਦੇ ਨੂੰ ਤੰਗ ਬੰਦੇ ਦੇ ਰੋਗ ਕਰਦੇ ਹੈ, ਮੈਲ ਕਰਦੀ ਹੈ, ਪ੍ਰੋਬਲਮ ਤੇ ਮੈਲ ਦੀ ਹੈ ਸਾਰੀ। ਤੇ ਮੈਲ ਦੂਰ ਨਹੀਂ ਕਰਦੇ, ਰੱਬ ਲੱਭਣਾ ਹੈ, ਰੱਬ ਲੱਭਣਾ ਹੈ, ਮੈਲ ਸਾਫ ਕਰ ਲਓ, ਬੰਦਾ ਹੀ ਰੱਬ ਦਾ ਰੂਪ ਹੈ। ਮੈਲ ਕੱਢੋ, ਅੰਦਰੋਂ ਗੰਦ ਕੱਢੋ, ਸਫਾਈ ਕਰੋ ਆਪਣੀ। ਜਿਵੇਂ ਜਿਵੇਂ ਮਨ ਸ਼ੁੱਧ ਹੁੰਦਾ ਜਾਏਗਾ, ਪਰਮਾਤਮਾ ਦਾ ਰੂਪ ਤੇ ਅਸੀਂ ਹੈਗੇ ਹੀ ਹਾਂ। ਮਨ ਸ਼ੁੱਧ ਨਹੀਂ, ਮਨ 'ਚ ਵੈਰ ਹੈ, ਕਪਟ ਹੈ, ਈਰਖਾ, ਸਾੜਾ, ਬਦਲਾ, ਇਹ ਦਿਮਾਗ 'ਚ ਚੱਲੀ ਜਾਂਦਾ ਚੱਲੀ ਜਾਂਦਾ, ਇਸੇ ਕਰਕੇ ਰਸ ਨਹੀਂ ਆਉਂਦਾ। ਤੇ ਬੋਲ ਕੇ ਦੱਸੋ, ਆਪਾਂ ਸਾਰੇ ਜਦੋਂ ਬੱਚੇ ਸੀ, ਕੋਈ ਚਾਚਾ ਚੁੱਕ ਲਏ, ਤਾਇਆ ਚੁੱਕ ਲਏ, ਕੋਈ ਚੁੱਕੀ ਜਾਏ, ਕੋਈ ਫਰਕ ਨਹੀਂ ਸੀ ਪੈਂਦਾ। ਸਾਡੇ ਕੱਪੜੇ ਸਾਰੇ ਲਾਹ ਦੇਵੇ ਤਾਂ ਨਹੀਂ ਸੀ ਫਰਕ ਪੈਂਦਾ, ਸਾਨੂੰ ਬ੍ਰੈਂਡਡ ਪਾ ਦੇਵੇ ਤਾਂ ਨਹੀਂ ਸੀ ਫਰਕ ਪੈਂਦਾ, ਬੱਚੇ ਸੀ ਜਦੋਂ। ਤੇ ਜਦੋਂ ਬੰਦਾ ਬੱਚੇ ਵਰਗਾ ਬਣ ਜਾਂਦਾ ਨਾ, ਸ਼ੁੱਧ ਸਾਫ, ਤੇਰ ਮੇਰ ਵੱਡਾ ਛੋਟਾ ਹੰਕਾਰ ਸਭ ਕੁਝ ਖਤਮ ਕਰ ਦਿੰਦਾ ਹੈ। ਬੱਚਿਆਂ ਨੂੰ ਰੱਬ ਦਾ ਰੂਪ ਤਾਂ ਹੀ ਕਹਿੰਦੇ ਹੈ, ਬੰਦਾ ਮਾਨਸਿਕ ਤੌਰ ਤੇ ਬੱਚੇ ਵਰਗਾ ਹੋਵੇ, ਰੱਬ ਦਾ ਹੀ ਰੂਪ ਹੈ, ਸ਼ੁੱਧ ਹੈ, ਸਾਫ ਹੈ। ਕੋਈ ਵੈਰ ਵਿਰੋਧ ਨਾ ਮਨ 'ਚ ਰੱਖੋ, ਸਾਫ ਹੋਵੋ, ਸ਼ੁੱਧ ਹੋਵੋ। ਉਹ ਕਹਿੰਦਾ ਹੈ, ਲੱਗੇ ਪਤਾ ਮੈਂ ਗੁਰੂ ਗੋਬਿੰਦ ਸਿੰਘ ਕੋਲ ਜਾ ਰਿਹਾ, ਵੇਖਣ ਵਾਲੇ ਵੇਖਣ ਮੈਂ ਢਾਲ ਲੈ ਕੇ ਚੱਲਿਆ। ਉਹ ਵਾਪਸ ਮੁੜ ਆਇਆ, ਘਰ ਵਾਲੀ ਕਹਿੰਦੀ ਤੂੰ ਪਸੰਦ ਨਹੀਂ ਆਇਆ, ਢਾਲ ਠੀਕ ਹੈ, ਤੂੰ ਆਪਣੀ ਢਾਲ ਨਾ ਠੀਕ ਕਰ, ਆਪਣੇ ਆਪ ਨੂੰ ਠੀਕ ਕਰ। ਕਹਿੰਦਾ ਕੀ ਕਰਾਂ? ਕਹਿੰਦੇ ਕਿਸੇ ਗੁਰਮੁਖ ਨੂੰ, ਕਿਸੇ ਸੱਜਣ ਨੂੰ, ਪਿਆਰੇ ਨੂੰ ਪੁੱਛ, ਜਿਹੜਾ ਗੁਰੂ ਸਾਹਿਬ ਦਾ ਪਿਆਰਾ ਹੈ ਉਹ ਦੱਸੇਗਾ ਕਲਗੀਆਂ ਵਾਲੇ ਨੂੰ ਖੁਸ਼ ਕਿਵੇਂ ਕਰਨਾ ਹੈ। ਤੂੰ ਨਾਰਾਜ਼ ਕਰ ਲਿਆ ਹੈ, ਤੂੰ ਗਲਤੀ ਕਰ ਲਈ ਹੈ, ਤੂੰ ਗਲਤ ਹੋ ਗਿਆ, ਕੰਮ ਦੁਬਾਰਾ ਠੀਕ ਕਰ ਲੈ। ਉਹ ਗੁਰਮੁਖ ਵੀ ਚੰਗਾ ਸੀ ਕੋਈ, ਅੱਜ ਕੱਲ੍ਹ ਵਾਲਾ ਹੁੰਦਾ ਉਹਨੇ ਧਾਗਾ ਦੇ ਦੇਣਾ ਸੀ, ਢਾਲ ਨਾਲ ਬੰਨ ਲੈ, ਇਹੋ ਜਿਹੇ ਵੀ ਮਿਲ ਜਾਂਦੇ ਨੇ ਵੀ ਤੂੰ ਧਾਗਾ ਧੁਗਾ ਬੰਨ ਲੈ, ਕੰਮ ਚਲਾ ਲੈ, ਹੁੰਦਾ ਹੈ ਬੰਦਾ। ਕੋਈ ਕਿਵੇਂ ਕੋਈ ਕਿਵੇਂ ਆਪਣੇ ਆਪਣੇ ਤਰੀਕੇ ਨਾਲ ਸਭ ਦੱਸਦੇ ਹੈ। ਉਹ ਚੰਗਾ ਸੀ, ਉਹ ਕਹਿੰਦਾ ਇੱਦਾਂ ਕਰ, ਤੂੰ ਗੁਰਮੁਖਾਂ ਨੂੰ ਪੰਜਾਂ ਨੂੰ ਘਰ ਬੁਲਾ ਲੈ, ਪ੍ਰਸ਼ਾਦਾ ਛਕਾ ਲੈ, ਅਰਦਾਸ ਕਰਾ ਲੈ, ਤੇਰਾ ਮਨ ਟਿਕੂ, ਮਨ ਖੜੂ, ਆਪੇ ਠੀਕ ਹੋ ਜਾਣਗੇ। ਗੁਰੂ ਸਾਹਿਬ ਤੋਂ ਅਰਦਾਸ ਪੰਜ ਪਿਆਰਿਆਂ ਨੇ ਕਰਤੀ, ਗੁਰੂ ਦਾ ਗੁਰੂ ਸਾਹਿਬ ਸਿੰਘਾਂ ਦੀ ਬਚਨ ਥੋੜ੍ਹਾ ਮੋੜਦੇ ਹੈ, ਸਿੰਘਾਂ ਦੀ ਅਰਦਾਸ ਕੀਤੀ ਬਿਰਥੀ ਨਹੀਂ ਜਾਂਦੀ, ਤੂੰ ਅਰਦਾਸ ਕਰਾ ਦੇ। ਪੰਜ ਸਿੰਘ ਬੁਲਾਏ, ਪ੍ਰਸ਼ਾਦਾ ਛਕਾਉਣ ਲੱਗਾ, ਇੱਦਾਂ ਬੈਠੇ ਹੈ ਤਿਆਰ ਬਰ ਤਿਆਰ, ਗੁਰਮੁਖ ਗੁਰਸਿੱਖ। ਅੱਜ ਕੱਲ੍ਹ ਗੁਰਮੁਖ ਗੁਰਸਿੱਖ ਤੁਹਾਨੂੰ ਲੱਭਦੇ ਹੀ ਨਹੀਂ, ਜੇ ਲੱਭਣ ਤੁਰ ਪਓਗੇ ਗੁਰਮੁਖ ਨਹੀਂ ਤੁਹਾਨੂੰ ਲੱਭਦੇ। ਨਾ ਅਸੀਂ ਬਾਹਰੋਂ ਹੀ ਉਹ ਰਹੇ ਹਾਂ, ਨਾ ਅਸੀਂ ਅੰਦਰੋਂ ਹੀ ਰਹੇ ਹਾਂ, ਅੰਦਰੋਂ ਵੀ ਬਣਾਂਗੇ, ਪਹਿਲਾਂ ਬਾਹਰੋਂ ਬਣਨਾ ਹੈ। ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਵਿੱਚ ਵਿੱਚ ਬੇਨਤੀ ਮਾੜੀ ਜੀ ਕਰਦੇ ਹਾਂ ਕਿ ਮਨ ਬਣਾਉਣਾ ਸਾਨੂੰ ਸ਼ੁਰੂ ਕਰ ਦੇਣਾ ਚਾਹੀਦਾ, ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ, ਪੱਗਾਂ ਬੰਨਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ, ਨਸ਼ਾ ਛੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹਨਾਂ ਦੇਸ਼ਾਂ ਵਿੱਚ ਗੱਲ ਤਾਂ ਅਸੀਂ ਪੰਜਾਬ ਦੀ ਕਰਦੇ ਹਾਂ ਵੀ ਬੇੜਾ ਰੁੜ ਗਿਆ, ਪੰਜਾਬ ਦਾ ਬੇੜਾ ਰੁੜ ਗਿਆ, ਸਰਕਾਰਾਂ ਨਸ਼ੇ ਨਹੀਂ ਬੰਦ ਕਰਦੀਆਂ। ਇੱਥੇ ਤਾਂ ਪੰਜਾਬ ਵਾਲੀ ਸਰਕਾਰ ਹੈ ਨਹੀਂ, ਅਤੇ ਨਾ ਹੀ ਇੱਥੇ ਹੋਰ ਕੋਈ ਮਤਲਬ ਉੱਦਾਂ ਦਾ, ਪਰ ਵਰਤਣ ਵਾਲੇ ਜਿਹੜੇ ਨੇ ਇੱਥੇ ਵੀ ਵਰਤੀ ਜਾਂਦੇ ਨੇ। ਕਈ ਚੰਗੇ ਭਲੇ ਇੰਡੀਆ ਮੈਂ ਵੇਖਿਆ ਕੁਛ ਨਹੀਂ ਸੀ ਖਾਂਦਾ, ਇੱਥੇ ਆ ਕੇ ਨਸ਼ਾ ਖਾਣ ਲੱਗ ਪਿਆ, ਅਤੇ ਸਾਰਾ ਕੁਝ ਹੀ ਮਿਲ ਜਾਂਦਾ ਜੀ, ਕੀ ਕਰੀਏ, ਵਾਧੂ ਮਿਲਦਾ, ਮਿਲਣ ਨਾਲ ਕੋਈ ਫਰਕ ਨਹੀਂ ਪੈਂਦਾ। ਸਾਰੀ ਜ਼ਿੰਦਗੀ ਠੇਕਿਆਂ ਕੋਲੋਂ ਲੰਘੇ ਹਾਂ, ਕਦੇ ਮੂੰਹ ਵੀ ਨਹੀਂ ਕੀਤਾ, ਅਸੀਂ ਸਾਰੀ ਜ਼ਿੰਦਗੀ ਸੜਕਾਂ ਤੋਂ ਠੇਕਿਆਂ ਕੋਲੋਂ ਹੀ ਲੰਘਦੇ ਹਾਂ। ਨਾਲੇ ਸਾਡੇ 'ਤੇ ਪੰਜਾਬ 'ਚ ਵੱਡੇ ਅੱਖਰਾਂ 'ਚ ਹੋਰ ਕੁਝ ਲਿਖਿਆ, ਸਾਰੇ ਅੱਖਰ ਛੋਟੇ ਹੈ, ਵੱਡਾ ਹੀ ਲਿਖਿਆ ਹੁੰਦਾ, ਸ਼ਰਾਬ ਠੇਕਾ, ਠੇਕਾ ਕਿੱਡੇ ਵੱਡੇ ਅੱਖਰਾਂ 'ਚ ਲਿਖਦੇ, ਵੱਡੇ ਵੱਡੇ ਅੱਖਰਾਂ 'ਚ, ਠੇਕਾ ਸ਼ਰਾਬ ਦੇਸੀ ਇੱਦਾਂ ਹੀ ਲਿਖਿਆ ਹੁੰਦਾ ਨਾ ਉਹ ਹੁਣ ਜੇ ਨਹੀਂ ਪੀਣੀ ਤਾਂ ਤੁਹਾਨੂੰ ਜਿੰਨੀ ਮਰਜ਼ੀ ਵਰਤਦੀ ਰਵੇ ਵਰਤੇ ਕੋਈ ਫਰਕ ਨਹੀਂ ਪੈਂਦਾ ਪਰ ਮਨ ਬਦਲੀਏ ਬਾਹਰੋਂ ਵੀ ਬਦਲੀਏ ਅੰਦਰੋਂ ਵੀ ਬਦਲੀਏ ਗੁਰਮੁਖੋ ਪੰਜਾਬੀਓ ਸਾਡੀ ਹੋਂਦ ਹੈ ਸਾਡਾ ਪਹਿਰਾਵਾ ਆ ਸਾਡੀਆਂ ਦਸਤਾਰਾਂ ਸਾਡੀ ਪੰਜਾਬੀ ਬੋਲੀ ਇਹ ਸਾਡੀ ਹੋਂਦ ਹੈ ਇਹਦੇ ਤੋਂ ਬਿਨਾਂ ਅਸੀਂ ਗਵਾਚ ਜਾਂਦੇ ਹਾਂ ਮੈਂ ਕੈਨੇਡਾ ਵੀ ਕਿਹਾ ਹੈ ਮੈਂ ਇੱਥੇ ਵੀ ਤੁਹਾਨੂੰ ਕਹਿੰਦਾ ਮੈਂ ਆਪ ਸਾਰਿਆਂ ਵੀਰਾਂ ਨੂੰ ਬੇਨਤੀ ਕਰਕੇ ਪੁੱਛਦਾ ਤੁਸੀਂ ਬੋਲ ਕੇ ਮੈਨੂੰ ਦੱਸਣਾ ਆਈਡੈਂਟੀ ਕਈਆਂ ਲੋਕਾਂ ਦੀ ਕੰਟਰੀ ਹੈ ਕਈਆਂ ਦਾ ਦੇਸ਼ ਹੈ ਨਾ ਜਿਹੜਾ ਉਹਨਾਂ ਦੀ ਆਈਡੈਂਟੀ ਹੈ ਉਹਨਾਂ ਦੀ ਪਛਾਣ ਹੈ ਉਹਨਾਂ ਦਾ ਦੇਸ਼ ਜਿਹੜਾ ਹੈ ਉਹ ਪਛਾਣ ਬਣ ਜਾਂਦਾ ਸਾਡੇ ਕੋਲ ਆਪਣਾ ਦੇਸ਼ ਨਹੀਂ ਹੈ ਅਸੀਂ ਭਾਰਤ ਵਿੱਚ ਰਹਿੰਦੇ ਹਾਂ ਅਸੀਂ ਕੈਨੇਡਾ 'ਚ ਰਹਿੰਦੇ ਹਾਂ ਅਸੀਂ ਅਮਰੀਕਾ 'ਚ ਰਹਿੰਦੇ ਹਾਂ ਸਾਡੀ ਆਪਣੀ ਜਿਹੜੀ ਹੋਂਦ ਨੂੰ ਬਚਾ ਕੇ ਰੱਖਣਾ ਸਾਡੇ ਲਈ ਬੜਾ ਜ਼ਰੂਰੀ ਬਣ ਜਾਂਦਾ ਹੈ ਕਈਆਂ ਨੂੰ ਲੋੜ ਨਹੀਂ ਉਹਨਾਂ ਦੀ ਆਈਡੈਂਟੀ ਉਹਨਾਂ ਦੀ ਕੰਟਰੀ ਹੈ ਉਹਨਾਂ ਦਾ ਦੇਸ਼ ਹੈ ਮੈਂ ਤੁਹਾਡੇ ਤੋਂ ਬੋਲ ਕੇ ਪੁੱਛਦਾ ਬੋਲ ਕੇ ਦੱਸਣਾ ਬੋਲ ਕੇ ਦੱਸਿਓ ਐਵੇਂ ਨਾ ਕਿਹੋ ਬੋਲ ਕੇ ਦੱਸਿਓ ਬੋਲੋ ਜਰਾ ਵੀ ਇੰਗਲੈਂਡ ਹੈ ਜਿਹੜਾ ਇਹ ਕਿੰਨਾ ਦਾ ਦੇਸ਼ ਹੈ ਜਰਾ ਬੋਲ ਕੇ ਵੀ ਕਿੰਨਾ ਦਾ ਦੇਸ਼ ਹੈ ਗੋਰਿਆਂ ਦਾ ਕਿਹਾ ਨਾ ਅੱਛਾ ਹੁਣ ਬੋਲੋ ਅੱਗੇ ਵੀ ਦੁਬਈ ਕਿੰਨਾ ਦਾ ਦੇਸ਼ ਹੈ ਮੁਸਲਮਾਨਾਂ ਦਾ ਕਹਿ ਲਓ ਬੋਲ ਕੇ ਗੱਜ ਕੇ ਵੀ ਦੁਬਈ ਕਿੰਨਾ ਦਾ ਦੇਸ਼ ਹੈ ਅੱਛਾ ਅੱਗੇ ਬੋਲੋ ਪਾਕਿਸਤਾਨ ਕਿੰਨਾ ਦਾ ਦੇਸ਼ ਹੈ ਮੁਸਲਮਾਨਾਂ ਦਾ ਅਮਰੀਕਾ ਕਿੰਨਾ ਦਾ ਦੇਸ਼ ਹੈ ਗੋਰਿਆਂ ਦਾ ਬੋਲਿਆ ਤੁਸੀਂ ਗੋਰਿਆਂ ਦਾ ਕੈਨੇਡਾ ਕਿੰਨਾ ਦਾ ਦੇਸ਼ ਹੈ ਗੱਜ ਕੇ ਗੋਰਿਆਂ ਦਾ ਪਰ ਪੰਜਾਬੀ ਉੱਥੇ ਥੋੜ੍ਹੇ ਰਹਿੰਦੇ ਆ ਕਿਤੇ ਪੰਜਾਬ ਇੰਨੇ ਤਾਂ ਐਬ ਸਪੋਰਟ ਵੱਲ ਤੁਰ ਜਾਓ ਤੁਹਾਨੂੰ ਗੋਰਾ ਲੱਭਦਾ ਹੀ ਕੋਈ ਨਹੀਂ ਪੰਜਾਬੀ ਪੰਜਾਬੀ ਸਰੀ 'ਚ ਪੰਜਾਬੀ ਪੰਜਾਬੀ ਟਰਾਂਟੋ 'ਚ ਪੰਜਾਬੀ ਪੰਜਾਬੀ ਬ੍ਰੈਮਟਨ 'ਚ ਪੰਜਾਬੀ ਪੰਜਾਬੀ ਪਰ ਤੁਸੀਂ ਕਹਿੰਦੇ ਆ ਦੇਸ਼ ਕੈਨੇਡਾ ਕਿੰਨਾ ਦਾ ਹੈ ਗੋਰਿਆਂ ਦਾ ਹੁਣ ਬੋਲ ਕੇ ਦੱਸੋ ਭਾਰਤ ਕਿੰਨਾ ਦਾ ਦੇਸ਼ ਗੱਜ ਕੇ ਭਾਰਤ ਕਿੰਨਾ ਦਾ ਦੇਸ਼ ਹਿੰਦੂਆਂ ਦਾ ਕਿਉਂ ਭਲਾ ਕਿਉਂਕਿ ਬਹੁ ਗਿਣਤੀ ਨੂੰ ਗਿਣਿਆ ਜਾਂਦਾ ਘੱਟ ਗਿਣਤੀ ਗਿਣੀ ਹੋਈ ਨਹੀਂ ਜਾਂਦੀ ਘੱਟ ਗਿਣਤੀ ਗਿਣਤੀ 'ਚ ਨਹੀਂ ਆਉਂਦੀ ਚਾਹੇ ਤੁਸੀਂ ਜਿੰਨੇ ਮਰਜ਼ੀ ਵੇਖੋ ਭਰਾਵੋ ਘੱਟ ਗਿਣਤੀ ਗਿਣਤੀ 'ਚ ਨਹੀਂ ਆਉਂਦੀ ਘੱਟ ਗਿਣਤੀ ਨੂੰ ਜ਼ੋਰ ਲਾ ਕੇ ਦੱਸਣਾ ਪੈਂਦਾ ਅਸੀਂ ਹੈਗੇ ਹਾਂ ਮੈਨੂੰ ਗਿਣ ਲਓ ਵਿੱਚ ਹੋਰ ਸੌਖੀ ਐਗਜੈਂਪਲ ਦਿੰਦਾ ਮੈਂ ਜਮਾਂ ਹੀ ਸੌਖੀ ਮੇਰੀ ਦਾੜੀ ਕਾਲੀ ਹੈ ਕਿ ਚਿੱਟੀ ਗੱਜ ਕੇ ਦੱਸੋ ਕਾਲੀ ਬੋਲਿਆ ਤੁਸੀਂ ਘੱਟ ਗਿਣਤੀ ਗਿਣਤੀ ਹੋਈ ਨਹੀਂ ਚੀਜ਼ ਆਉਂਦੀ ਕਿਉਂਕਿ ਚਿੱਟੇ ਵੀ ਹੈਗੇ ਆ ਪਰ ਗਿਣਤੀ 'ਚ ਨਹੀਂ ਆ ਰਹੇ ਜਿੱਦਣ ਜ਼ਿਆਦਾ ਚਿੱਟੀ ਆ ਬਾਬਾ ਜੀ ਦੀ ਦਾੜੀ ਚਿੱਟੀ ਹੈ ਕਿ ਕਾਲੀ ਚਿੱਟੀ ਹੈ ਨਾ ਇਹਨਾਂ ਦੀ ਪਿੱਛੇ ਚਿੱਟੀ ਇਹਨਾਂ ਦੀ ਘੱਟ ਗਿਣਤੀ ਕਾਲਿਆਂ ਦੀ ਉਹ ਵੀ ਗਿਣਤੀ 'ਚ ਨਹੀਂ ਆ ਰਹੇ ਹੈਗੇ ਹੈ ਕਾਲੇ ਪਰ ਗਿਣਤੀ 'ਚ ਨਹੀਂ ਆ ਰਹੇ ਹੁਣ ਜਦੋਂ ਘੱਟ ਗਿਣਤੀ ਹੋਈਏ ਉਦੋਂ ਜ਼ੋਰ ਲਾਉਣਾ ਪੈਂਦਾ ਅਸੀਂ ਹੈਗੇ ਹਾਂ ਅਤੇ ਯਾਦ ਰੱਖਿਓ ਸੁਣੋ ਧਿਆਨ ਨਾਲ ਇੰਡੀਆ ਵਿੱਚ ਘੱਟ ਗਿਣਤੀ ਹੋ ਪੱਗਾਂ ਲਾ ਦਿਓਗੇ ਪੰਜਾਬੀ ਬੋਲਣੀ ਛੱਡ ਦਿਓਗੇ ਉੱਥੇ ਹਿੰਦੂਆਂ 'ਚ ਗਵਾਚ ਜਾਓਗੇ ਕੈਨੇਡਾ ਦੇ ਵਿੱਚ ਪੰਜਾਬੀ ਬੋਲਣੀ ਛੱਡ ਦਿਓਗੇ ਦਸਤਾਰਾਂ ਲਾ ਦਿਓਗੇ ਇੱਥੇ ਗੋਰਿਆਂ 'ਚ ਗਵਾਚ ਜਾਓਗੇ ਦੁਬਈ 'ਚ ਪੱਗਾਂ ਲਾ ਦਿਓਗੇ ਪੰਜਾਬੀ ਛੱਡ ਦਿਓਗੇ ਤੁਸੀਂ ਮੁਸਲਮਾਨਾਂ 'ਚ ਗਵਾਚ ਜਾਓਗੇ ਤੁਹਾਨੂੰ ਦੱਸਣਾ ਪੈਣਾ ਅਸੀਂ ਹੈਗੇ ਹਾਂ ਮੈਂ ਤੁਹਾਨੂੰ ਪੁੱਛਦਾ ਵੀਰੋ ਕਲਗੀਧਰ ਜੀ ਦੀ ਸਭ ਤੋਂ ਵੱਡੀ ਦਾਤ ਕਿਹੜੀ ਹੈ ਆਹ ਦਸਤਾਰ ਸਾਨੂੰ ਦਿੱਤੀ ਆਹ ਦਾੜਾ ਦਿੱਤਾ ਵੱਖਰੀ ਪਛਾਣ ਵੀਰੋ ਵੱਖਰੀ ਪਛਾਣ ਬਣਾਉਣ ਐਵੇਂ ਹੀ ਬਣ ਜਾਂਦੀਆਂ ਕਿਤੇ ਕੰਡਿਆਂ 'ਤੇ ਪੈਣਾ ਪੈਂਦਾ ਹੈ ਨੀਹਾਂ 'ਚ ਬੱਚੇ ਚੜਾਉਣੇ ਪੈਂਦੇ ਹੈ ਐਵੇਂ ਨਹੀਂ ਦਿਲ ਕਿਸੇ ਦੀ ਕਾਪੀ ਕੌਣ ਕਰਦਾ ਹੈ ਕੌਣ ਕਰਦਾ ਕਿਸੇ ਵਾਸਤੇ ਤੁਸੀਂ ਕਿਸੇ ਦੀ ਕਾਪੀ ਐਵੇਂ ਨਹੀਂ ਕਰਦੇ ਉਹ ਜੇ ਪਾਤਸ਼ਾਹ ਨੇ ਉਹ ਇੱਕ ਸਿਸਟਮ ਬਣਾਇਆ ਇੱਕ ਨਵਾਂ ਰਾਹ ਬਣਾਇਆ ਗੁਰੂ ਨਾਨਕ ਨੇ ਸੌਖੇ ਨਹੀਂ ਹੁੰਦੇ ਨਵੇਂ ਰਾਹ ਬਣਾਉਣੇ ਅਤੇ ਦਸ਼ਮੇਸ਼ ਪਿਤਾ ਨੂੰ ਕਿੰਨੀਆਂ ਕੁਰਬਾਨੀਆਂ ਕਰਨੀਆਂ ਪਈਆਂ ਸਰਦਾਰ ਮਹਾਰਾਜ ਕਹਿੰਦੇ ਇਹ ਤੇ ਕਿਸੇ ਕਿਸੇ ਦੇ ਨਾਂ ਨਾਲ ਲੱਗਦਾ, ਮੇਰੇ ਤੇ ਸਾਰੇ ਸਰਦਾਰ ਹੋਣਗੇ, ਵੱਖਰੀ ਪਛਾਣ ਹੋਏਗੀ, ਪੱਗਾਂ ਦਾੜੀਆਂ, ਸਾਡੀ ਪਛਾਣ ਵੱਖਰੀ ਗੁਰੂ ਸਾਹਿਬ ਨੇ ਦਿੱਤੀ, ਸਾਡੀ ਬੋਲੀ ਵੱਖਰੀ। ਗੁਰੂ ਅੰਗਦ ਸਾਹਿਬ ਨੇ ਪੰਜਾਬੀ ਲਿਪੀ ਬਣਾਈ, ਜੇ ਲਿਪੀ ਗੁਰੂ ਅੰਗਦ ਸਾਹਿਬ ਨਾ ਬਣਾਉਂਦੇ ਅਸੀਂ ਗੁਰਬਾਣੀ ਕਿੱਦਾਂ ਪੜ੍ਹ ਲੈਂਦੇ? ਅਸੀਂ ਪੰਜਾਬੀ ਛੱਡਾਂਗੇ, ਊੜਾ ਛੱਡਾਂਗੇ, ਜੂੜਾ ਛੱਡਾਂਗੇ, ਅਸੀਂ ਤੇ ਗਵਾਚ ਹੀ ਜਾਵਾਂਗੇ। ਕੁਝ ਅਮਰੀਕਾ ਗਵਾਚ ਗਏ, ਕੁਝ ਕਨੇਡਾ ਗਵਾਚ ਗਏ, ਇੰਡੀਆ ਵਾਲੇ ਉੱਥੇ ਗਵਾਚ ਗਏ, ਪਛਾਣ ਹੀ ਨਹੀਂ ਰਹੀ। ਤੇ ਮੈਂ ਤੁਹਾਨੂੰ ਪੁੱਛਦਾ ਗੁਰਮੁਖੋ, ਫਿਰ ਜਵਾਬ ਦਿਓ, ਬਿਕਰਸਫੀਲਡ ਰਹਿੰਦੇ ਹੋ, ਐਲੇ ਤੋਂ ਫਲਾਈਟ ਫੜੋ ਤੇ ਜਾ ਰਹੇ ਹੋ ਨਿਊਯਾਰਕ ਵਿੱਚ, ਸਾਰੇ ਗੋਰੇ ਹੈ ਤੇ ਇੱਕ ਸਰਦਾਰ ਬੈਠਾ ਹੈ, ਇੱਕ ਸਰਦਾਰ, ਤੇ ਉਹ ਵੇਖਦੇ ਆਹ ਕੌਣ ਹੈ, ਗੋਰਾ ਬੈਠਾ ਵੇਖਦਾ ਵੀ ਆਹ ਕਿਹੜਾ ਆ ਗਿਆ, ਵੱਡੀ ਸਾਰੀ ਪੱਗ, ਦਾੜਾ, ਇਹ ਬੰਦਾ ਕਿਹੜਾ ਹੈ? ਫਿਰ ਸਰਚ ਕਰਦੇ ਨੇ ਉਹ ਗੂਗਲ ਤੇ, ਚੈਟ GPT ਤੇ ਜਾਂਦੇ ਨੇ, ਉਹ ਪੁੱਛਦੇ ਨੇ ਇਹ ਕੌਣ ਹੈ, ਉਹਦੀ ਫੋਟੋ ਖਿੱਚਦਾ ਪਾ ਦਿੰਦਾ, ਫਿਰ ਉਹਨੂੰ ਲੱਭਿਆ ਕਿਸੇ ਗੋਰੇ ਨੂੰ, ਤੇਰੀ ਪੱਗ ਤੋਂ ਪੰਜਾਬ ਲੱਭਣਾ, ਪੰਜਾਬ ਤੋਂ ਹੌਲੀ ਹੌਲੀ ਉਹਨੂੰ ਸਿੱਖੀ ਲੱਭਣੀ ਹੈ, ਤੇ ਤੇਰੇ ਤੋਂ ਉਹਨੇ ਗੱਲ ਸ਼ੁਰੂ ਕਰਨੀ ਹੈ। ਉਹਨੂੰ ਲੱਭਦਾ ਲੱਭਦਿਆਂ ਗੁਰੂ ਗੋਬਿੰਦ ਸਿੰਘ ਵੀ ਲੱਭ ਪੈਣਾ, ਗੱਲ ਸ਼ੁਰੂ ਤੇਰੇ ਚਿਹਰੇ ਤੋਂ ਹੋਣੀ ਹੈ ਤੇ ਮੁੱਕਣੀ ਜਾ ਕੇ ਕਲਗੀਆਂ ਵਾਲੇ ਤੇ ਹੈ। ਗੁਰੂ ਨਾਨਕ ਤੇ ਮੁੱਕਣੀ ਹੈ ਗੱਲ ਜਾ ਕੇ, ਤੇਰੇ ਤੋਂ ਸ਼ੁਰੂ ਹੋਣਾ ਹੈ। ਅਸੀਂ ਚੱਲਦੇ ਫਿਰਦੇ ਗੁਰੂ ਦੇ ਪ੍ਰਚਾਰਕ ਹਾਂ, ਜੇ ਦਾੜੀ ਪੱਗ ਰੱਖਦੇ ਹਾਂ, ਚੰਗੇ ਕਰਮ ਕਰਦੇ ਹਾਂ, ਦਾੜੀ ਵੀ ਪੱਗ ਵੀ ਤੇ ਮਿਹਨਤ ਤੇ ਕਰ ਹੀ ਰਹੇ ਹਾਂ, ਇੱਥੇ ਉਹ ਦੋ ਨੰਬਰੀਏ ਹੈਗੇ ਨੇ, ਸਾਰੇ ਹੀ ਥੋੜਾ ਨੇ, ਠੱਗ ਚੋਰ ਹੈਗੇ ਨੇ ਸਾਰੇ ਹੀ ਥੋੜਾ ਨੇ, ਬੇਈਮਾਨ ਹੈਗੇ ਨੇ ਸਾਰੇ ਹੀ ਥੋੜਾ ਨੇ, ਮਿਹਨਤੀ ਨੇ ਸਾਡੇ 'ਚ ਬਹੁਤ ਗਿਣਤੀ, ਮਿਹਨਤੀ ਲੋਕਾਂ ਦੀ ਹੈ, ਹਾਰਡ ਵਰਕ ਕਰਨ ਵਾਲੇ ਮਿਹਨਤੀ ਲੋਕ ਨੇ। ਤੇ ਜਦੋਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਮਿਹਨਤ ਕਰਦੇ ਹਾਂ, ਸਿਰ 'ਤੇ ਪੱਗਾਂ ਬੰਨ੍ਹ ਕੇ, ਦਾੜੀਆਂ ਰੱਖ, ਸਾਡਾ ਸਿਰ ਉੱਚਾ ਹੁੰਦਾ। ਵੇਖੋ ਇੱਥੇ ਸਾਡੇ 'ਚ ਨੌਜਵਾਨ ਇੱਕ ਬੈਠਾ ਹੈ, ਨਵਰਾਜ, ਨਵਰਾਜ ਸਿੰਘ, ਸਾਡੇ ਇੱਥੇ ਸਰਦਾਰ ਹਰਦੀਪ ਸਿੰਘ ਨੇ, ਉਹਨਾਂ ਦਾ ਬੇਟਾ ਹੈ, ਨਵੀ ਅਸੀਂ ਕਹਿੰਦੇ ਹਾਂ। ਮੇਰੇ ਨਾਲ ਕਈ ਵਾਰੀ ਸਟੇਜ 'ਤੇ ਬੈਠਾ ਹੁੰਦਾ ਸੀ ਜਦੋਂ ਆਈਦਾ ਸੀ, ਕਦੇ ਨਾਲ ਨਾਲ ਪ੍ਰੋਗਰਾਮ ਕਰਾਉਣੇ। ਉਹ ਵਕੀਲ ਬਣਿਆ, ਚੰਗਾ ਵਕੀਲ ਬਣਿਆ, ਅਤੇ ਪਿਛਲੇ ਕੁਝ ਮਹੀਨਿਆਂ ਤੋਂ ਜੱਜ ਬਣ ਗਿਆ, ਸਭ ਤੋਂ ਛੋਟੀ ਉਮਰ ਦਾ ਸਿੱਖ ਜੱਜ। ਅਤੇ ਜੇ ਮੈਂ ਉਹਦਾ ਸਟੇਜ 'ਤੇ ਨਾ ਬੋਲਿਆ, ਸਿਰਫ ਇਸ ਲਈ ਉਹਦੇ ਸਿਰ 'ਤੇ ਪੱਗ ਹੈ, ਉਹਦੇ ਮੁੱਖ 'ਤੇ ਦਾੜਾ ਹੈ, ਮੈਂ ਨਾ ਬੋਲਿਆ ਸਟੇਜ ਦੇ ਉੱਤੇ। ਕਿਉਂ? ਕਿਉਂਕਿ ਮੁੱਖ 'ਤੇ ਦਾੜਾ ਹੈ, ਮੈਨੂੰ ਇਹ ਮਾਣ ਹੋਇਆ, ਇਹ ਸਾਡੀ ਸਿੱਖਾਂ ਦੀ ਸ਼ਾਨ ਬਣਦੇ ਨੇ ਬੱਚੇ, ਜਿਹੜੇ ਬੱਚੇ ਦਸਤਾਰਾਂ ਸਜਾਉਂਦੇ ਨੇ, ਪੱਗਾਂ ਬੰਨਦੇ ਨੇ, ਤਰੱਕੀ ਕਰਦੇ ਨੇ, ਸਾਨੂੰ ਮਾਣ ਉਹਨਾਂ ਬੱਚਿਆਂ ਦੇ ਉੱਤੇ। ਅਤੇ ਉਹ ਸਾਡੇ ਗੁਰੂ ਸਾਹਿਬ ਦਾ ਹੀ ਪ੍ਰਚਾਰ ਕਰ ਰਿਹਾ। ਦਿੱਤਾ ਕੀ ਗੁਰੂ ਨੇ? ਆਹ ਦਿੱਤਾ ਸਾਨੂੰ, ਵੱਖਰੀ ਸੋਚ ਦਿੱਤੀ, ਹਾਰਡ ਵਰਕ ਕਰਨਾ ਸਿਖਾਇਆ, ਮਿਹਨਤ ਕਰਨੀ ਸਿਖਾਈ, ਕਦੇ ਅੱਕਣਾ ਨਹੀਂ, ਕਦੇ ਥੱਕਣਾ ਨਹੀਂ, ਕਦੇ ਘਬਰਾਉਣਾ ਨਹੀਂ, ਕਦੇ ਡਰਨਾ ਨਹੀਂ। ਇਸੇ ਕਰਕੇ ਤੁਸੀਂ ਵੇਖੋਗੇ ਜਿੱਧਰੋਂ ਸਾਰੇ ਡਰ ਜਾਂਦੇ ਨੇ, ਕਹਿਣਗੇ ਅਸੀਂ ਜਾਵਾਂਗੇ। ਆ ਸਾਡੇ 'ਚ ਬੰਦੇ ਕਹਿੰਦੇ ਨਹੀਂ ਉਹ ਲੋੜ ਇੱਧਰ ਨੂੰ, ਉਹ ਬੜਾ ਔਖਾ, ਇਹ ਕਹਿਣਗੇ ਕਰ ਲਾਂਗੇ, ਉਹ ਇੰਨੇ ਦਿਨ ਜਾਗਣਾ ਪੈਣਾ, ਜਾਗ ਲਾਂਗੇ, ਆ ਧਰਤੀ ਆਬਾਦ ਕਰਨੀ ਪੈਣੀ, ਕਰ ਲਾਂਗੇ। ਹਾਰਡ ਵਰਕਰ ਜਿਹੜੇ ਆ ਨਾ ਅਸੀਂ, ਇਹ ਜਿਹੜੇ ਡਰਦੇ ਹੀ ਨਹੀਂ, ਡਰਦੇ ਹੀ ਨਹੀਂ, ਇਹ ਕਲਗੀਆਂ ਵਾਲੇ ਨੇ ਸਾਡੇ 'ਚ ਦਿੱਤੀ ਹੈ ਦਾਤ, ਇਹ ਗੁਰੂ ਗੋਬਿੰਦ ਸਿੰਘ ਨੇ ਸਾਡੇ 'ਚ ਭਰੀ ਹੈ ਵੀ ਡਰਦੇ ਨਹੀਂ, ਰਿਸਕ ਲੈਣਾ ਸਾਡੇ ਸੁਭਾਅ 'ਚ ਹੈ, ਅਤੇ ਗੁਰੂ ਗੋਬਿੰਦ ਸਿੰਘ ਤੋਂ ਸਾਡੇ 'ਚ ਆਇਆ ਹੈ, ਕਲਗੀਧਰ ਪਾਤਸ਼ਾਹ ਤੋਂ ਸਾਡੇ 'ਚ ਆਇਆ ਹੈ। ਅਤੇ ਜਿੱਥੇ ਅਸੀਂ ਬਾਹਰੋਂ ਉਹ ਬਣ ਕੇ ਰਹਿਣਾ ਹੈ, ਤਾਂ ਜੋ ਗਵਾਉਣਾ ਹੈ, ਗਵਾਚਣਾ ਨਹੀਂ, ਰਹਿਣਾ ਹੈ ਇਹਨਾਂ ਦੇਸ਼ਾਂ 'ਚ, ਨਜ਼ਾਰੇ ਲੈਣੇ ਹੈ, ਤਰੱਕੀ ਕਰਨੀ ਹੈ, ਗਵਾਚਣਾ ਨਹੀਂ, ਗੋਰੇ ਨਹੀਂ ਬਣ ਜਾਣਾ, ਅਸੀਂ ਪੰਜਾਬੀ ਰਹਿਣਾ, ਅਸੀਂ ਸਰਦਾਰ ਰਹਿਣਾ। ਅਸੀਂ ਜਿੱਥੇ ਮਰਜ਼ੀ ਈਸਾਈਆਂ ਦੇ ਦੇਸ਼ ਵਿੱਚ ਰਹੀਏ, ਪਰ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਰਹਿਣਾ ਹੈ, ਮੇਰੇ ਗੁਰੂ ਗੋਬਿੰਦ ਸਿੰਘ ਪਿਤਾ ਆ, ਇਹ ਕਹਿਣਾ। ਪਿਓ ਮਿਲ ਜਾਏ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ। ਠੀਕ ਹੈ, ਇਹਨਾਂ ਦੇਸ਼ਾਂ 'ਚ ਘੁੰਮਦੇ ਰਹੋ ਫਿਰਦੇ ਰਹੋ ਅਤੇ ਗਵਾਚੀਏ ਕਿਉਂ, ਗਵਾਚਣ ਥੋੜ੍ਹਾ ਆਏ ਸੀ ਵੀ ਗਵਾਚ ਜਾਈਏ, ਇੱਥੇ ਇੱਥੇ ਰਹਿਣ ਆਏ ਸੀ, ਬੱਚਿਆਂ ਦੇ ਫਿਊਚਰ ਲਈ ਆਏ ਸੀ, ਨਿਆਣਿਆਂ ਦਾ ਫਿਊਚਰ ਬਣੇ, ਪੁੱਤ ਪੋਤੇ ਮੇਰੇ ਮੌਜਾਂ ਕਣ ਕਰਨ, ਇਹਦੇ ਲਈ ਆਏ ਹਾਂ, ਗਵਾਚਣ ਨਹੀਂ ਆਏ। ਅਸੀਂ ਸਿੱਖੀ ਸਾਂਭ ਕੇ ਰੱਖਣੀ ਹੈ, ਅਸੀਂ ਰੂਪ ਪਹਿਰਾਵਾ ਆਈਡੈਂਟੀ, ਜਿੱਦਣ ਕੰਟਰੀ ਹੋਵੇ ਉਦਣ ਤੁਸੀਂ ਨਾ ਵੀ ਹੋਵੋਗੇ ਫਰਕ ਨਹੀਂ ਪੈਣਾ, ਤੁਹਾਡੀ ਪਛਾਣ ਤੁਹਾਡਾ ਦੇਸ਼ ਬਣੇਗਾ। ਪਰ ਨਹੀਂ, ਅੱਜ ਦੀ ਘੜੀ ਵਿੱਚ ਸਾਨੂੰ ਸਾਡੀ ਸਾਂਭ ਕੇ ਰੱਖਣੀ ਪੈਣੀ ਪਛਾਣ, ਆਹ ਸਾਡੀ ਪੱਗ ਹੈ, ਆਹ ਦਾੜੀ ਹੈ, ਆਹ ਬੋਲੀ ਹੈ, ਆਹ ਭਾਸ਼ਾ ਹੈ ਸਾਡੀ, ਗਵਾਚਣਾ ਨਹੀਂ। ਅਸੀਂ ਬਾਹਰੋਂ ਵੀ ਵਧੀਆ ਬਣ ਕੇ ਰਹਿਣਾ ਹੈ ਅਤੇ ਵਧੀਆ ਅੰਦਰੋਂ ਵੀ ਬਣਨਾ, ਇਹਦੇ 'ਚ ਕੋਈ ਸ਼ੱਕ ਨਹੀਂ। ਪੱਗਾਂ ਵਾਲਿਆਂ ਨੇ ਪੱਗ ਨੂੰ ਕਈਆਂ ਨੇ ਬਦਨਾਮ ਵੀ ਕੀਤਾ ਹੈ, ਫਲਾਣਾ ਬੰਦਾ ਗਲਤ ਕੰਮ ਕਰਦਾ ਪੱਗ ਬੰਨਦਾ, ਫਲਾਣਾ ਬੰਦਾ ਗਲਤ ਕੰਮ ਕਰਦਾ ਪੱਗ ਬੰਨਦਾ, ਇਹਦਾ ਮਤਲਬ ਇਹ ਥੋੜ੍ਹਾ ਵੀ ਚੰਗਿਆਂ ਨੇ ਪੱਗਾਂ ਲਾ ਦੇਣੀਆਂ ਨੇ, ਚੰਗੇ ਵੀ ਬੰਨਣ। ਜਿਹੜੇ ਬੰਦੇ ਸਮਝਦਾਰ ਨੇ, ਤਰੱਕੀ ਕਰ ਰਹੇ ਨੇ, ਜੱਜ ਬਣ ਰਹੇ ਨੇ ਇੱਥੇ, ਉਹ ਕੀ ਪਤਾ ਲੱਗਦਾ ਕਿਹੜੇ ਪੰਜਾਬੀ ਨੇ ਆਉਣ ਵਾਲੇ ਸਮੇਂ 'ਚ ਪ੍ਰੈਜੀਡੈਂਟ ਬਣ ਜਾਣਾ ਹੈ। ਪ੍ਰੈਜੀਡੈਂਟ ਹੋਵੇ ਅਤੇ ਸਿਰ 'ਤੇ ਦਸਤਾਰ ਹੋਵੇ, ਪੱਗਾਂ ਵਾਲੇ, ਉਹ ਪੱਗਾਂ ਵਾਲੇ 'ਤੇ ਕਿਸੇ ਦਾ ਰਾਜ ਨਹੀਂ ਚੱਲਦੇ, ਸਾਡੇ 'ਤੇ ਆਹ ਦਸਤਾਰਾਂ ਸਾਡੀਆਂ ਅਸੀਂ ਬੰਨੀਆਂ, ਚਾਹੇ ਸਾਡੇ ਪਿਓ ਬੰਨਦੇ ਸੀ, ਸਾਡੇ ਦਾਦੇ ਬੰਨਦੇ ਸੀ। ਪੰਜਾਬ 'ਚ ਅੱਜ ਵੀ ਕਿਸੇ ਨੇ ਰਾਜ ਕਰਨਾ ਹੋਵੇ ਨਾ, ਨਾ ਵੀ ਪੱਗ ਬੰਨਦਾ ਹੋਵੇ, ਉਹਨੂੰ ਪੱਗ ਬੰਨ੍ਹ ਕੇ ਆਉਣਾ ਪੈਂਦਾ। ਸੀਐਮ ਹੋਵੇ ਜਿਹੜਾ ਮਰਜ਼ੀ, ਉਹਨੂੰ ਪੱਗ ਬੰਨ੍ਹਣੀ ਪੈਂਦੀ ਹੈ, ਉਹਨੂੰ ਪਤਾ ਹੈ ਪੱਗਾਂ ਵਾਲੇ ਪੱਗ ਵਾਲੇ ਦਾ ਰਾਜ ਹੀ ਚੱਲ ਸਕਦੇ ਹੈ। ਇਹ ਤਾਂ ਪੱਗ ਵਾਲੇ ਨੂੰ ਸਿਰ 'ਤੇ ਪਾਉਂਦੇ ਹੈ, ਦਸਤਾਰ ਵਾਲੇ ਸਿਰ 'ਤੇ ਨਹੀਂ ਪਾਉਂਦੇ ਕਿਸੇ ਨੂੰ, ਇਹ ਪੱਗ ਵਾਲੇ ਜਿਹੜੇ ਇੱਦਾਂ ਦੇ ਹੈ। ਅਤੇ ਮੈਂ ਵੀਰਾਂ ਨੂੰ ਬੇਨਤੀ ਕਰਨੀ ਹੈ, ਭਾਵੇਂ ਕਦੇ ਕਦੇ ਐਤਵਾਰ ਸ਼ੁਰੂ ਕਰੋ, ਐਤਵਾਰ ਪੱਗ ਬੰਨ੍ਹ ਕੇ ਗੁਰਦੁਆਰੇ ਆਉਣਾ, ਫਿਰ ਹੌਲੀ ਹੌਲੀ ਆਦਤ ਪੱਕੇਗੀ, ਸੁਭਾਅ ਬਣੇਗਾ। ਹੌਲੀ ਹੌਲੀ ਆਦਤ ਪਾਓ, ਅੱਜ ਨਹੀਂ ਤਾਂ ਹੌਲੀ ਹੌਲੀ ਮਨ ਬਣਾਓ, ਪਰ ਮਨ ਬਣਾਉਣਾ ਹੈ, ਸਵਾਰ ਕੇ ਆਪਣੇ ਆਪ ਨੂੰ ਅੰਦਰੋਂ ਵੀ ਬਾਹਰੋਂ ਵੀ। ਪੰਜਾਂ ਸਿੰਘਾਂ ਨੂੰ ਲਾਲ ਚੰਦ ਬੁਲਾ ਲੈ, ਪ੍ਰਸ਼ਾਦਾ ਛਕਾ ਲੈ, ਅਰਦਾਸ ਕਰਾ ਲੈ, ਅਤੇ ਤੇਰਾ ਮੋਰਚਾ ਫਤਿਹ ਹੋ ਜਾਏਗਾ, ਮਹਾਰਾਜ ਕਿਰਪਾ ਕਰ ਦੇਣਗੇ। ਪੰਜਾਂ ਦੀ ਅਰਦਾਸ ਵਿਰਥੀ ਨਹੀਂ ਜਾਂਦੀ। ਪੰਜ ਸਿੰਘ ਘਰ ਬੁਲਾਏ, ਪ੍ਰਸ਼ਾਦਾ ਛਕਾਇਆ, ਉਹ ਕਹਿੰਦੇ ਅਰਦਾਸ ਕੀ ਕਰੀਏ ਲਾਲ ਚੰਦ? ਕਹਿੰਦਾ ਅਰਦਾਸ 'ਚ ਇਹ ਕਹਿ ਦਿਓ ਵੀ ਇਹਦੇ ਮਨ ਦੀ ਮਨੋਕਾਮਨਾ ਪੂਰੀ ਹੋ ਜਾਏ, ਅੱਗੇ ਵਾਲੀ ਮੈਂ ਆਪੇ ਕਰ ਲਵਾਂਗਾ, ਇਹ ਕਹਿ ਦਿਓ ਇਹਦੇ ਮਨ ਦੀ ਮਨੋਕਾਮਨਾ ਪੂਰੀ ਹੋ ਜਾਏ। ਉਹਨਾਂ ਅਰਦਾਸ ਕੀਤੀ, ਸੱਚੇ ਪਾਤਸ਼ਾਹ ਲਾਲ ਚੰਦ ਨੇ ਪ੍ਰਸ਼ਾਦਾ ਪਾਣੀ ਛਕਾਇਆ, ਇਹਦੇ ਮਨ ਦੀ ਮਨੋਕਾਮਨਾ ਪੂਰੀ ਹੋਵੇ, ਅਤੇ ਵਿੱਚ ਬੈਠਾ ਚੁੱਪ ਕਰਕੇ ਸੁਣਦਾ ਰਿਹਾ। ਜਦੋਂ ਆਇਆ ਨਾ ਇਹਦੇ ਮਨ ਦੀ ਮਨੋਕਾਮਨਾ ਪੂਰੀ ਹੋ ਜਾਏ, ਕਹਿੰਦਾ ਜੀ ਮੇਰੀ ਢਾਲ 'ਚੋਂ ਗੋਲੀ ਨਾ ਲੰਘੇ, ਮੰਗਿਆ ਇਹੋ ਹੀ, ਮੇਰੀ ਢਾਲ 'ਚੋਂ ਗੋਲੀ ਨਾ ਲੰਘੇ। ਅਤੇ ਤੁਰਿਆ ਆਵੇ, ਅਗਲੇ ਦਿਨ ਹੀ ਆ ਗਿਆ ਢਾਲ ਚੱਕ ਕੇ, 10 ਦਿਨ ਤਾਂ ਅਜੇ ਹੋਏ ਵੀ ਨਹੀਂ। ਮਹਾਰਾਜ ਉਹ ਲਾਲ ਚੰਦ ਫੇਰ ਤੁਰਿਆ ਆਉਂਦਾ, ਮਹਾਰਾਜ ਕਹਿੰਦੇ ਚਾਲ ਬਦਲ ਗਈ ਹੈ, ਅੱਜ ਫਰਕ ਪੈ ਗਿਆ। ਆਇਆ, ਸਾਰੇ ਕਹਿੰਦੇ ਸੀ ਹੁਣ ਕਹੇਗਾ ਬਖਸ਼ ਲਓ, ਆਉਣ ਸਾਰ ਕਹਿੰਦਾ ਮਹਾਰਾਜ ਪਰਖ ਲਓ। ਪਰਖੋ, ਬੜਾ ਕੌਨਫੀਡੈਂਸ ਨਾਲ, ਬੜੇ ਮਾਣ ਨਾਲ ਆ ਕੇ ਗੁਰੂ ਸਾਹਿਬ ਨੂੰ ਕਹਿੰਦਾ ਪਰਖ ਲਓ ਮਹਾਰਾਜ। ਮਹਾਰਾਜ ਕਹਿੰਦੇ ਹੱਦ ਹੋ ਗਈ ਇਹ, ਅਤੇ ਕਹਿੰਦੇ ਉਹ ਸਾਰੇ ਕਹਿੰਦੇ ਵੀ ਬੜਾ ਮਾਣ ਨਾਲ ਬੋਲਦਾ, ਪਰ ਫਰਕ ਹੈ ਜੀ ਬੜਾ। ਪਹਿਲਾਂ ਮਾਣ ਸੀ ਆਪਣੇ ਹੱਥਾਂ 'ਤੇ, ਆਪਣੇ ਹੁਨਰ 'ਤੇ, ਹੁਣ ਮਾਣ ਹੈ ਕੀਤੀ ਅਰਦਾਸ 'ਤੇ। ਅਰਦਾਸ 'ਤੇ ਮਾਣ, ਅਸਲ 'ਚ ਗੁਰੂ 'ਤੇ ਹੀ ਮਾਣ ਹੁੰਦਾ ਹੈ, ਮੇਰੇ ਗੁਰੂ 'ਤੇ ਮੈਨੂੰ ਮਾਣ ਹੈ। ਮਹਾਰਾਜ ਕਹਿੰਦੇ ਚੰਗਾ, ਫਿਰ ਉੱਥੇ ਰੱਖਦੇ ਢਾਲ ਸਾਹਮਣੇ, ਲਿਆਓ ਮਾਨ ਸਿੰਘ ਨੂੰ ਚਲਾਏ ਗੋਲੀ, ਜਾ ਉੱਥੇ ਰੱਖਦੇ ਢਾਲ। ਇਹਨੇ ਢਾਲ ਰੱਖੀ ਨਹੀਂ, ਆਪੇ ਹੀ ਬਹਿ ਗਿਆ ਜਾ ਕੇ ਕੰਧ 'ਤੇ ਢਾਲ ਲਾ ਲਈ ਛਾਤੀ ਨਾਲ। ਮਹਾਰਾਜ ਕਹਿੰਦੇ ਮਰ ਜਾਏਗਾ, ਢਾਲ ਛਾਤੀ ਨਾਲ ਲਾ ਕੇ ਬਹਿ ਗਿਆ, ਮਰ ਜਾਏਗਾ, ਓਏ ਗੋਲੀ ਚੱਲ ਜਾਣੀ ਹੈ। ਕਹਿੰਦਾ ਜੀ ਜੇ ਢਾਲ 'ਚੋਂ ਗੋਲੀ ਲੰਘ ਹੀ ਗਈ, ਮੇਰੇ ਜਿਉਣ ਦਾ ਫਿਰ ਕੀ ਫਾਇਦਾ, ਮੈਂ ਤਾਂ ਫਿਰ ਵੀ ਮਰਿਆ ਹੀ ਹਾਂ ਜੇ ਢਾਲ 'ਚੋਂ ਗੋਲੀ ਹੋਈ ਲੰਘ ਗਈ। ਚਲਵਾਓ ਗੋਲੀ, ਬੜੇ ਮਾਣ ਨਾਲ ਕਵੇ, ਇੱਦਾਂ ਕੌਨਫੀਡੈਂਸ, ਬਹਿ ਗਿਆ ਛਾਤੀ 'ਤੇ ਰੱਖ ਕੇ ਢਾਲ। ਮਾਨ ਸਿੰਘ ਨੇ ਗੋਲੀ ਚਲਾਈ, ਹੋਰ ਹੀ ਪਾਸੇ ਚੱਲ ਗਈ। ਦੂਜੀ ਵਾਰੀ ਗੋਲੀ ਚਲਾਈ, ਹੋਰ ਹੀ ਪਾਸੇ। ਤੀਜੀ ਵਾਲੀ ਚਲਾਈ ਹੋਰ ਹੀ ਮਹਾਰਾਜ ਕਹਿੰਦੇ ਓਏ ਮਾਨ ਸਿੰਘਾ ਤੇਰਾ ਨਿਸ਼ਾਨਾ ਕਦੇ ਚੁੱਕਿਆ ਨਹੀਂ ਆ ਕੀ ਹੋ ਗਿਆ ਤੂੰ ਸਹੀ ਤਰੀਕੇ ਸਿਰ ਕਿਉਂ ਨਹੀਂ ਚਲਾਉਂਦਾ ਕਹਿੰਦਾ ਮਹਾਰਾਜ ਉਹਦੀਆਂ ਅੱਖਾਂ ਵੇਖੋ ਉਹਦੀਆਂ ਅੱਖਾਂ ਚੋਂ ਭਰੋਸਾ ਦਿਸਦਾ ਹੈ ਵਿਸ਼ਵਾਸ ਦਿਸਦਾ ਹੈ ਕੌਨਫੀਡੈਂਸ ਦਿਸਦਾ ਹੈ ਮੈਨੂੰ ਉਹਦੀਆਂ ਅੱਖਾਂ ਚੋਂ ਗੁਰੂ ਨਾਨਕ ਦਿਸਦਾ ਹੈ ਮਹਾਰਾਜ ਇੰਨਾ ਉਹਦੇ ਅੰਦਰ ਪਿਆਰ ਤੇ ਭਰੋਸਾ ਹੈ ਮੈਨੂੰ ਉਹ ਨਹੀਂ ਦਿਸਦਾ ਮੈਨੂੰ ਉਹਦੇ ਚੋਂ ਗੁਰੂ ਨਾਨਕ ਦਿਸਦਾ ਮੇਰੇ ਤੋਂ ਗੋਲੀ ਨਹੀਂ ਚੱਲਣੀ ਲਿਆ ਫੜਾ ਮਹਾਰਾਜ ਨੇ ਰਾਈਫਲ ਫੜੀ ਲੱਗੇ ਚਲਾਉਣ ਵਗਾ ਕੇ ਮਾਰੀ ਢਾਲ ਕਹਿੰਦਾ ਮਹਾਰਾਜ ਤੁਸੀਂ ਤੇ ਕਿਹਾ ਸੀ ਸਿੰਘ ਤੋਂ ਗੋਲੀ ਚਲਵਾਵਾਂਗੇ ਇਹ ਥੋੜਾ ਕਿਹਾ ਸੀ ਮੈਂ ਚਲਾਵਾਂਗਾ ਤੁਹਾਡੀ ਗੋਲੀ ਅੱਗੇ ਤੇ ਇਹੋ ਜਿਹੀ ਇੱਕ ਢਾਲ ਕੀ ਭਾਵੇਂ 50 ਆ ਜਾਣ ਇਹਨਾਂ ਚੋਂ ਜਿਹੜਾ ਮਰਜ਼ੀ ਲੈ ਆਇਓ ਤੁਸੀਂ ਨਾ ਚਲਾਇਓ ਜੇ ਤੁਸੀਂ ਚਲਾਓਗੇ ਫਿਰ ਮੇਰੀ ਢਾਲ ਨਹੀਂ ਖੜ ਸਕਦੀ ਪਰ ਜਦੋਂ ਇੱਦਾਂ ਆਇਆ ਚਰਨਾਂ 'ਤੇ ਡਿੱਗਿਆ ਗੁਰੂ ਸਾਹਿਬ ਨੇ ਚੱਕ ਕੇ ਛਾਤੀ ਨਾਲ ਲਾ ਲਿਆ ਕਹਿੰਦੇ ਲਾਲ ਚੰਦ ਢਾਲ ਤੇਰੀ ਉਦਣ ਹੀ ਪਸੰਦ ਆ ਗਈ ਸੀ ਤੂੰ ਅੱਜ ਪਸੰਦ ਆਇਆ ਅੱਜ ਤੂੰ ਪਸੰਦ ਆ ਗਿਆ ਤੂੰ ਸ਼ੁੱਧ ਹੋ ਕੇ ਸਾਫ਼ ਹੋ ਕੇ ਹੰਕਾਰ ਰਹਿਤ ਹੋ ਕੇ ਆਇਆ ਤੂੰ ਅੱਜ ਪਸੰਦ ਆਇਆ ਅਸੀਂ ਲਿਬੜੇ ਤਿਬੜੇ ਅੰਦਰੋਂ ਬਾਹਰੋਂ ਤੇ ਫਿਰ ਵੀ ਕੱਪੜੇ ਲੀੜੇ ਧੋ ਲਈਦੇ ਹੈ ਪੈਰ ਧੋ ਲਓ ਹੱਥ ਧੋ ਲਓ ਨਹਾ ਲਓ ਨਹਾ ਕੇ ਗੁਰਦੁਆਰੇ ਆਓ ਪਰ ਮਨ ਸ਼ੁੱਧ ਨਹੀਂ ਕਰਦੇ ਤੇ ਯਾਦ ਰੱਖਣਾ ਜਿੱਦਣ ਮਨ ਸ਼ੁੱਧ ਕਰਕੇ ਆਓਗੇ ਉਦਣ ਇੱਕ ਵਾਰੀ ਵੀ ਆ ਗਏ ਨਾ ਤੇ ਰੱਜ ਹੋ ਜਾਣਾ ਮਨ ਮੈਲਾ ਹੈ ਮਨ ਸ਼ੁੱਧ ਕਰੀਏ ਮਨ ਸਾਫ਼ ਕਰੀਏ ਯਤਨ ਕਰੀਏ ਕਿ ਸਾਡਾ ਮਨ ਸਾਫ਼ ਹੋਵੇ ਹੌਲੀ ਹੌਲੀ ਗੁਰਬਾਣੀ ਦੇ ਨਾਲ ਆਪਣੇ ਮਨ ਦੀ ਮੈਲ ਲਾਉਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਆਪਣਾ ਜੀਵਨ ਬਣਾਈਏ ਗਿਆਨ ਦੇ ਚਾਨਣ ਨਾਲ ਆਪਣੇ ਆਪ ਨੂੰ ਸਾਫ਼ ਤੇ ਸ਼ੁੱਧ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਭ ਤੇ ਮਿਹਰ ਕਰਨ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸੰਗਤ ਨੂੰ ਬੇਨਤੀ ਹੈ ਅੰਮ੍ਰਿਤ ਸੰਚਾਰ ਕੱਲ੍ਹ ਨੂੰ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ 8 ਵਜੇ ਹੋਣਾ ਭੈਣਾਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਸਭ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਉਣਾ ਨਾਮ ਲਿਖਾਉਣਾ ਦਾੜੀਆਂ ਰੱਖਣੀਆਂ ਨੇ ਕੇਸ ਰੱਖਣੇ ਨੇ ਛਕਿਆ ਸੀ ਭੁੱਲ ਗਲਤੀ ਹੋ ਗਈ ਦੁਬਾਰਾ ਸੁਧਾਈ ਕਰਾਈਏ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਅਮਰੀਕਾ 'ਚ ਆ ਕੇ ਵੀ ਹੋ ਰਹੇ ਨੇ ਅਤੇ ਇਹਨਾਂ ਦੇਸ਼ਾਂ 'ਚ ਅੰਮ੍ਰਿਤ ਸੰਚਾਰ ਵੀ ਹੁੰਦੇ ਨੇ ਖੰਡੇ ਦੀ ਪੌਲ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰਨਾ ਭੈਣਾਂ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਅੰਮ੍ਰਿਤ ਛਕਣ ਵਾਸਤੇ ਆਪ ਜੀ ਨੇ ਮਨ ਬਣਾਉਣਾ ਹੈ ਤਿਆਰੀ ਕਰਨੀ ਹੈ ਇਹੋ ਹੀ ਬੇਨਤੀ ਵਾਰ ਵਾਰ ਸਾਰਿਆਂ ਨੂੰ ਇੱਕ ਵਾਰੀ ਗੱਜ ਕੇ ਬੋਲਿਓ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗਤੇ ਖੰਡੇ ਵਾਲਾ ਅੰਮ੍ਰਿਤ ਪੀ ਪਿਤਾ ਪੜੋ ਪਿਤਾ ਦਸ਼ਮੇਸ਼ ਦੀਆਂ ਪੜੋ ਜੀ ਖੰਡੇ ਵਾਲਾ ਜੀ ਸੰਗਤੇ ਪਹਿਲਾਂ ਘੁੱਟ ਭਰੇ ਆਤੇ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਹ ਬਾਟ ਵਿੱਚ ਕੀ ਸੰਗਤੇ ਪਤਾ ਨਹੀਂ ਉਹ ਬਾਟ ਵਿੱਚ ਕੀ ਪਹਿਲਾ ਪਤਾ ਸੰਗ ਪਤਾ ਭੈਣਾ ਬੋਲੋ ਪਹਿਲਾ ਕੁੱਟ ਭੈਣਾ ਬੋਲੋ ਵਾਹ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰਾ ਸੀ ਸੰਗਤੇ ਆਨੰਦਪੁਰ ਡੇਰਾ ਸੀ ਜਨਮ ਭੈਣਾ ਜਨਮ ਪਿਤਾ ਪੁਰਾਣ ਦੇ ਤੇਗ ਬਹਾਦਰ ਮਾਤਾ ਗੁਜਰੀ ਜੀ ਸੰਗਤੇ ਮਾਤਾ ਗੁਜਰੀ ਜੀ ਪਿਤਾ ਕੋਲ ਉਹਨਾਂ ਰੱਖਿਆ ਵੀ ਕੀ ਸੰਗਤੇ ਕੋਲ ਉਹਨਾਂ ਰੱਖਿਆ ਵੀ ਕੀ ਆਓ ਜੀ ਮੇਰੀ ਬੇਨਤੀ ਹੈ ਖੰਡੇ ਦੀ ਪੌਲ ਛਕਣੀ ਪਹਿਲੇ ਡੰਡੇ ਤੇ ਪੈਰ ਰੱਖਣਾ ਫਿਰ ਹੌਲੀ ਹੌਲੀ ਪੜ੍ਹਾਈ ਸ਼ੁਰੂ ਹੁੰਦੀ ਹੈ ਦਾਖਲਾ ਹੈ ਫਿਰ ਹੌਲੀ ਹੌਲੀ ਪੜ੍ਹਦੇ ਹਾਂ ਸਮਝਦੇ ਹਾਂ ਤੇ ਇੱਕ ਦਿਨ ਤੁਸੀਂ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ 'ਚ ਵੀ ਲੱਗ ਸਕਦੇ ਹਾਂ ਤੁਸੀਂ ਕਥਾਵਾਚਕ ਬਣ ਸਕਦੇ ਹਾਂ ਘਰ ਦੇ ਕੰਮ ਕਾਰ ਕਰਦੇ ਕਰਦੇ ਗੁਰਬਾਣੀ ਦੇ ਕੀਰਤਨੀਏ ਬਣ ਸਕਦੇ ਹਾਂ ਇਹ ਤਾਂ ਪਹਿਲਾ ਡੰਡਾ ਜਿੰਨਾ ਮਰਜ਼ੀ ਅੱਗੇ ਤੁਰੇ ਜਾਓ ਸੋ ਕਮਾਈ ਕਰੀਏ ਮਨ ਬਣਾਈਏ ਸਤਿਗੁਰ ਦੇ ਬਚਨਾਂ ਨੂੰ ਆਪਣੇ ਜੀਵਨ 'ਚ ਲਾਗੂ ਕਰੀਏ ਅੱਜ ਥੋੜ੍ਹੀ ਸਿਹਤ ਵੀ ਮੈਂ ਸਵੇਰ ਤੋਂ ਹੀ ਗਲਾ ਵੀ ਅਤੇ ਕੋਈ ਨਹੀਂ ਮਹਾਰਾਜ ਦੀ ਕਿਰਪਾ ਨਾਲ ਆਪ ਜੀ ਦੇ ਚਰਨਾਂ 'ਚ ਮੈਂ 2 ਘੰਟੇ ਲਾ ਦਿੱਤੇ ਹੈ ਹਾਜ਼ਰੀ ਆਪਣੀ ਭਰ ਦਿੱਤੀ ਹੈ ਕੱਲ੍ਹ ਦਾ ਦੀਵਾਨ ਜਿਹੜਾ ਹੈ 11 ਵਜੇ ਸ਼ੁਰੂ ਹੋ ਜਾਏਗਾ 11 ਤੋਂ 11:30 ਦੇ ਵਿੱਚ ਵਿੱਚ ਆਪਾਂ ਆ ਜਾਵਾਂਗੇ 1:30 ਵਜੇ ਤੱਕ ਸਮਾਪਤੀ ਹੋ ਜਾਏਗੀ ਭੈਣਾਂ ਭਰਾਵਾਂ ਨੂੰ ਸਭ ਨੂੰ ਬੇਨਤੀ ਹੈ ਵੇਲੇ ਨਾਲ ਜਗ੍ਹਾ ਮੱਲ ਕੇ ਆ ਕੇ ਸਜਿਓ ਕੱਲ੍ਹ ਦਾ ਇੱਕ ਦਿਨ ਆਪਾਂ ਹਾਜ਼ਰੀ ਭਰਾਂਗੇ ਅਗਲੀ ਬੇਨਤੀ ਗੁਰੂ ਜੀ ਨੂੰ ਬਿਰਾਜਮਾਨ ਕਰਕੇ ਫਿਰ ਚੱਲਾਂਗੇ 10 ਮਿੰਟ ਨਾਲ ਕੀ ਫਰਕ ਪੈਣਾ ਸਤਿਗੁਰ ਜੀ ਦੇ ਚਰਨਾਂ 'ਚ ਅਰਦਾਸ ਕਰ ਲਈਏ ਪਾਤਸ਼ਾਹ ਦੇ ਮੁੱਖ ਵਾਕ ਸੁਣ ਲਈਏ ਫਿਰ ਗੁਰੂ ਜੀ ਜਾਣਗੇ ਫਿਰ ਆਪਾਂ ਸਾਰੇ ਚੱਲਾਂਗੇ ਅਰਦਾਸ ਤੋਂ ਬਾਅਦ ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ ਹੈ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਵੱਧ ਤੋਂ ਵੱਧ ਮਨ ਬਣਾਓ ਅੰਮ੍ਰਿਤ ਛਕਣ ਵਾਸਤੇ ਬਾਕੀ ਆਪਣੇ ਆਪ ਨੂੰ ਕਾਇਮ ਕਰੋ ਮਨ ਸ਼ੁੱਧ ਕਰਨ ਵਾਸਤੇ ਕੋਸ਼ਿਸ਼ ਕਰੋ ਮਨ ਟਿਕੇ ਮਨ ਜੁੜੇ ਉਹਦੇ ਵਾਸਤੇ ਗੁਰਬਾਣੀ ਹੌਲੀ ਹੌਲੀ ਥੋੜ੍ਹੀ ਥੋੜ੍ਹੀ ਪੜ੍ਹੋ ਥੋੜ੍ਹਾ ਚਿਰ ਬੈਠਣਾ ਸਿੱਖੋ ਅੱਖਾਂ ਬੰਦ ਕਰਕੇ 5 ਮਿੰਟ 10 ਮਿੰਟ ਚੌਂਕੜਾ ਲਾ ਕੇ ਬੈਠੋ ਬਿਨਾਂ ਹਿੱਲੇ ਹੌਲੀ ਹੌਲੀ ਮਨ ਵੀ ਟਿਕਣ ਲੱਗ ਜਾਂਦਾ ਸਾਡੇ ਕੈਂਪ ਹੁੰਦਾ ਹੈ 11 ਦਿਨ ਦਾ ਆਪਾਂ ਐਤਕੀ ਕੈਂਪ ਇੱਥੇ ਰੱਖੇ ਆ ਕੈਲੀਫੋਰਨੀਆ ਵਿੱਚ 11 ਦਿਨ ਕੈਂਪ ਲੱਗਦਾ ਹੈ 11 ਦਿਨ ਬੈਠਣਾ ਪੈਂਦਾ 11-11 ਘੰਟੇ ਬਿਲਕੁਲ ਇੱਕ ਰਸ ਬੈਠਣਾ ਹੁੰਦਾ ਹੈ 11 ਘੰਟੇ ਇੱਕ ਦਿਨ ਵਿੱਚ ਲਗਾਤਾਰ ਨਹੀਂ ਚੌਂਕੜਾ ਲਾ ਕੇ ਬੈਠਣਾ ਹੁੰਦਾ ਵਿੱਚ ਵਿੱਚ ਚੌਂਕੜਾ ਲਾਈ ਮਤਲਬ ਬਹਿਣਾ ਹੁੰਦਾ 11 ਘੰਟੇ ਟੋਟਲ ਬੋਲਣਾ ਨਹੀਂ ਹੁੰਦਾ ਫੋਨ ਵਗੈਰਾ ਬੰਦ ਹੋ ਜਾਂਦਾ ਉਹਦੇ ਵਿੱਚ ਅਸੀਂ ਬੈਠਣਾ ਹੌਲੀ ਹੌਲੀ ਸਿੱਖੀਏ ਜੇ ਕਿਸੇ ਵੀਰ ਭੈਣ ਦਾ ਮਨ ਹੋਵੇ ਕੈਂਪ ਕਰਨ ਦਾ ਉਹ ਕਰੇ ਜਿਹੜਾ ਬੰਦਾ ਥੋੜ੍ਹਾ ਸੁਣਦਾ ਜਿਹੜਾ ਮਾੜਾ ਮੋਟਾ ਦੀਵਾਨ ਸੁਣਦਾ ਜਿਹਦਾ ਇੰਟਰਸਟ ਹੋਵੇ ਐਵੇਂ ਹੀ ਨਹੀਂ ਵੀ ਮੈਂ ਵੀ ਕੈਂਪ ਕਰ ਆਵਾਂ ਪਤਾ ਨਹੀਂ ਉੱਥੇ ਵੀ ਉੱਥੇ ਵੀ ਖੋਰੇ ਪੂੜੀਆਂ ਹੀ ਚੱਲਣਗੀਆਂ ਵੀ ਲੰਗਰ ਛਕ ਲੰਘ ਜਾ ਕੇ ਇੱਦਾਂ ਨਹੀਂ ਕੈਂਪ ਉਹ ਕਰੇ ਜਿਹੜਾ ਥੋੜ੍ਹਾ ਸੁਣਦਾ ਦੀਵਾਨ ਥੋੜ੍ਹਾ ਉਹਦਾ ਇੰਟਰਸਟ ਹੋਵੇ ਪਿਆਰ ਹੋਵੇ ਫਿਰ ਉਹ ਕਰੇ ਜਿਹੜਾ ਮਾੜਾ ਮੋਟਾ ਸੁਣਦਾ ਹੈ ਜਿਹਦਾ ਪਿਆਰ ਹੈ ਥੋੜ੍ਹਾ ਬਹੁਤ ਵੀ ਮੈਂ ਕਰ ਲਵਾਂਗਾ ਬੈਠ ਲਵਾਂਗਾ ਇੰਨਾ ਟਾਈਮ 11 ਘੰਟੇ ਰੋਜ਼ ਫਿਰ 11 ਦਿਨ ਲਗਾਤਾਰ ਕੰਮ ਕਾਰ ਛੱਡ ਕੇ ਜਾਣਾ ਸੋ ਜਿਹਦਾ ਇੰਟਰਸਟ ਹੋਵੇ, ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ, ਜਿਹੜੇ ਵੀਰ ਇੱਥੇ ਪ੍ਰਬੰਧਕਾਂ ਨੂੰ ਮਿਲ ਲਿਓ, ਫਿਰ ਮੈਨੂੰ ਦੱਸ ਦੇਣਗੇ, ਫਿਰ ਉਹਨਾਂ ਦੀ ਉਸ ਹਿਸਾਬ ਨਾਲ ਅਸੀਂ ਸੀਟ ਬੁੱਕ ਕਰ ਲਵਾਂਗੇ। ਬਹਿਣ ਵਾਲਾ ਹੋਵੇ ਚੌਂਕੜਾ, ਜਿਹੜਾ ਲਾ ਸਕਦਾ ਹੋਵੇ, ਬਹਿ ਸਕੇ, ਜਿਹੜਾ ਵੱਧ ਤੋਂ ਵੱਧ ਟਾਈਮ ਗੱਜ ਕੇ ਆਨੰਦ ਸਾਹਿਬ 'ਚ ਬੋਲਾਂਗੇ, ਅਰਦਾਸ 'ਚ ਜੁੜਾਂਗੇ, ਮੁੱਖ ਵਾਕ ਸੁਣਾਂਗੇ, ਫਿਰ ਚੱਲ ਪਾਵਾਂਗੇ। ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਬਾਬਾ ਨਰਿੰਦਰ ਸਿੰਘ ਜੀ ਅਲਹੌਰਾਂ ਰਾੜਾ ਸਾਹਿਬ ਦੀ ਸੰਪਰਦਾ ਵਿੱਚੋਂ ਆਏ ਨੇ, ਉਹਨਾਂ ਦਾ ਵੀ ਧੰਨਵਾਦ। ਬਾਬਾ ਸੁਰਜੀਤ ਸਿੰਘ ਜੀ ਤੇ ਨਾਲ ਹੀ ਨੇ, ਬਹੁਤ ਇਹਨਾਂ ਨੇ ਸਾਥ ਸਾਡੇ, ਮੇਰੇ ਨਾਲ ਇੱਕ ਹੀ ਸਿੰਘ ਇੰਡੀਆ ਤੋਂ ਆਇਆ, ਬਾਕੀ ਇੱਥੋਂ ਦੇ ਸਾਜੀ ਨੇ ਸਾਰੇ, ਢੋਲਕ ਵਾਲਾ ਸਿੰਘ ਵੀ, ਬਾਕੀ ਸਿੰਘ ਵੀ ਸਾਰੇ, ਇਹ ਬਾਬਾ ਜੀ ਦੇ ਨਾਲ ਦੇ ਹੀ ਮੇਰੇ ਨਾਲ ਸਾਥ ਦੇ ਰਹੇ ਆ। ਨਾਲ ਮੇਰੇ ਸਿੰਘ ਬਹੁਤਿਆਂ ਨੂੰ ਵੀਜ਼ਾ ਵਗੈਰਾ ਤੁਹਾਨੂੰ ਪਤਾ ਹੈ, ਤੁਸੀਂ ਵੀ ਉਹਦੇ ਹੀ ਸਤਾਏ ਹਾਂ, ਅਸੀਂ ਵੀ ਉਹਦੇ ਹੀ ਸਤਾਏ ਹਾਂ, ਨਾ ਨਹੀਂ ਆਪਾਂ ਉਹਦਾ ਲੈਣਾ ਨਾ। ਇਸ ਕਰਕੇ ਅੱਜ ਕੱਲ੍ਹ ਸਟ੍ਰਿਕਟ ਹੋਇਆ ਪਿਆ ਕੰਮ, ਵੀਜ਼ੇ ਵੂਜੇ ਲੱਗਦੇ ਨੇ ਅਤੇ ਬੰਦੇ ਸਾਡੇ ਆਏ ਨਹੀਂ, ਅਤੇ ਬਾਬਾ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਹੈ। ਪਰਸੋਂ ਤਾਂ ਆਪ ਹੀ ਚਿਮਟਾ ਵਜਾ ਰਹੇ ਸੀ, ਲੱਗੇ ਸੀ ਨਾਲ, ਸੋ ਬਹੁਤ ਧੰਨਵਾਦ ਹੈ। ਸੋ ਸਾਰੀਆਂ ਸੰਗਤਾਂ ਦਾ ਹੀ ਬਹੁਤ ਧੰਨਵਾਦ ਹੈ। ਗੱਜ ਕੇ ਹੁਣ ਆਪਾਂ ਬੋਲੋ ਆਨੰਦ ਸਾਹਿਬ, ਫਿਰ ਅਰਦਾਸ, ਮੁੱਖ ਵਾਕ ਸੁਣ ਕੇ ਫਿਰ ਆਪਾਂ ਚਾਲਾ ਪਾਵਾਂਗੇ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਗੱਜ ਕੇ ਪੜਿਓ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਮਣਾ ਮਿਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਸਾਚੇ ਸਾਹਿਬ ਕਿਆ ਨਾਹੀਂ ਕਰਤੇ, ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸੱਚ, ਹਰ ਸ਼ਾਂਤ ਸੁਖ ਮਨ ਆਏ ਵਸਿਆ ਦਿਨ ਇੱਛਾ ਸਭ ਪੁਜਾਈ, ਇਹ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਤੁਰ ਕਰਮ ਪਾਇਆ ਖੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ, ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰ, ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਸੁਣ ਕੇ ਪਨੀਤ ਕੈ ਤਿਪ ਵਿੱਚ ਸਤਿਗੁਰ ਰਹੇ ਅਪਰ ਪੂਰੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਆਈਆਂ ਬੁਰਿਆਈਆਂ ਵੱਜ ਧਰਮ ਹਦੂਰ, ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ, ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਠਾਕੁਰ ਤੁਮ ਸਤਿ
ਜੀ ਸਤਨਾਮ ਸ੍ਰੀ ਵਾਹਿਗੁਰੂ 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 ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ।